ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ ਸਦਾ ਹੋਵਹਿ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ ਸਦਾ ਹੋਵਹਿ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ ਹਰ ਜੀਉ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਜੋ ਅੱਜ ਹਜ਼ੂਰ ਨੇ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਤੋਂ ਸ਼ਬਦ ਹੁਕਮ ਰੂਪ ਬਖਸ਼ਿਸ਼ ਕੀਤਾ ਹੈ ਇਹ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ੰਤ ਰੂਪ ਇਹ ਬਚਨ ਹੈ, ਇਸ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਆਪਾਂ ਕਰਨੇ ਹਾਂ। ਦੂਸਰਾ, ਅੱਜ ਬਹੁਤ ਵੱਡਾ ਇਤਿਹਾਸਕ ਦਿਨ ਹੈ ਜੀ, ਸਾਕਾ ਪੰਜਾ ਸਾਹਿਬ। ਭਾਈ ਸਾਹਿਬ ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ ਜੀ, ਜਿਨ੍ਹਾਂ ਨੇ ਰੇਲ ਗੱਡੀ ਦੇ ਅੱਗੇ ਬੈਠ ਕੇ ਉਹ ਗੁਰਸਿੱਖ ਜਿਹੜੇ ਅਟਕ ਤੇ ਕੈਮਲਪੁਰ ਦੀਆਂ ਜੇਲ੍ਹਾਂ ਵਿੱਚ ਲਿਜਾਏ ਜਾ ਰਹੇ ਸਨ, ਆਪਣੇ ਸਰੀਰ ਦਾ ਬਲੀਦਾਨ ਕੁਰਬਾਨੀ ਦੇ ਕੇ ਜ਼ਖਮੀ ਹਾਲਤ ਵਿੱਚ, ਸਰੀਰ ਪਿੰਜੇ ਪਏ ਨੇ ਇੰਜਨ ਦੇ ਵਿੱਚ, ਪਰ ਫਿਰ ਵੀ ਉਹ ਕਹਿ ਰਹੇ ਨੇ ਕਿ ਸਾਨੂੰ ਬਾਅਦ ਵਿੱਚ ਬਾਹਰ ਕੱਢਿਓ, ਪਹਿਲਾਂ ਜੇਲ੍ਹ ਜਿਹੜੇ ਟ੍ਰੇਨ ਵਿੱਚ ਰੇਲ ਵਿੱਚ ਬੈਠੇ ਜਿਹੜੇ ਸਿੱਖ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਜ਼ਰੂਰ ਛਕਾ ਲਓ। ਅੱਜ ਪੰਜਾ ਸਾਹਿਬ ਦਾ ਸਾਕਾ ਵੀ ਹੈ ਜੀ, ਉਸ ਸੰਬੰਧੀ ਵੀ ਆਪ ਸੰਗਤ ਦੇ ਸਨਮੁਖ ਕੁਛ ਬੇਨਤੀਆਂ ਕਰਾਂਗਾ, ਕਿਉਂਕਿ ਪਿਛਲੇ ਸਾਲਾਂ ਵਿੱਚ ਇੱਥੇ ਆਪਾਂ ਸ਼ਤਾਬਦੀ ਵੀ ਮਨਾਈ ਸੀ। 100 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇਹ ਘਟਨਾ 30 ਅਕਤੂਬਰ 1922 ਦੀ ਹੈ। ਆਓ ਸਾਧ ਸੰਗਤ ਜੀ, ਪਹਿਲਾਂ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨ ਜੋ ਸਤਿਗੁਰਾਂ ਨੇ ਅੱਜ ਹੁਕਮ ਦਿੱਤਾ ਹੈ, ਫਿਰ ਉਹਨਾਂ ਦਾ ਸੰਖੇਪ ਜਿਹਾ ਜਿੰਨਾ ਕੁ ਵਕਤ ਹੋਵੇਗਾ ਉਸ ਸਾਕੇ ਸੰਬੰਧੀ ਚਸ਼ਮਦੀਦ ਗਵਾਹ ਉਸ ਵਕਤ ਦੇ ਜਿਹੜੇ ਸਰੋਤ ਨੇ ਕੁਛ ਵਿਚਾਰਾਂ ਆਪਾਂ ਕਰਾਂਗੇ। ਆਪ ਕਰੋ ਕਿਰਪਾ, ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ, ਆਪ ਜੀ ਘਰਾਂ ਵਿੱਚ ਬੈਠੇ ਬਹੁ ਗਿਣਤੀ ਵਿੱਚ ਸੁਣ ਰਹੇ ਹੋ, ਸਾਧ ਸੰਗਤ ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ।
ਰਾਗ ਸੂਹੀ ਹੈ ਤੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹਜ਼ੂਰ ਨੇ ਆਪਣੀ ਰਸਨਾ ਤੋਂ ਇਹ ਛੰਤ ਰੂਪ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਿਹੜੇ ਨਿਮਰਤਾ ਦੇ ਪੁੰਜ ਨੇ ਤੇ ਜਿਨ੍ਹਾਂ ਨੂੰ 12 ਬਖਸ਼ਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੇਵਾ ਤੇ ਪ੍ਰਸੰਨ ਹੋ ਕੇ ਬਖਸ਼ਿਸ਼ ਕੀਤੀਆਂ ਸਨ, ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਕਿ ਅਡੋਲ ਪਹਾੜ ਦੀ ਤਰ੍ਹਾਂ ਨੇ, ਜਿੰਨਾ ਮਰਜ਼ੀ ਝੱਖੜ ਆਵੇ, ਹਨੇਰੀ ਆਵੇ, ਪਹਾੜ 'ਤੇ ਕੋਈ ਅਸਰ ਨਹੀਂ, ਪਹਾੜ ਅਡੋਲ ਹੀ ਹੈ। ਅਤੇ ਗੁਰੂ ਸਾਹਿਬ ਦੇ ਰਬਾਬੀ ਕਹਿ ਰਹੇ ਨੇ, ਝੱਖੜ ਵਾਉ ਨਾ ਡੋਲਈ, ਪਰਬਤ ਮੇਰਾਨ, ਜਾਣੇ ਬਿਰਥਾ ਜੀ ਕੀ, ਜਾਣੀ ਹੋ ਜਾਣ, ਕਿਆ ਸਾਹ ਲਾਹੀ ਸੱਚੇ ਪਾਤਸ਼ਾਹ, ਜਾਤੂ ਸੁਗੜ ਸੁਜਾਨ, ਰਾਮ ਕਲੀ ਕੀ ਵਾਰ। ਕਿ ਧੰਨ ਗੁਰੂ ਅਮਰਦਾਸ ਜੀ, ਸੱਚੇ ਪਾਤਸ਼ਾਹ ਜੀ, ਆਪ ਪਹਾੜ ਦੀ ਤਰ੍ਹਾਂ ਅਡੋਲ ਹੋ, ਜਿੰਨਾ ਮਰਜ਼ੀ ਝੱਖੜ ਝੁੱਲੇ। ਆ ਸੱਚਮੁੱਚ ਝੱਖੜ ਹੀ ਹੈ ਜੀ, ਇੱਕ ਝੱਖੜ ਹੈ। ਆ ਜਦੋਂ ਹਨੇਰੀ ਆਉਂਦੀ ਏ, ਮਿੱਟੀ ਉੱਡਦੀ ਏ, ਰੁੱਖ ਪੱਟੇ ਜਾਂਦੇ ਆ, ਆਪਾਂ ਕਹਿੰਦੇ ਝੱਖੜ ਝੁੱਲ ਗਿਆ। ਇੱਕ ਝੱਖੜ ਹੈ ਜਿਹੜਾ ਖਿਆਲਾਂ ਦਾ, ਸੰਸਾਰ ਦੀ ਨਿੰਦਿਆ ਦਾ, ਸੰਸਾਰ ਦੀ ਚੁਗਲੀ ਦਾ, ਸੰਸਾਰ ਦੇ ਦੁੱਖਾਂ ਦਾ, ਸੰਸਾਰ ਦੀ ਪੀੜਾ ਦਾ। ਹੇ ਮਹਾਰਾਜ ਜੀ, ਜਿੰਨੇ ਮਰਜ਼ੀ ਝੱਖੜ ਚੁੱਲ ਜਾਣ, ਪਰ ਆਪ ਜੀ ਪਹਾੜ ਦੀ ਤਰ੍ਹਾਂ ਅਡੋਲ ਹੋ, ਸੱਚੇ ਪਾਤਸ਼ਾਹ, ਮੈਂ ਆਪ ਜੀ ਦੀਆਂ ਕੀ ਸਿਫਤਾਂ ਕਰਾਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ।
ਜੇ ਲੋੜ ਹੈ ਵਰ ਬਾਲੜੀਏ।
ਸਤਿਗੁਰੂ ਜੀ ਦੇ ਇਸ ਸ਼ੰਤ ਦੀ ਆਰੰਭਕ ਤੁਕ ਹੈ, ਜੇ ਲੋੜ ਹੈ ਵਰ ਬਾਲੜੀਏ। ਬਾਲੜੀਏ ਦਾ ਲਫ਼ਜ਼ੀ ਅਰਥ ਹੈ ਬਾਲਕੀ ਜਾਂ ਅਣਜਾਣੀਏ। ਇਹਦਾ ਅਰਥ ਹੈ, ਹੇ ਬਾਲੜੀਏ, ਹੇ ਅਣਜਾਣ ਜਿੰਦੇ, ਜੇ ਤੂੰ ਇਹ ਲੋੜ ਨਹੀਂ, ਇਹ ਚਾਹਨੀ ਹੈ ਮੈਨੂੰ ਵਰ ਵੇਲੇ। ਵਰ ਦਾ ਅਰਥ ਹੈ ਜੀ ਪਤੀ। ਪਹਿਲਾਂ ਆਪਾਂ ਅੱਖਰੀ ਅਰਥ ਕਰਾਂਗੇ ਜੀ। ਵਰ ਦਾ ਅਰਥ ਹੈ ਪਤੀ। ਜੇ ਭੋਲੀਏ ਅਣਜਾਣ ਬਾਲੜੀਏ, ਤੂੰ ਇਹ ਮਨ 'ਚ ਰੱਖ ਨਹੀਂ ਖੈਂ ਕਿ ਮੈਨੂੰ ਵਰ ਮਿਲੇ, ਮੈਨੂੰ ਪਤੀ ਮਿਲੇ, ਮਾਲਕ ਮਿਲੇ।
ਤਾਂ ਗੁਰ ਚਰਨੀ ਚਿਤ ਲਾਏ ਰਾਮ।
ਫਿਰ ਧੀਏ ਬਾਲੜੀਏ, ਇੱਕ ਕੰਮ ਕਰ, ਆਪਣੇ ਗੁਰੂ ਜੀ ਦੇ ਚਰਨਾਂ ਵਿੱਚ ਆਪਣੇ ਚਿੱਤ ਨੂੰ ਲਾ ਦੇ। ਜੇ ਚਾਹਨੀ ਚੰਗਾ ਵਰ ਮਿਲੇ, ਮੈਨੂੰ ਮਾਲਕ ਮਿਲੇ, ਤੇ ਫਿਰ ਆਪਣਾ ਚਿੱਤ ਗੁਰੂ ਕੇ ਚਰਨਾਂ ਵਿੱਚ ਲਾਈ। ਤੇ ਉਹ ਕਿਹੜਾ ਵਰ ਜੀ, ਉਹ ਕਿਹੜਾ ਪਤੀ ਹੈ? ਫਿਰ ਸਤਿਗੁਰੂ ਇਸ ਅਗਲੀ ਤੁਕ ਵਿੱਚ ਜ਼ਿਕਰ ਕਰਦੇ ਹਨ।
ਸਦਾ ਹੋਵੇ ਸੋਹਾਗਨੀ।
ਖੇਤੀਏ, ਤੂੰ ਸਦਾ ਹੀ ਸੁਹਾਗਣ ਰਹੇਗੀ ਜੇ ਉਹ ਵਰ ਮਿਲ ਗਿਆ।
ਹਰ ਜੀਉ ਮਰੈ ਨਾ ਜਾਏ ਰਾਮ,
ਉਥੇ ਸ਼ਬਦ ਵਰਤਿਆ ਹਰ ਜੀਉ, ਇਹਦਾ ਅਰਥ ਹੈ ਹਰੀ ਪਰਮਾਤਮਾ ਵਾਹਿਗੁਰੂ ਕਰਤਾਰ ਰੱਬ ਜੀ ਪਰਮੇਸ਼ਵਰ ਜੀ ਕਹਿੰਦੇ ਨੇ ਹੇ ਧੀਏ ਬਾਲੜੀਏ ਜੇ ਤੂੰ ਚਾਹਨੀ ਹੈ ਮੈਨੂੰ ਉਹ ਵਰ ਮਿਲੇ ਜਿਹਦੀ ਕਦੀ ਮੌਤ ਨਾ ਹੋਵੇ, ਜਿਹੜਾ ਕਦੀ ਜਾਏ ਨਾ, ਜਿਹੜਾ ਸਿਰ ਤੇ ਹਮੇਸ਼ਾ ਰਹੇ। ਤੇ ਸਤਿਗੁਰੂ ਵਚਨ ਕਰ ਰਿਹਾ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਚਿੱਤ ਲਾ ਤੇ ਹਰੀ ਜੀ ਵਾਹਿਗੁਰੂ ਜੀ ਐਸੇ ਵਰ ਨੇ ਐਸੇ ਪਤੀ ਨੇ ਅਕਾਲ ਪੁਰਖ ਵਾਹਿਗੁਰੂ ਜੀ, ਨਾ ਉਹ ਮਰਦਾ ਹੈ ਤੇ ਨਾ ਉਸਨੇ ਕਦੀ ਕਿਤੇ ਜਾਣਾ ਹੈ, ਉਹ ਪਰਮਾਤਮਾ ਪਤੀ। ਇੱਥੇ ਮੈਂ ਆਰੰਭ 'ਚ ਥੋੜੀਆਂ ਜਿਹੀਆਂ ਬੇਨਤੀਆਂ ਆਪ ਨੂੰ ਕਰ ਦੇਣਾ। ਅੱਜ ਆਇਆ ਸੂਹੀ ਰਾਗ, ਅਕਸਰ ਮੈਂ ਅਰਜ਼ ਕਰਨਾ ਹੁੰਦਾ ਸੂਹੀ ਰਾਗ ਜਿਹੜਾ ਹੈ ਇਹ ਸਿਆਣੇ ਵਿਦਵਾਨ ਪੁਰਸ਼ ਕਹਿੰਦੇ ਨੇ ਇਹ ਮਿਲਾਪ ਦਾ ਰਾਗ ਹੈ, ਇਉਂ ਕਹਿ ਲਓ ਇਹ ਸੁਹਾਗਣਾ ਦਾ ਰਾਗ ਹੈ। ਸੂਹੀ ਰਾਗ ਵਿਛੋੜੇ ਦਾ ਨਹੀਂ ਮਿਲਾਪ ਦਾ ਹੈ। ਦੂਸਰਾ, ਜਿੰਨੇ ਅਸੀਂ ਬਾਹਰ ਮੁਖੀ ਤੌਰ ਤੇ ਵੀ ਆਨੰਦ ਕਾਰਜ ਵੇਲੇ ਬਚਨ ਪੜ੍ਹਦੇ ਹਾਂ ਉਹ ਸਾਨੂੰ ਜ਼ਿਆਦਾ ਜਿਹੜੇ ਨੇ ਉਹ ਸੂਹੀ ਰਾਗ ਵਿੱਚ ਵੀ ਮਿਲਦੇ ਨੇ। ਪਿਛਲੇ ਦਿਨੀ ਮੈਂ ਇਹ ਸ਼ਾਇਦ ਤਰਨ ਤਾਰਨ ਸਾਹਿਬ ਇੱਕ ਜਗ੍ਹਾ ਹੋਰ ਵੀ ਬੇਨਤੀ ਕੀਤੀ ਸੀ ਇਸ ਸੰਬੰਧੀ ਕਿ ਸੂਹੀ ਰਾਗ ਮਿਲਾਪ ਦਾ ਰਾਗ ਹੈ। ਵਿਆਹ ਨਾਲ ਸ਼ਬਦ ਜਿਹੜੇ ਸੰਬੰਧਿਤ ਨੇ ਸੰਸਾਰੀ ਤੌਰ ਤੇ ਵੀ ਉਹ ਵੀ ਅਸੀਂ ਜ਼ਿਆਦਾ ਸੂਹੀ ਰਾਗ ਵਿੱਚੋਂ ਪੜ੍ਹਦੇ ਹਾਂ। ਜਿਵੇਂ ਅਸੀਂ ਪਾਠ ਕਰਨੇ ਆ ਹਮ ਘਰ ਸਾਜਨ ਆਏ ਸਾਚੈ ਮੇਲ ਮਿਲਾਏ, ਇਹ ਸੂਹੀ ਰਾਗ ਦਾ ਬਚਨ ਹੈ ਜੀ। ਆਪ ਜੀ ਜਦੋਂ ਪਾਠ ਕਰਦੇ ਹੋ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਮਹਾਰਾਜ ਕਹਿੰਦੇ ਨੇ ਕਿ ਕੁੜਮਾਈ ਦਾ ਵੇਲਾ ਆਇਆ, ਕੁੜਮ ਕੁੜਮਾਈ ਲੈ ਕੇ ਆਇਆ ਤੇ ਸਤ ਸੰਤੋਖ ਹਿਰਦੇ ਵਿੱਚ ਆ ਗਿਆ। ਇਹ ਜਿਹੜਾ ਬਚਨ ਹੈ ਇਹ ਵੀ ਸੂਹੀ ਰਾਗ ਦਾ ਹੈ, ਕਿਉਂਕਿ ਭਾਵੇਂ ਸਾਡੇ ਲੋਕ ਜ਼ਿਆਦਾ ਅੱਜ ਕੱਲ੍ਹ ਸ਼ਬਦ ਸਗਣ ਵਰਤੇ ਆ ਜੀ, ਜਾਂ ਸਗਣ ਜਾਂ ਸ਼ਗਣ ਇਹ ਸ਼ਬਦ ਵਰਤਨੇ, ਪਰ ਜਿਹੜਾ ਸਾਡਾ ਪੁਰਾਤਨ ਸ਼ਬਦ ਵਰਤੀਂਦਾ ਰਿਹਾ ਗੁਰੂ ਕਾਲ ਵੇਲੇ ਵੀ ਉਹ ਸ਼ਬਦ ਸੀ ਕੁੜਮਾਈ, ਤੇ ਕੁੜਮਾਈ ਦਾ ਲਫ਼ਜ਼ੀ ਅਰਥ ਹੈ ਕਿ ਕੁਟੰਬ ਵਿੱਚ ਮਿਲਾਉਣਾ, ਕੋੜਮੇ ਵਿੱਚ ਮਿਲਾ ਲੈਣਾ। ਕੁੜਮਾਈ ਵਿਆਹ ਤੋਂ ਪਹਿਲਾਂ ਉਸ ਰਸਮ ਨੂੰ ਕਿਹਾ ਜਾਂਦਾ ਸੀ ਕਿ ਜਿਸ ਰਾਹੀਂ ਬੱਚਾ ਸਮਝੋ ਦੋਨਾਂ ਪਰਿਵਾਰਾਂ ਦੇ ਆਪਸੀ ਮਿਲਾਪ ਦੇ ਲਈ ਪਹਿਲਾ ਜਿਹੜਾ ਕਦਮ ਰਸਮ ਸੀ ਉਹ ਕੁੜਮਾਈ ਸੀ। ਕੁੜਮਾਈ ਦਾ ਅਰਥ ਹੈ ਕੋੜਮੇ ਵਿੱਚ ਕੁਟੰਬ ਵਿੱਚ ਮਿਲਾ ਲੈਣਾ, ਇਹ ਵੀ ਸੂਹੀ ਰਾਗ ਦੇ ਵਿੱਚ ਹੈ। ਫਿਰ ਜਦੋਂ ਅਸੀਂ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਜੀ, ਧੰਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ ਧੰਨ ਪਿਰ ਕਹੀ ਹੈ ਸੋਏ। ਇਹ ਪਤੀ ਤੇ ਪਤੀ ਉਸ ਨੂੰ ਨਹੀਂ ਕਿਹਾ ਜਾਂਦਾ ਕਿ ਜਿਹੜੇ ਸਿਰਫ ਸਰੀਰਕ ਤੌਰ ਤੇ ਇੱਕ ਦੂਜੇ ਦੀ ਨੇੜਤਾ ਨੇੜੇ ਬੈਠੇ ਆ, ਜਿਨ੍ਹਾਂ ਦੀ ਅੰਦਰ ਦੀ ਜੋਤ ਹੋਵੇ ਵਜੂਦ ਦਿਸਦੇ ਹੁਣ ਦੋ। ਫਿਰ ਅਰਜ ਹੈ ਕਿ ਏਕ ਜੋਤ ਦੋਏ ਮੂਰਤੀ, ਅੰਦਰ ਇੱਕ ਮਿਕ ਹੋਣ ਤੇ ਬਾਹਰ ਭਾਵੇਂ ਦੋ ਮੂਰਤਾਂ ਦੋ ਵਜੂਦ ਦਾ ਸਰੀਰ ਦਿਸਦੇ ਹੋਣ, ਇਹ ਵੀ ਸਤਿਗੁਰਾਂ ਨੇ ਸੂਈ ਰਾਗ ਦੇ ਵਿੱਚ ਉਚਾਰਨ ਕੀਤਾ। ਅਰਜ਼ ਕਰਾਂ ਜਿਹੜੀਆਂ ਆਪਾਂ ਲਾਵਾਂ ਦਾ ਪਾਠ ਕਰਨੇ ਆ ਜੀ, ਇਹ ਤਾਂ ਆਪ ਸਭ ਨੂੰ ਪਤਾ ਹੈ ਕਿ ਸੂਈ ਰਾਗ ਦੇ ਵਿੱਚ ਸਤਿਗੁਰਾਂ ਨੇ ਲਾਵਾਂ ਉਚਾਰਨ ਕੀਤੀਆਂ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਜੀ ਇਹ ਰਾਗ ਜਿਹੜਾ ਹੈ ਇਹ ਮਿਲਾਪ ਦਾ ਰਾਗ ਹੈ। ਕੁਛ ਹੋਰ ਬੇਨਤੀਆਂ ਆਪ ਨੂੰ ਕਰਾਂਗੇ ਇਸ ਪਵਿੱਤਰ ਲੰਬੇਰੇ ਸ਼ੰਤ ਦੇ ਅਰਥ ਕਰਨ ਤੋਂ ਪਹਿਲਾਂ, ਕਿਉਂਕਿ ਇਸ ਵਿੱਚ ਜ਼ਿਆਦਾ ਜਿਹੜਾ ਹੈ ਇੱਕ ਸੁਹਾਗਣ ਨੂੰ ਦੱਸਿਆ ਗਿਆ ਕਿ ਤੂੰ ਕੀ ਕਰ ਤੇ ਪਰਮਾਤਮਾ ਪਤੀ ਦੀ ਖੁਸ਼ੀ ਹਾਸਲ ਕਰ ਸਕੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਗੁਰਸਿੱਖਾਂ ਨੂੰ ਪਤਾ ਹੈ ਜਿਹੜੀਆਂ ਉਦਾਹਰਣਾਂ ਗੁਰਬਾਣੀ 'ਚ ਕੂੜੀ ਕੂੜ ਪ੍ਰਤੀ ਮੋਹ ਪ੍ਰਤੀ ਜਾਂ ਕਹਿ ਲਓ ਝੂਠੇ ਰਿਸ਼ਤਿਆਂ ਦੀਆਂ ਦਿੱਤੀਆਂ, ਉਹ ਭਾਵੇਂ ਬਾਹਰਮੁਖੀ ਦੱਸਿਆ ਵੀ ਰਿਸ਼ਤੇ ਝੂਠੇ ਨੇ, ਜਿਵੇਂ ਅਸੀਂ ਪਾਠ ਕਰਦੇ ਹਾਂ ਜਨਨ ਪਿਤਾ ਲੋਕ ਸੁਧ ਬੰਤਾ ਕੋਏ ਨਾ ਕਿਸਕੀ ਧਰਿਆ, ਜਾਂ ਅਸੀਂ ਪਾਠ ਕਰਨੇ ਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਉਂ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ, ਇਹ ਝੂਠਾ ਹੈ। ਜਸੋ ਅਸੀਂ ਪਾਠ ਕਰਨੇ ਆ ਘਰ ਕੀ ਨਾਰ ਬਹੁਤ ਹੀ ਜਾਂ ਸੋ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ, ਇਹ ਮਤਲਬ ਝੂਠੇ ਰਿਸ਼ਤੇ ਨੇ ਜੀ, ਭੈਣ ਭਰਾ ਮਾਂ ਬਾਪ ਰਿਸ਼ਤੇਦਾਰ ਧੀਆਂ ਦਮਾਦ ਇਹ ਸਾਰੇ ਰਿਸ਼ਤੇ ਝੂਠੇ ਨੇ। ਪਰ ਦੂਜੇ ਪਾਸੇ ਜਦੋਂ ਅਸੀਂ ਸਤਿਗੁਰੂ ਦੀ ਬਾਣੀ ਦਾ ਪਾਠ ਕਰਨੇ ਹਾਂ ਤੇ ਇਹਦੇ ਵਿੱਚ ਦੁਨਿਆਵੀ ਰਿਸ਼ਤਿਆਂ ਦੀ ਉਦਾਹਰਣ ਲੈ ਕੇ ਕਰਤਾਰ ਨਾਲ ਰਿਸ਼ਤੇ ਬਣਾਉਣ ਦਾ ਜ਼ਿਕਰ ਕੀਤਾ ਗਿਆ। ਫਿਰ ਇਸ ਬੇਨਤੀ ਨੂੰ ਥੋੜ੍ਹਾ ਜਿਹਾ ਮੈਂ ਰਿਪੀਟ ਕਰਾਂਗਾ। ਇੱਕ ਪਾਸੇ ਮਾਂ ਬਾਪ ਰਿਸ਼ਤਾ ਸਾਚੇ ਕਿ ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤੈ ਕੋ ਨਾ ਸਹਾਈ, ਇਹਦੇ ਵਿੱਚੋਂ ਕਿਸੇ ਨੇ ਜਾਣਾ ਨਹੀਂ, ਇਹ ਰਿਸ਼ਤੇ ਕੂੜੇ ਨੇ। ਪਰ ਪਿਆਰਿਓ ਦੂਜੇ ਪਾਸੇ ਬਾਣੀ 'ਚ ਇਹਨਾਂ ਹੀ ਮੋਹ ਵਾਲੇ ਰਿਸ਼ਤਿਆਂ ਨੂੰ, ਇਹ ਜਿਹੜੇ ਝੂਠੇ ਰਿਸ਼ਤੇ ਦੱਸੇ ਗਏ, ਇਹਨਾਂ ਨੂੰ ਕਰਤਾਰ ਨਾਲ ਰੱਬ ਨਾਲ ਸੰਬੰਧ ਜੋੜਨ ਵਾਸਤੇ ਦੱਸਿਆ ਗਿਆ। ਦਾਸ ਦਾ ਦਿਲ ਤਾਂ ਇਹ ਕਹਿੰਦਾ ਕਿ ਮਹਾਰਾਜ ਜੀ ਸਾਨੂੰ ਸਮਝਾਉਂਦੇ ਪਏ ਨੇ ਕਿ ਜਿਹੜੇ ਦੁਨਿਆਵੀ ਰਿਸ਼ਤੇ ਨੇ, ਇਹਨਾਂ ਦੀ ਪਕੜ, ਇਹਨਾਂ ਦਾ ਮੋਹ, ਇਹਨਾਂ ਦੀ ਖਿੱਚ, ਇਹ ਕੁਦਰਤੀ ਹੈ ਜੀ। ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਉਹਨੂੰ ਕੋਈ ਮਮਤਾ ਦੀ ਪੜ੍ਹਾਈ ਪੜ੍ਹਾਉਂਦਾ ਕਿ ਜਿਹੜੀ ਕੁੱਖ ਤੋਂ ਤੇਰੀ ਧੀ ਨੇ, ਪੁੱਤਰ ਨੇ ਜਨਮ ਲੈਣਾ, ਤੂੰ ਇਸ ਤਰ੍ਹਾਂ ਪਿਆਰ ਕਰੀ, ਤੇਰੇ 'ਚ ਆਹ ਮਮਤਾ ਹੋਣੀ ਚਾਹੀਦੀ ਹੈ, ਤੂੰ ਬੱਚੇ ਲਈ ਆਹ ਕੁਝ ਕੁਰਬਾਨ ਕਰਨਾ। ਕਦੀ ਕਿਸੇ ਮਾਂ ਨੂੰ ਮਮਤਾ ਦੀ ਤਾਲੀਮ ਨਹੀਂ ਦਿੱਤੀ ਗਈ। ਪਰ ਯਾਦ ਰੱਖੋ, ਇਹ ਕੁਦਰਤ ਕਰਤਾਰ ਨੇ ਹਰ ਇਸਤਰੀ ਦੇ ਅੰਦਰ ਜਿਹਨੇ ਬੱਚੇ ਨੂੰ ਜਨਮ ਦਿੱਤਾ ਹੈ, ਪਰਮਾਤਮਾ ਨੇ ਮਮਤਵ ਉਹਦੇ ਅੰਦਰ ਪੈਦਾ ਕਰ ਹੀ ਦਿੱਤਾ ਹੈ। ਮਮਤਾ ਪਰਮਾਤਮਾ ਨੇ ਉਹਦੇ ਅੰਦਰ ਪੈਦਾ ਕੀਤੀ। ਮੈਂ ਇੱਕ ਵਾਰੀ ਬੇਨਤੀ ਕੀਤੀ ਸੀ, ਮਾਪਿਆਂ ਦੇ ਸਰੀਰ ਬੁਢੇਪੇ ਚਲੇ ਜਾਂਦੇ ਆ, ਮਾਂ ਬਾਪ ਬੁੱਢੇ ਹੋ ਜਾਂਦੇ ਆ, ਪਰ ਇੱਕ ਮਾਂ ਇੱਕ ਬਾਪ 100 ਸਾਲ ਦੀ ਉਮਰ ਵੀ ਟੱਪ ਜਾਏ, ਸਰੀਰ ਜਰਜਰਾ ਵੀ ਹੋ ਜਾਏ ਮਾਂ ਦਾ, ਚੱਲ ਵੀ ਨਾ ਸਕੇ, ਗੁਰਮੁਖੋ ਉਹਦੀਆਂ ਅੱਖਾਂ ਕਮਜ਼ੋਰ ਹੋ ਸਕਦੀਆਂ ਨੇ, ਉਹਦਾ ਹਾਰਟ ਕਮਜ਼ੋਰ ਹੋ ਸਕਦਾ ਹੈ, ਉਹਦੇ ਸਰੀਰ ਦੀ ਚੱਲਣ ਦੀ ਤਾਕਤ ਕਮਜ਼ੋਰੀ ਵਿੱਚ ਆ ਸਕਦੀ ਹੈ, ਪਰ ਮੰਜੀ ਤੇ ਪਈ ਹੋਈ ਮਾਂ ਦੀ ਮਮਤਾ ਨਾ ਬੁੱਢੀ ਹੁੰਦੀ ਹੈ ਨਾ ਕਦੀ ਕਮਜ਼ੋਰ ਹੁੰਦੀ ਹੈ। ਮਮਤਾ ਕਦੀ ਬੁਢੇਪੇ ਵਿੱਚ ਜਾਂਦੀ। ਬਜ਼ੁਰਗ ਮਾਂ ਵੀ ਉਹਦੇ ਅੰਦਰ ਨੂੰ ਪੁੱਛ ਕੇ ਦੇਖੋ, ਜੇ 100 ਸਾਲ ਦੀ ਮਾਂ ਹੈ ਤੇ ਪੁੱਤਰ ਉਹਦਾ 70 ਸਾਲ ਦਾ ਹੈ, ਉਹ 100 ਸਾਲ ਦਾ ਬਜ਼ੁਰਗ ਸਰੀਰ ਆਪਣੇ ਪੁੱਤਰ ਦੇ ਪ੍ਰਤੀ ਉਸ ਤਰ੍ਹਾਂ ਹੀ ਮਮਤਾ ਰੱਖਦਾ ਜਿਵੇਂ ਉਹਨੂੰ ਆਪਣੇ ਸੀਨੇ ਨਾਲ ਲਾ ਕੇ ਉਹਨੇ ਦੁੱਧ ਚੁੰਘਾਇਆ ਹੋਇਆ। ਮਮਤਾ ਕਦੀ ਬੁੱਢੀ ਨਹੀਂ ਹੁੰਦੀ, ਮਮਤਾ ਕਦੀ ਕਮਜ਼ੋਰ ਨਹੀਂ ਹੁੰਦੀ। ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਇਹ ਜਿਹੜੇ ਮਮਤਾ ਵਾਲੇ ਰਿਸ਼ਤੇ ਸਨ, ਇਹਨਾਂ ਨੂੰ ਸਤਿਗੁਰਾਂ ਨੇ ਇਸ ਐਨਰਜੀ ਨੂੰ ਪਲਟ ਕੇ ਕਹਿ ਦਿੱਤਾ, ਜੇ ਇਹਨਾਂ ਜਿਹਨੂੰ ਤੂੰ ਮੋਹ ਕਹਿੰਦਾ ਇਹਨੂੰ ਪਰਮਾਤਮਾ ਦੇ ਪ੍ਰੇਮ ਵਿੱਚ ਬਦਲ ਦੇ। ਹੁਣ ਦੇਖੋ ਕਿਹੜੇ ਕਿਹੜੇ ਰਿਸ਼ਤੇ ਨੇ ਬਾਣੀ 'ਚ। ਇੱਥੇ ਤਾਂ ਸਿਰਫ ਅੱਜ ਦੇ ਸ਼ਬਦ 'ਚ ਪਤੀ ਅਤੇ ਪਤਨੀ। ਜਦੋਂ ਅਸੀਂ ਪਾਠ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ 'ਚ, ਹਰਜੀ ਮਾਤਾ, ਹਰਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਖਮ ਹਰ ਕੇ ਬਾਲਕ। ਹਰੀ ਜੀ ਮੇਰੀ ਮਾਂ ਨੇ, ਵਾਹਿਗੁਰੂ ਜੀ ਮਾਂ ਨੇ, ਵਾਹਿਗੁਰੂ ਜੀ ਦੇ ਮੇਰੇ ਪਿਤਾ ਨੇ, ਪਰਮਾਤਮਾ ਵਾਹਿਗੁਰੂ ਜੀ ਹੀ ਸੱਚ ਏਵੇ ਕਿ ਮੇਰੀ ਪ੍ਰਤਪਾਲਨਾ ਕਰਦੇ ਨੇ। ਇਹਦਾ ਮਤਲਬ ਇੱਕ ਓੰਕਾਰ ਨੂੰ ਮਾਂ ਬਾਪ ਦਾ ਰਿਸ਼ਤਾ ਬਣਾ ਕੇ ਪੁਕਾਰਿਆ। ਅਸੀਂ ਇਹ ਪਾਠ ਹੋਰ ਵੀ ਕਰਨੇ ਆ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਕ ਹਨੇਰੇ। ਮਾਤਾ ਪਿਤਾ ਕਿਹਾ। ਅਗਲੀ ਗੱਲ ਹੋਰ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਪਰਮ ਸੱਤ ਨੂੰ, ਵਾਹਿਗੁਰੂ ਜੀ ਨੂੰ, ਕਰਤਾਰ ਨੂੰ ਸਤਿਗੁਰਾਂ ਨੇ ਸੱਜਣ ਵੀ ਸ਼ਬਦ ਵਰਤਿਆ। ਹੁਣੇ ਆਪਾਂ ਪਾਠ ਵੀ ਕੀਤਾ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ, ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ। ਸੱਜਣ ਵੀ ਕਿਹਾ, ਯਾਰ ਵੀ ਕਿਹਾ, ਮਿੱਤਰ ਵੀ ਕਿਹਾ। ਪਿਆਰੇ ਉਸ ਤੋਂ ਅੱਗੇ ਜਿਹੜਾ ਸਾਡਾ ਦੁਨਿਆਵੀ ਰਿਸ਼ਤਾ ਅੱਤ ਦੇ ਨੇੜੇ ਦਾ ਹੈ, ਉਹ ਹੈ ਪਤੀ ਤੇ ਪਤਨੀ ਦਾ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਜੀ ਨੂੰ ਪਤੀ ਦੇ ਰੂਪ ਵਿੱਚ ਤੇ ਇਸ ਜਿੰਦ ਨੂੰ, ਇਸ ਆਤਮਾ ਨੂੰ ਗੁਰਮੁਖੋ ਇੱਕ ਪਤਨੀ ਦੇ ਰੂਪ ਵਿੱਚ, ਇਕੱਲੇ ਗੁਰੂ ਨਾਨਕ ਸਾਹਿਬ ਦੀ ਜੋਤੀ ਨਹੀਂ। ਅੱਜ ਥੋੜੇ ਜਿਹੇ ਅਸੀਂ ਬਚਨ ਲਵਾਂਗੇ ਬਾਣੀ ਚੋਂ ਕਿ ਇਹ ਵਿਆਹ ਵਾਲਾ ਜਿਹੜਾ ਰਿਸ਼ਤਾ ਹੈ। ਹੁਣ ਇੱਥੇ ਮਹਾਰਾਜ ਕਹਿੰਦੇ ਜੇ ਤੂੰ ਪਤੀ ਚਾਹੁੰਦੀ ਹੈ ਤੇ ਸਤਿਗੁਰਾਂ ਦੇ ਚਰਨਾਂ ਨਾਲ ਚਿੱਤ ਲਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਗੁਰੂ ਗ੍ਰੰਥ ਸਾਹਿਬ 'ਚ, ਜਦੋਂ ਅਸੀਂ ਵਿਆਹ ਦੀ ਗੱਲ ਕਰਨੇ ਹਾਂ, ਜਿਹਨੂੰ ਅੱਜ ਆਪਣੀ ਗੁਰਸਿੱਖੀ ਗੁਰਮਤਿ ਦੀ ਸ਼ਬਦਾਵਲੀ 'ਚ ਅਸੀਂ ਆਨੰਦ ਕਾਰਜ ਕਹਿੰਦੇ, ਉਂਝ ਜੇ ਦੇਖਿਆ ਜਾਏ ਤੇ ਤਿੰਨ ਤਰ੍ਹਾਂ ਦਾ ਵਿਆਹ ਹੈ ਜੀ। ਤਿੰਨ ਤਰ੍ਹਾਂ ਦੇ ਵਿਆਹ ਨੇ। ਇੱਕ ਤਾਂ ਵਿਆਹ ਹੈ ਜਿਹੜਾ ਅਸੀਂ ਆਪਾਂ ਦੁਨਿਆਵੀ ਤੌਰ 'ਤੇ ਮੇਲ ਫੀਮੇਲ ਬੱਚੀ ਬੱਚੇ ਦੇ ਮਿਲਾਪ ਵੇਲੇ ਜੋ ਧਰਮ ਦੀ ਮਰਿਆਦਾ ਨਿਭਾਈ ਜਾਂਦੀ ਆਪਾਂ ਕਹਿੰਦੇ ਇੱਕ ਵਿਆਹ ਹੈ। ਇਹ ਉਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਇਸਤਰੀ ਜਾਮਾ ਹੈ, ਦੂਸਰਾ ਨਰ ਜਾਮਾ ਮਰਦ ਜਾਮਾ ਹੈ। ਇਸਤਰੀ ਨੂੰ ਪਰਣਾ ਕੇ ਮਰਦ ਆਪਣੇ ਨਰ ਆਪਣੇ ਘਰ ਲਿਜਾ ਰਿਹਾ ਹੈ, ਜਿਹੜਾ ਅਸੀਂ ਸਾਰਾ ਵਰਤਾਰਾ ਦੇਖਦੇ ਹਾਂ। ਇੱਕ ਵਿਆਹ ਹੈ ਜੀ ਜਿਹੜਾ ਹਰ ਇੱਕ ਦਾ ਹੋਣਾ, ਗ੍ਰਿਸ਼ਤੀ ਭਾਵੇਂ ਕੋਈ ਬਣਿਆ ਨਹੀਂ ਬਣਿਆ, ਭਾਵੇਂ ਕੋਈ ਸੰਤ ਭਾਵੇਂ ਕੋਈ ਮੰਤ, ਜੀ ਮੈਂ ਗ੍ਰਿਸ਼ਤੀ ਨਹੀਂ ਮੈਂ ਵਿਹੰਗਮ ਹਾਂ, ਜਿਹੜਾ ਬੰਦਾ ਇਸ ਧਰਤੀ ਤੇ ਜੰਮਿਆ ਹਰ ਬੰਦੇ ਦਾ ਵਿਆਹ ਹੋਣਾ, ਉਹਦੇ ਤੋਂ ਕਿਸੇ ਨਹੀਂ ਬਚ ਸਕਣਾ। ਪਰ ਉਹ ਵਿਆਹ ਮੇਲ ਫੀਮੇਲ ਦਾ ਨਹੀਂ, ਗੁਰਬਾਣੀ ਅਨੁਸਾਰ ਉਸ ਵਿਆਹ ਦੇ ਵਿੱਚ ਮੌਤ ਲਾੜਾ ਬਣ ਕੇ ਆਉਂਦੀ ਏ ਤੇ ਇਸ ਜਿੰਦ ਨੂੰ ਵਿਆਹ ਕੇ ਲੈ ਜਾਂਦੀ ਹੈ। ਸਤਿਗੁਰਾਂ ਨੇ ਬਾਣੀ ਵਿੱਚ ਇਸ ਵਿਆਹ ਦਾ ਜ਼ਿਕਰ ਵੀ ਬਹੁਤ ਥਾਈਂ ਕੀਤਾ, ਜਿਵੇਂ ਆਪ ਜੀ ਸਤਿਗੁਰਾਂ ਦਾ ਇੱਕ ਬਚਨ ਪੜ੍ਹਦੇ ਬਾਬਾ ਫਰੀਦ ਸਾਹਿਬ ਜੀ ਦਾ, ਉਹ ਹੈ ਜਿੱਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ। ਹੁਣ ਗੱਲ ਤਾਂ ਚੱਲਦੀ ਮੌਤ ਦੀ, ਪਰ ਸ਼ੁਰੂਆਤ ਦੀ ਵਿਆਹ ਤੋਂ ਕੀਤੀ ਗਈ ਕਿ ਜਿੱਤ ਦਿਹਾੜਾ ਧਨ ਵਰੀ, ਧਨ ਦਰ ਤੇ ਇਸਤਰੀ ਵਰੀ ਦਰ ਤੇ ਵਿਆਹੀ ਜਾਏਗੀ। ਤੇ ਇਹਦੇ ਭਾਵ ਅਰਥ ਇਹ ਨੇ, ਬਾਰਮੁਖੀ ਅਰਥ ਨੇ ਕਿ ਜਿਸ ਦਿਨ ਇਸਤਰੀ ਵਿਆਹੀ ਜਾਏਗੀ, ਔਰਤ ਵਿਆਹੀ ਜਾਏਗੀ, ਪਰ ਭਾਵ ਅਰਥ ਜਿਸ ਦਿਨ ਸਾਡੀ ਜਿੰਦ ਨੇ ਵਿਆਹਿਆ ਜਾਣਾ ਹੈ। ਪਰ ਉੱਥੇ ਪਰਮਾਤਮਾ ਲਾੜਾ ਬਣ ਕੇ ਨਹੀਂ ਆ ਰਹੇ, ਕੋਈ ਮਰਦ ਜਾਮੇ ਚ ਲਾੜਾ ਬਣ ਕੇ ਨਹੀਂ ਆ ਰਿਹਾ, ਉੱਥੇ ਅਸਲ ਚ ਮੌਤ ਲਾੜਾ ਹੈ। ਜਿੱਤ ਦਿਹਾੜਾ ਧਨ ਵਰੀ ਸਾਹੇ ਲੈ ਲਿਖਾਏ, ਜਿਸ ਦਿਨ ਮੌਤ ਨੇ ਲਾੜਾ ਬਣ ਕੇ ਆਉਣਾ, ਉਹ ਅਸੀਂ ਸਾਰੇ ਸਾਹਾ ਲਿਖਾ ਕੇ ਆਏ ਹਾਂ, ਮੈਂ ਤੁਸੀਂ ਕੋਈ ਬੰਦਾ ਐਸਾ ਨਹੀਂ ਜਿਹੜਾ ਉਹ ਦਿਨ ਨਹੀਂ ਲਿਖਾ ਕੇ ਆਇਆ। ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ, ਇਹਦਾ ਅਰਥ ਮੌਤ ਦਾ ਫਰਿਸ਼ਤਾ ਜੋ ਸੁਣਦੇ ਸਾਂ ਕੰਨਾਂ ਨਾਲ ਕਿ ਅਮਕੇ ਘਰ ਵਿੱਚ ਮੌਤ ਹੋ ਗਈ, ਅਮਕਾ ਰਿਸ਼ਤੇਦਾਰ ਚਲਾ ਗਿਆ, ਕਹਿਣ ਲੱਗੇ ਜਿਹਦੇ ਬਾਰੇ ਸੁਣਦੇ ਸਾਂ ਉਹ ਮੇਰੇ ਘਰ ਵੀ ਆ ਗਿਆ ਕਿਉਂਕਿ ਮੈਂ ਲਿਖਾ ਕੇ ਆਇਆ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨਿਮਾਣੀ ਕੱਢੀਏ, ਐਸ ਨਿਮਾਣੀ ਜਿੰਦ ਨੂੰ ਇਸ ਢਾਂਚੇ ਚੋਂ ਕੱਢ ਰਿਹਾ ਤੇ ਜਿੰਦ ਨਿਕਲਣ ਵੇਲੇ ਮਹਾਰਾਜ ਕਹਿੰਦੇ ਹੱਡਾਂ ਕੂ ਕੜਕਾਏ, ਖੜ ਕੜਕਦੇ ਪਏ ਨੇ, ਹੱਡੀਆਂ ਟੁੱਟਦੀਆਂ ਪਈਆਂ ਨੇ, ਪਿੰਜਰ ਟੁੱਟ ਰਿਹਾ, ਗੱਲ ਮੌਤ ਦੀ ਚੱਲ ਰਹੀ ਹੈ। ਹੱਡਾਂ ਕੂ ਕੜਕਾਏ, ਅੱਗੇ ਮਹਾਰਾਜ ਕਹਿੰਦੇ ਜਿੰਦ ਵਹੁਟੀ, ਇਹ ਬੜਾ ਪੁਰਾਣਾ ਸ਼ਬਦ ਹੈ ਜੀ ਵਹੁਟੀ, ਕਈਆਂ ਇਲਾਕਿਆਂ ਚ ਵਹੁਟੀ ਸ਼ਬਦ ਵੀ ਕਹਿੰਦੇ ਆ ਬੱਬੇ ਨਾਲ, ਜਿੰਦ ਵਹੁਟੀ, ਆਹ ਜਿੰਦ ਜਿਹੜੀ ਸਾਡੀ ਹੈ ਇਹ ਬਹੁ ਬਣਨ ਵਾਲੀ ਹੈ, ਇਹਨੇ ਵਹੁਟੀ ਬਰਨਾ, ਤੇ ਵਰ ਕਿਹੜਾ? ਕਹਿਣ ਲੱਗੇ ਵਰ ਮੌਤ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ, ਉਹਨੇ ਤੈਨੂੰ ਪਰਨਾ ਕੇ ਲੈ ਜਾਣਾ। ਪਿਆਰਿਓ ਇਹ ਦੂਜੀ ਤਰ੍ਹਾਂ ਦਾ ਵਿਆਹ ਬਾਣੀ ਨੇ ਕਿਹਾ ਮਹਾਰਾਜ ਦੇ ਬਚਨ। ਅੱਜ ਤੁਸੀਂ ਰੋਜ਼ ਪੜ੍ਹਦੇ ਹੋ, ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੁਮੇਲ, ਘਰ ਘਰ ਏਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਆ ਨਾਨਕ ਸੇ ਦੇਹ ਆਵਨ। ਇਹ ਵੀ ਤਾਂ ਵਿਆਹ ਮੌਤ ਵਾਲੇ ਹੀ ਹੈ ਨਾ। ਹਾਂ, ਇੱਕ ਵਿਆਹ ਆ ਜਿਹਦਾ ਜ਼ਿਕਰ ਗੁਰੂ ਅਮਰਦਾਸ ਕਰ ਰਹੇ ਆ, ਇਹ ਵਿਆਹ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਦਾ ਹੁੰਦਾ ਹੈ, ਜਿਨ੍ਹਾਂ ਦਾ ਹੁੰਦਾ ਫਿਰ ਉਹ ਡੰਕੇ ਦੀ ਚੋਟ ਤੇ ਕਹਿੰਦੇ ਆ ਕਿ ਸਾਨੂੰ ਸਾਡਾ ਮਾਲਕ ਵਿਆਹ ਕੇ ਲੈ ਚੱਲਿਆ। ਮੈਂ ਸਿਰਫ ਦੋ ਤਿੰਨ ਬੇਨਤੀਆਂ ਕਰਾਂਗਾ ਕਿ ਹਾਲਾਂਕਿ ਆਪ ਨੂੰ ਪਤਾ ਗੁਰਬਾਣੀ ਦੇ ਜਿੰਨੇ ਵੀ ਉਚਾਰਨ ਕਰਤਾ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਸਾਰਿਆਂ ਦਾ ਜਾਮਾ ਮਰਦਾਵਾਂ ਜਾਮਾ ਹੈ ਨਾ ਜੀ, ਨਰ ਜਾਮਾ ਹੈ ਨਾ, ਭਗਤ ਨੇ ਗੁਰੂ ਸਾਹਿਬਾਨ ਨੇ, ਪਰ ਆਪਣੇ ਆਪ ਨੂੰ ਇਸਤਰੀ ਦੇ ਰੂਪ ਵਿੱਚ, ਆਪਣੇ ਆਪ ਨੂੰ ਇੱਕ ਪਤਨੀ ਦੇ ਰੂਪ ਵਿੱਚ ਕਹਿ ਕੇ, ਤੇ ਵਿਆਹਣ ਵਾਲਾ ਅਕਾਲ ਪੁਰਖ ਹੁੰਦਾ ਹੈ। ਅਸੀਂ ਇੱਕ ਬਾਬਾ ਜੀ ਦਾ ਬਚਨ ਕਹਿ, ਤੇ ਭਗਤ ਕਬੀਰ ਸਾਹਿਬ ਮਹਾਰਾਜ ਜੀ ਦਾ ਉਹ ਸ਼ਬਦ ਕਹਿ, ਤਨ ਰੈਨੀ ਮਨ ਪੁਨਰਪ ਕਰਹੁ ਪਾਚੋ ਤਤ ਬਰਾਤੀ, ਰਾਮ ਰਾਏ ਸੋ ਭਾਵਰ ਲੇਹੁ ਆਤਮ ਤੇ ਰੰਗਰਾਤੀ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਨਾਭ ਕਮਲ ਮੈਂ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲਹੋ ਪਾਇਓ ਅਸ ਬਿਡ ਭਾਗ ਹਮਾਰਾ, ਸੁਰ ਨਰ ਮਨ ਮੁਨ ਜਨ ਕੌਤਕ ਆਏ ਕੋੜ ਤੇ ਤੀਸ ਉਜਾਨਾ, ਕਹਿ ਕਬੀਰ ਮੋਏ ਵਿਆਹ ਚਲੇ ਕਹਿ ਪੁਰਖ ਏਕ ਭਗਵਾਨਾ। ਹੁਣ ਅਸੀਂ ਇਹ ਸ਼ਬਦ ਅਕਸਰ ਪੜ੍ਹਦੇ ਸੁਣਦੇ ਹਾਂ ਜੀ, ਪਰ ਇਹ ਸ਼ਬਦ ਕੇਵਲ ਵਿਆਹ ਦੇ ਗੀਤ ਵਾਲਾ ਨਹੀਂ, ਇਹ ਦਰਅਸਲ ਜਿਉਂਦੇ ਜੀ ਜਦੋਂ ਸਾਡੇ ਅੰਦਰ ਦਾ ਮਿਲਾਪ ਕਰਤੇ ਪੁਰਖ ਨਾਲ ਹੁੰਦਾ, ਭਗਤ ਕਬੀਰ ਸਾਹਿਬ ਨੇ ਉਸ ਮਿਲਾਪ ਵਿੱਚ ਦੁਲਹਾ ਕਿਹਾ ਗਿਆ ਵਾਹਿਗੁਰੂ ਜੀ ਨੂੰ, ਵਹੁਟੀ ਕਹਿ ਆਪਣੇ ਆਪ ਨੂੰ। ਤੇ ਆਪ ਨੂੰ ਪਤਾ ਹੈ ਹਿੰਦੂ ਧਰਮ ਚ ਬੇਦੀ ਗੱਡ ਕੇ ਉਹਦੇ ਦੁਆਲੇ ਲਾਵਾਂ ਲੈਂਦੇ ਨੇ, ਕਬੀਰ ਸਾਹਿਬ ਨੇ ਉਸ ਰੀਤ ਦਾ ਜ਼ਿਕਰ ਕੀਤਾ ਪਰ ਉਸ ਰੀਤ ਨੂੰ ਅੰਤਰੀਵੀ ਅਰਥਾਂ ਚ ਲੈਣਾ। ਥੋੜੀ ਜਿਹੀ ਇਸ ਬੇਨਤੀ ਨੂੰ ਸੁਣਿਓ ਜੀ। ਭਗਤ ਜੀ ਕਹਿੰਦੇ ਨੇ ਵਿਆਹ ਤੋਂ ਪਹਿਲਾਂ, ਚਲੋ ਅੱਜ ਤਾਂ ਰੰਗੇ ਰੰਗਾਏ ਕੱਪੜੇ ਸਭ ਕੋਈ ਰੈਡੀਮੇਡ ਮਿਲਦਾ, ਪੁਰਾਣੇ ਸਮੇਂ ਜਿਸ ਬੱਚੀ ਦਾ ਵਿਆਹ ਹੁੰਦਾ ਸੀ ਉਹਦਾ ਸੁਹਾਗ ਵਾਲਾ ਜਿਹੜਾ ਕੱਪੜਾ ਸੀ ਜਾਂ ਚੋਲਾ ਸੀ ਉਹਨੂੰ ਰੰਗਿਆ ਜਾਂਦਾ ਸੀ ਜੀ। ਭਗਤ ਜੀ ਕਹਿੰਦੇ ਆ ਕਿ ਅਸੀਂ ਆਪਣੇ ਤਨ ਨੂੰ ਬਣਾ ਲਿਆ ਮੱਟੀ, ਮੱਟੀ ਜਿਹਨੂੰ ਆਪਾਂ ਕਹਿੰਦੇ ਜਿਹ 'ਚ ਰੰਗ ਘੋਲਨੇ ਆ ਜੀ, ਮੱਟ ਕਹਿ ਲਓ। ਇਹਦੇ ਵਿੱਚ ਜਿਹੜਾ ਆਪਣਾ ਇਹ ਮਨ ਹੈ ਨਾ, ਜਿਹੜਾ ਚੋਲਾ ਰੱਬ ਨੂੰ ਚੰਗਾ ਲੱਗਦਾ ਹੈ, ਭਾਵਾਂ ਆ ਤਨ ਵੀ ਚੋਲਾ ਹੈ, ਤੇ ਸਤਿਗੁਰਾਂ ਨੇ ਬਾਣੀ 'ਚ ਕਿਹਾ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ। ਪਰ ਨਾਲ ਦੱਸ ਦਿੱਤਾ ਇੱਕ ਚੋਲਾ ਹੋਰ ਰੰਗੀ ਦਾ ਹੈ, ਕਾਇਆ ਰੰਗਣ ਜੇਥੀਆ ਪਿਆਰੇ ਰੰਗਣ। ਰੰਗਣ ਦਾ ਅਰਥ ਉੱਥੇ ਵੇ ਉਹ ਮੱਟ ਜਿਹਦੇ 'ਚ ਰੰਗ ਘੋਲਿਆ ਜਾਂਦਾ। ਪਿਆਰਿਓ, ਬਾਹਰ ਲਲਾਰੀ ਮੱਟ 'ਚ ਰੰਗ ਘੋਲਦਾ ਤੇ ਕੱਪੜਿਆਂ ਨੂੰ ਵਾਰ ਵਾਰ ਡਬੋਂਦਾ ਤੇ ਰੰਗ ਚੜੇ ਤੇ ਸੁਹਾਗਣਾ ਫੇਰਿਆਂ ਵੇਲੇ ਕੱਪੜੇ ਪਾਉਂਦੀਆਂ ਨੇ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਨਾਲ ਫੇਰੇ ਲੈਣੇ ਨੇ ਨਾ ਤੇ ਆਪਣੇ ਸਰੀਰ ਨੂੰ ਮੱਟ ਬਣਾ, ਇਹਦੇ ਵਿੱਚ ਨਾਮ ਦਾ ਰੰਗ ਘੋਲ ਤੇ ਆਪਣੇ ਮਨ ਨੂੰ ਅੰਤਰ ਆਤਮੇ ਨੂੰ ਵਾਰ ਵਾਰ ਡਬੋ, ਜਿਹਦਾ ਅੰਦਰ ਨਾਮ ਵਿੱਚ ਰੰਗਿਆ ਗਿਆ ਨਾ ਇਹੋ ਜਿਹਾ ਚੋਲਾ ਪਾ ਕੇ ਖਸਮ ਦੇ ਲੜ ਲੱਗੀ ਦਾ। ਕਾਇਆ ਰੰਗਣ ਜੇਥੀਐ ਪਿਆਰੇ ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਮੈਂ ਆਪ ਨੂੰ ਬੇਨਤੀ ਕਰਨ ਲੱਗਾ ਫਿਰ ਇਸ ਸ਼ਬਦ ਦੇ ਅਰਥ। ਤਨ ਰਹਿਣੀ, ਰਹਿਣੀ ਦਾ ਅਰਥ ਰਾਤ ਨਹੀਂ, ਰਹਿਣੀ ਨਹੀਂ ਇੱਥੇ, ਇੱਥੇ ਰਹਿਣੀ ਦਾ ਅਰਥ ਭਾਂਡਾ, ਸਰੀਰ ਮੱਟ ਹੈ, ਮੱਟੀ ਹੈ। ਤਨ ਰਹਿਣੀ ਮਨ ਪੁਨਰਪ ਕਰ ਹੂੰ, ਮੈਂ ਇਸ ਆਪਣੇ ਮਨ ਨੂੰ ਉਸ ਨਾਮ ਦੇ ਰੰਗ ਵਿੱਚ ਘੁਲੀ ਹੋਈ ਜਿਹੜੀ ਇਹ ਮੱਟੀ ਹੈ ਮੱਟ, ਇਹਦੇ ਵਿੱਚ ਵਾਰ ਵਾਰ ਡੋਬ ਰਹੀ ਹਾਂ। ਤਨ ਰਹਿਣੀ ਮਨ ਪੁਨਰ ਕਪ ਕਰ ਹੂੰ ਪਾਂਚੋ ਤੱਤ ਬਰਾਤੀ। ਕਹਿੰਦੇ ਨੇ ਜਿਹੜੇ ਮੈਨੂੰ ਵਿਆਹਣ ਵਾਸਤੇ ਆਏ ਨੇ ਨਾ ਜੀ, ਇਹ ਜਾਂਜੀ ਕੋਈ ਰਿਸ਼ਤੇਦਾਰ ਨਹੀਂ, ਇਹ ਆਤਮਕ ਵਿਆਹ ਦਾ ਜ਼ਿਕਰ ਹੈ। ਪਾਂਚੋ ਤੱਤ, ਪੁਰਾਣੇ ਸੰਪਰਦਾਇ ਵਿਦਵਾਨ ਅਰਥ ਕਰਦੇ ਸਨ ਪਾਂਚੋ ਦਾ ਅਰਥ ਗੁਰਮੁਖ ਜਨ, ਤੇ ਤੱਤ ਦਾ ਅਰਥ ਕਰਦੇ ਸਨ ਤੱਤ ਬੇਤਾ। ਉਂਝ ਵੈਸੇ ਜੇ ਪਾਂਚੋ ਤੱਤ ਬਰਾਤੀ ਅਸੀਂ ਦੇਖੀਏ, ਜਿਹੜੇ ਪੰਜ ਤੱਤ ਨੇ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਪੰਜਾਂ ਤੱਤਾਂ ਦੇ ਪੰਜ ਰੂਹਾਨੀ ਗੁਣ ਨੇ। ਗੁਰਮੁਖੋ ਫਿਰ ਸੁਣਿਓ, ਪੰਜ ਤੱਤ ਨੇ ਆ ਪਾਣੀ ਮਿੱਟੀ ਅੱਗ ਹਵਾ ਆਕਾਸ਼ ਆਦਿ ਅਸੀਂ ਵਰਤਨੇ, ਪਰ ਇਹ ਪੰਜ ਤੱਤਾਂ ਦੇ ਪੰਜ ਰੂਹਾਨੀ ਗੁਣ ਨੇ। ਇਹਨਾਂ ਪੰਜਾਂ ਤੱਤਾਂ ਦੇ ਜਿਹਦੇ ਕੋਲ ਗੁਣ ਆ ਜਾਣ ਉਹ ਬ੍ਰਹਮ ਗਿਆਨੀ ਬਣ ਜਾਂਦਾ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਇਹ ਪਾਣੀ ਦਾ ਇੱਕ ਗੁਣ ਹੈ ਜੀ। ਬ੍ਰਹਮ ਗਿਆਨੀ ਕਹਿ ਦ੍ਰਿਸ਼ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਧਰ ਉੱਪਰ ਆਗਾਸ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕਉ ਖੋਦੈ ਕਉ ਚੰਦਨ ਲੇਪ। ਮੈਂ ਸਿਰਫ ਇਸ਼ਾਰੇ ਮਾਤਰ ਕਿਹਾ ਪੰਜਾਂ ਤੱਤਾਂ ਦੇ ਪੰਜ ਰੂਹਾਨੀ ਗੁਣ ਨੇ। ਭਗਤ ਜੀ ਕਹਿੰਦੇ ਨੇ ਜਦੋਂ ਅੰਦਰ ਵਿਆਹ ਹੋਣ ਲੱਗਾ ਨਾ ਤੇ ਮੇਰੇ ਅੰਦਰ ਬਰਾਤ ਆ ਗਈ। ਬਾਹਰ ਮੁਖੀ ਤਾਂ ਉਹ ਆਪਣਾ ਤਾਣਾ ਪੇਟਾ ਇਹ ਕੱਪੜੇ ਬੁੰਦੇ ਆ, ਕਹਿੰਦੇ ਨੇ ਮੇਰੇ ਅੰਦਰ ਪੰਜ ਤੱਤਾਂ ਦੇ ਜਿਹੜੇ ਰੂਹਾਨੀ ਗੁਣ ਸਨ ਉਹ ਆਪਣੇ ਆਪ ਆ ਗਏ। ਨਿਰਮਲਤਾ ਆ ਗਈ, ਸਮਦ੍ਰਿਸ਼ਟੀ ਆ ਗਈ, ਧੀਰਜ ਆ ਗਿਆ, ਨਿਰਲੇਪਤਾ ਆ ਗਈ, ਮੇਰੇ ਅੰਦਰ ਵਿਸ਼ਾਲ ਆ ਗਿਆ ਆਕਾਸ਼ ਦੀ ਤਰ੍ਹਾਂ ਗੁਣ। ਪਾਚੋ ਤੱਤ ਬਰਾਤੀ, ਰਾਮ ਰਾਏ ਸੋ ਭਾਵਰ ਲੈ ਹੋ। ਰਾਮ ਰਾਏ ਦਾ ਅਰਥ ਅਕਾਲ ਪੁਰਖ ਵਾਹਿਗੁਰੂ, ਭਾਵਰ ਦਾ ਅਰਥ ਹੁੰਦਾ ਲਾਵਾਂ ਲੈਣੀਆਂ। ਕਹਿੰਦੇ ਨੇ ਮੈਂ ਪਰਮਾਤਮਾ ਨਾਲ ਲਾਵਾਂ ਲੈਣ ਲੱਗੀ ਹਾਂ। ਹੈ ਸਰੀਰ ਮਰਜ ਕੀਤੀ, ਕਬੀਰ ਸਾਹਿਬ ਦਾ ਸਰੀਰ ਨਰ ਸਰੀਰ ਹੈ। ਰਾਮ ਰਾਏ ਸੋ ਭਾਵਰ ਲਿਓ ਆਤਮ ਤੇ ਰੰਗ ਰਾਤੀ। ਕਹਿੰਦੀਆਂ ਨੇ ਭੈਣੋ ਵੇਖੋ ਕਿੱਡੇ ਪਿਆਰੇ ਬਚਨ, ਵਿਆਹ ਵੇਲੇ ਅਸਲ 'ਚ ਸੁਹਾਗ ਗਾਉਂਦੀਆਂ ਨੇ ਬੀਬੀਆਂ, ਤੇ ਭਗਤ ਜੀ ਕਹਿੰਦੇ ਨੇ ਨਹੀਂ ਦੁਲਹਨੀ, ਇੱਥੇ ਦੁਲਹਨੀ ਸ਼ਬਦ ਵਰਤਿਆ, ਗਾਓ ਗਾਉਰੀ ਦੁਲਹਨੀ ਮੰਗਲ ਚਾਰਾ। ਇਹ ਨਹੀਂ ਕਿਹਾ ਵੀ ਕੁਆਰੀਆਂ ਬੀਬੀਆਂ ਕੰਨਿਆਂ ਆਓ ਤੇ ਤੁਸੀਂ ਗਾਓ, ਇੱਥੇ ਦੁਲਹਨੀ ਦਾ ਅਰਥ ਹੈ ਜਿਨ੍ਹਾਂ ਦਾ ਖਸਮ, ਜਿਨ੍ਹਾਂ ਦਾ ਪਤੀ ਹੈ, ਜਿਨ੍ਹਾਂ ਨੇ ਪਤੀ ਦੀ ਸੇਜ ਨੂੰ ਮਾਣਿਆ ਹੈ। ਇਹਦਾ ਅਰਥ ਹੈ ਕਿ ਗੁਰਮੁਖ ਜਣੋ, ਜਿਨ੍ਹਾਂ ਨੇ ਪਰਮਾਤਮਾ ਨੂੰ ਮਾਣ ਲਿਆ, ਜਿਨ੍ਹਾਂ ਨੇ ਰੱਬ ਜੀ ਨੂੰ ਮਾਣਿਆ ਹੈ, ਤੁਸੀਂ ਆਓ ਖੁਸ਼ੀ ਦੇ ਗੀਤ ਗਾਈਏ। ਉਂਝ ਸਾਡੇ ਵਿਦਵਾਨਾਂ ਨੇ ਦੁਲਹਨੀ ਦਾ ਅਰਥ ਜਾਂ ਇੰਦਰੇ ਵੀ ਕੀਤਾ, ਗਾਓ ਗਾਓਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਹਰਾ। ਮੇਰੇ ਘਰ 'ਚ ਸੋਹਣਾ ਵਾਹਿਗੁਰੂ ਪਤੀ ਬਣ ਕੇ ਆ ਗਿਆ। ਅੱਗੇ ਬਚਨ ਹੈ ਨਾਭ ਕਮਲ ਮੈਂ ਬੇਦੀ ਰਚ ਲੇ। ਆਹ ਜਿਹੜੀ ਨਾਭੀ ਹੈ ਨਾ, ਇੱਕ ਐਸਾ ਪੁਆਇੰਟ ਹੈ ਸੱਚ ਇਹ ਵੇ, ਸਿਆਣੇ ਲੋਕ ਕਹਿੰਦੇ ਇਸ ਤੋਂ ਉੱਪਰ ਸੁਰਤ ਉੱਠੇ ਤੇ ਦਸਮ ਚ ਜਾਂਦੀ ਏ ਤੇ ਬੰਦਾ ਨਾਮ ਰਸ ਵਿੱਚ ਭਿੱਜ ਜਾਂਦਾ। ਇਦੋਂ ਥੱਲੇ ਬੰਦੇ ਦੀ ਸੁਰਤ ਡੁੱਗਣੀ ਸ਼ੁਰੂ ਹੋ ਜਾਏ ਤੇ ਕਾਮ ਰਸ ਵਿੱਚ ਲੁਪਤ ਹੋ ਜਾਂਦਾ ਹੈ। ਭਗਤ ਜੀ ਕਹਿੰਦੇ ਨੇ ਜਿੱਥੋਂ ਸਵਾਸ ਨਿਕਲਦਾ ਨਾਭੀ ਚੋਂ, ਇਹਨੂੰ ਪਰਾਬਾਣੀ ਵੀ ਕਹਿੰਦੇ ਆ। ਭਾਈ ਮਨੀ ਸਿੰਘ ਹੋਣਾ ਨੇ ਸਿੱਖਾਂ ਦੀ ਭਗਤ ਮਾਲ ਚ ਲਿਖਿਆ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ, ਮਹਾਰਾਜ ਸਤਿਗੁਰਾਂ ਨੇ ਕਿਹਾ ਤੁਸੀਂ ਬਾਣੀ ਬਾਣੀ ਜਪੋ, ਤੇ ਬਾਬਾ ਜੀ ਨੇ ਕਿਹਾ ਬਾਣੀ ਬਹੁਤ ਡਾਢੀ ਸੁਣੀ ਦੀ ਹੈ। ਉਸ ਦਿਨ ਅਰਜ ਕੀਤੀ ਸੀ ਡਾਢੀ ਦਾ ਅਰਥ ਔਖੀ। ਉੱਥੇ ਫਿਰ ਭਾਈ ਸਾਹਿਬ ਲਿਖਦੇ ਆ ਕਿ ਬੈਖਰੀ ਮੱਧਮਾ ਪਸੰਤੀ ਤੇ ਪਰਾ, ਚਾਰ ਬਾਣੀਆਂ ਨੇ। ਜਿਹੜੀ ਪਰਾ ਬਾਣੀ ਹੈ ਇਹਦੇ ਬਾਰੇ ਕਿਹਾ ਜਾਂਦਾ ਜੀ ਇਹਦਾ ਨਿਵਾਸ ਨਾਭੀ ਚ ਹੈ। ਮੈਂ ਸਿੱਧੇ ਅਰਥ ਕਰਾਂਗਾ, ਜਿੱਥੋਂ ਸਵਾਸ ਚੱਲ ਰਿਹਾ ਹੈ, ਭਗਤ ਜੀ ਕਹਿੰਦੇ ਜਿੱਥੋਂ ਸਾਹ ਚੱਲਦਾ ਮੈਂ ਉਸ ਨੱਕੇ ਉੱਤੇ, ਉਸ ਸਰੋਤ ਦੇ ਉੱਤੇ ਵਾਹਿਗੁਰੂ ਜੀ ਦਾ ਨਾਮ ਚਲਾ ਦਿੱਤਾ। ਇਹ ਮੈਂ ਆਪਣੇ ਅੰਦਰ ਬੇਦੀ ਗੜ ਲਿਖਿਆ, ਇਹਦੇ ਚਾਰ ਚੁਫੇਰੇ ਲਾਵਾਂ ਲੈਣ ਲੱਗੀਆਂ, ਤੇ ਮੇਰੀ ਵਿਦਾਇਗੀ ਵੇਲੇ ਕਿਹੜੇ ਕਿਹੜੇ ਲੋਕ ਆਏ। ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲ ਹੋ ਪਾਇਓ, ਅਸ ਬਡ ਭਾਗਾ ਮਾਰਾ, ਸੋਰ ਨਾਰ ਮੁਨ ਜਨ ਕੌਤਕ ਆਏ। ਫਿਰ ਸੁਣਿਓ, ਬਰਾਤ ਆਈ ਪੰਜਾਂ ਤੱਤਾਂ ਦੀ। ਇਹ ਸ਼ਬਦ ਬਹੁਤ ਮਹਿੰਗਾ ਜੀ, ਫਿਰ ਕਿਤੇ ਵਕਤ ਮਿਲਿਆ ਜਿੰਨੀ ਕੁ ਦਾਤਾ ਸੋਝੀ ਦੇ ਇਹਦੀ ਡਿਟੇਲ ਨਾਲ ਜੇ ਵਿਚਾਰ ਵਿਸਤਾਰ ਨਾਲ। ਪਰ ਮੇਰੀ ਬੇਨਤੀ, ਪਹਿਲਾਂ ਬਰਾਤ ਆਏ ਪੰਚੋ ਤੱਤ ਬਰਾਤੀ, ਫਿਰ ਲਾਵਾਂ ਲਈਆਂ ਨਾਭ ਕਮਲ ਮੈਂ ਬੇਦੀ ਰਚ ਲੇ, ਹੁਣ ਡੋਲੀ ਕਿ ਜਦੋਂ ਜਾਣ ਲੱਗੀ ਵਧਿਆ ਕੌਣ ਕਰਨ ਆਏ। ਮਹਾਰਾਜ ਕਹਿੰਦੇ ਆ ਕਿ ਦੇਖੋ ਭਾਈ ਸਿੱਖੋ, ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲ ਹੋ ਪਾਇਓ, ਅਸ ਬਡ ਭਾਗਾ ਮਾਰਾ, ਸੁਰ ਨਰ ਮੁਨ ਜਨ ਦੇਵਤੇ ਰਿਸ਼ੀ ਮਨੂ ਮੁਨੀ। ਕਿੰਨੀਆਂ ਕੁ ਰੂਹਾਨੀ ਸਪਿਰਚੁਅਲ ਰੂਹਾਂ ਆਈਆਂ ਜੀ, ਜਿਹੜੀਆਂ ਇਸ ਡੋਲੀ ਵਿੱਚ ਬਿਠਾਉਣ ਆਉਂਦੀਆਂ ਨੇ, ਅਦ੍ਰਿਸ਼ਟ ਨੇ। ਸੁਰ ਨਰ ਮੁਨ ਜਨ ਕੌਤਕ ਆਏ, ਕੋਟ ਤੇ ਤੀਸ ਉਜਾਨਾ, ਕਹਿ ਕਬੀਰ ਮੋਏ ਵਿਆਹ ਚੱਲੇ, ਕਹਿ ਪੁਰਖ ਏਕ ਭਗਵਾਨਾ। ਮੈਂ ਸਿਰਫ ਥੋੜਾ ਜਿਹਾ ਇਸ਼ਾਰੇ ਮਾਤਰ ਕਿਹਾ। ਇੱਥੇ ਸਤਿਗੁਰੂ ਕਹਿੰਦੇ ਨੇ ਦੇਖ ਨੀ ਬਾਲੜੀਏ, ਜੇ ਤੂੰ ਚਾਹਨੀ ਮੇਰੇ ਪਤੀ ਦੀ ਕਦੀ ਮੌਤ ਨਾ ਹੋਵੇ। ਸੰਸਾਰੀ ਪਤੀ ਤਾਂ ਜਾਂਦਾ ਹੈ, ਪਰ ਉਹ ਪਤੀ ਜਿਹਨੇ ਕਦੀ ਨੀ ਮਰਨਾ ਉਹ ਕਿਹੜਾ ਹੈ। ਵਿਆਹ ਹੋਵਾ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੈ ਗੁਰਮਤ ਖਾਧਾ, ਅਕਾਲ ਮੂਰਤ ਵਰ ਪਾਇਆ ਅਬਨਾਸ਼ੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਵਾ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ। ਸਤਿਗੁਰੂ ਕਹਿ ਰਹੇ ਨੇ, ਧੰਨ ਗੁਰੂ ਅਮਰਦਾਸ ਜੀ ਫਰਮਾ ਰਹੇ ਨੇ ਸੱਚੇ ਪਾਤਸ਼ਾਹ ਕਿ ਜੇ ਅਯਾਨ ਜਿੰਦੇ ਤੂੰ ਚਾਹਨੀ ਏ ਵਰ ਮਿਲੇ, ਤੇ ਫਿਰ ਸਤਿਗੁਰਾਂ ਦੇ ਚਰਨਾਂ ਨਾਲ ਚਿੱਤ ਲਾ, ਕਿਉਂਕਿ ਸਤਿਗੁਰੂ ਵਿਚੋਲਾ ਹੈ। ਇਸੇ ਕਰਕੇ ਬਾਣੀ ਚ ਕਿਹਾ, ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੇਰੇ ਵਰਗਾ ਮੈਨੂੰ ਹੋਰ ਕੋਈ ਨੀ ਲੱਭਾ। ਗੁਰੂ ਨਾਨਕ ਸਾਹਿਬ ਜੀ, ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਉਹ ਵਿਚੋਲਾ ਹੈ ਸਤਿਗੁਰੂ। ਹਜ਼ੂਰ ਕਰਨ, ਜੇ ਤੂੰ ਚਾਹਨੀ ਹੈ ਕਿ ਮੈਨੂੰ ਵਰ ਦੀ ਪ੍ਰਾਪਤੀ ਹੋਵੇ, ਗੁਰੂ ਚਰਨਾਂ ਨਾਲ ਚਿੱਤ ਲਾ। ਹਰੀ ਜੇ ਐਸੇ ਵਰ ਨੇ, ਨਾ ਜੰਮਦਾ ਹੈ ਨਾ ਮਰਦਾ ਹੈ, ਨਾ ਆਉਂਦਾ ਹੈ ਨਾ ਜਾਂਦਾ ਹੈ, ਤੂੰ ਸਦੀਵ ਹੀ ਸੁਹਾਗਣ ਰਹੇਗੀ।
ਹਰ ਜੀਓ ਮਰੈ ਨਾ ਜਾਏ, ਗੁਰ ਕੈ ਸਹਿਜ ਸੁਭਾਏ।
ਹਰੀ ਜੀਓ ਪਰਮਾਤਮਾ ਵਾਹਿਗੁਰੂ ਪਤੀ ਨੇ, ਜਿਹੜੇ ਜੰਮਦੇ ਵੀ ਨਹੀਂ ਮਰਦੇ ਵੀ ਨਹੀਂ, ਪਰ ਇਹ ਪਤਾ ਮਿਲਦੇ ਕਿਵੇਂ ਨੇ? ਸਤਿਗੁਰਾਂ ਦੀ ਕਿਰਪਾ ਨਾਲ, ਸਹਿਜ ਅਵਸਥਾ ਵਿੱਚ ਤੇ ਪ੍ਰੇਮ ਸਹਿਤ।
ਸਾ ਧੰਨ ਕੰਤ ਪਿਆਰੀ,
ਜਿਸ ਦੇ ਅੰਦਰ ਸਹਿਜ ਤੇ ਪ੍ਰੇਮ ਹੈ। ਸਾ ਧੰਨ ਦਾ ਅਰਥ ਉਹ ਜੀਵ ਰੂਪੀ ਇਸਤਰੀ, ਕੰਤ ਦਾ ਅਰਥ ਵਾਹਿਗੁਰੂ ਪਰਮਾਤਮਾ ਪਤੀ, ਉਸਨੂੰ ਪਿਆਰੀ ਲੱਗਦੀ ਹੈ।
ਸੱਚ ਸੰਜਮ ਸਦਾ ਹੈ ਨਿਰਮਲ,
ਹੁਣ ਉਸ ਸੁਹਾਗਣ ਦਾ ਜੀਵਨ ਕੈਸਾ? ਇੱਕ ਤਾਂ ਉਹਦੇ ਕੋਲ ਸੱਚ ਹੈ ਜੀ, ਕੂੜ ਦੀ ਪਾਲ ਉਹਨੇ ਤੋੜ ਦਿੱਤੀ ਹੈ। ਅਗਲਾ ਹੈ ਸੰਯਮ, ਵੈਸੇ ਸੰਯਮ ਦਾ ਅਰਥ ਹੁੰਦਾ ਪਰਹੇਜ, ਬੰਦਿਸ਼, ਰੋਕਣਾ। ਕਹਿੰਦੇ ਨੇ ਉਸ ਔਰਤ ਨੇ ਜਿਹਨੂੰ ਸਾਈ ਮਿਲ ਗਿਆ, ਉਹਨੇ ਆਪਣੇ ਜੀਵਨ ਨੂੰ ਸੰਯਮ ਵਿੱਚ ਲੈ ਆਉਂਦਾ ਹੈ। ਉਹਦੇ ਖਾਣ ਦਾ ਸੰਜਮ ਹੈ, ਉਹਦੇ ਦੇਖਣ ਦਾ ਸੰਜਮ ਹੈ, ਉਹਦੇ ਬੋਲਣ ਦਾ ਸੰਜਮ ਹੈ, ਉਹਦੇ ਸੁਣਨ ਦਾ ਸੰਜਮ ਹੈ। ਉਹਨੇ ਆਪਣੀ ਸਾਰੀ ਜ਼ਿੰਦਗੀ ਨੂੰ ਨਾ ਜੀ ਸਤਿਗੁਰੂ ਦੀ ਮਰਿਆਦਾ ਦੇ ਸੰਜਮ ਵਿੱਚ ਬੰਨ੍ਹ ਦਿੱਤਾ ਹੈ। ਆਪਣੇ ਗੁਰੂ ਤੋਂ ਬਾਹਰ ਨੇ, ਇੱਕ ਉਹਦੇ ਕੋਲ ਸੱਚ ਹੈ, ਦੂਸਰਾ ਉਹਦੇ ਕੋਲ ਸੰਜਮ ਹੈ, ਉਸ ਦਾ ਹਿਰਦਾ ਅਤ ਦਾ ਪਵਿੱਤਰ ਹੈ।
ਗੁਰ ਕੈ ਸ਼ਬਦ ਸਿੰਗਾਰੀ,
ਹੁਣ ਉਹਨੇ ਜਿਹੜਾ ਸ਼ਿੰਗਾਰ ਕੀਤਾ ਹੈ, ਆ ਬਾਹਰ ਮੁਖੀ ਸ਼ਿੰਗਾਰ ਨਹੀਂ ਜੀ। ਚਲੋ ਇਹ ਵੀ ਬੰਦਾ ਸਿਰਫ ਆਪਣੇ ਤਨ ਨੂੰ ਸੁੰਦਰ ਵਿਖਾਉਣ ਵਾਸਤੇ ਲੱਗਦਾ, ਪਰ ਹੈ ਤੇ ਸ਼ਿੰਗਾਰ ਉਹ ਫੋਕਾ ਹੀ ਨਾ। ਜਿੰਨਾ ਮਰਜ਼ੀ ਇਨਸਾਨ ਆਪਣੇ ਤਨ ਉੱਤੇ ਸ਼ਿੰਗਾਰ ਕਰੀ ਜਾਏ, ਔਰਤ ਆਪਣੇ ਤਨ ਤੇ ਸ਼ਿੰਗਾਰ ਕਰੀ ਜਾਏ, ਪਿਆਰਿਓ ਮੈਂ ਚਲੋ ਇਹ ਲਫ਼ਜ਼ ਇਸ ਬਦਰ ਤੁਰਨਾ ਨਹੀਂ, ਆਪਾਂ ਸਭ ਤੋਂ ਜ਼ਿਆਦਾ ਜਿਹੜਾ ਇਸ ਪਲੈਨਟ 'ਤੇ ਪੈਸਾ ਖਰਚਿਆ ਜਾਂਦਾ ਨਾ ਇਸ ਵੇਲੇ, ਉਹ ਸਭ ਤੋਂ ਜ਼ਿਆਦਾ ਸਿਰਫ ਇਸ ਚਮੜੀ ਨੂੰ ਸ਼ਿੰਗਾਰਨ ਵਾਸਤੇ ਹੈ। ਉਹਦੀ ਨੁਮਾਇਸ਼ ਲੱਗਦੀ ਹੈ ਜੀ, ਪਰ ਚਾਰ ਪਾਣੀ ਦੀਆਂ ਬੂੰਦਾਂ ਪੈਣ, ਜਿਹੜੇ ਚਿਹਰੇ ਚਮਕਦੇ ਹੁੰਦੇ ਆ ਰੰਗ ਰੋਗਨ ਲਾ ਕੇ, ਰੱਬ ਨਾ ਕਰੇ ਕਿ ਕਿਤੇ ਬਾਹਰ ਪਾਰਟੀ ਜਾਣ ਅਤੇ ਮੀਂਹ ਪੈ ਜਾਏ, ਉਹ ਚਿਹਰੇ ਵੇਖਣ ਨੂੰ ਵੀ ਦਿਲ ਨਹੀਂ ਕਰਦਾ ਫਿਰ ਸ਼ੀਸ਼ੇ ਦੇ ਵਿੱਚ ਬੰਦਿਆਂ ਨੂੰ। ਮੈਂ ਚਲੋ ਮੈਂ ਲਫ਼ਜ਼ ਕਹਿਣ ਨਹੀਂ ਸੀ ਚਾਹੀਦੇ। ਗੁਰਮਤ ਨੇ, ਮਹਾਰਾਜ ਨੇ ਕਿਹਾ ਆ ਸ਼ਿੰਗਾਰ ਨਹੀਂ, ਜਿਹੜਾ ਸ਼ਬਦ ਦਾ ਸ਼ਿੰਗਾਰ ਕਰ ਲੈਂਦਾ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠ ਹੈ ਰੰਗ ਰੀ, ਤਿਆਗ ਸਿਆਣ ਪਚਾਤਰੀ ਤੂੰ ਜਾਨ ਗੋਪਾਲੈ ਸੰਗ ਰੀ। ਬਾਬਾ ਜੀ ਪਛਨ ਬਚਨ ਕਰਦੇ ਆ, ਕਵਣ ਸੋ ਅੱਖਰ ਕਵਣ ਗਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿੱਤ ਬਸ ਆਵੇ ਕੰਥ। ਉਹ ਸ਼ਿੰਗਾਰ ਸ਼ਬਦ ਨਾਲ ਹੁੰਦਾ ਜੀ, ਨਿਮਣ ਸੋ ਅੱਖਰ ਖਵਣ ਗੁਣ, ਨਿਮਰਤਾ ਸਹਾਰ ਲੈਣਾ ਤੇ ਜ਼ਬਾਨ ਤੋਂ ਮਿੱਠਾ ਬੋਲਣਾ, ਹਾਂ ਕਪਟ ਰੱਖ ਕੇ ਨਹੀਂ, ਅੰਦਰ ਵੀ ਮਿੱਠਾ ਹੋਵੇ। ਨਿਮਣ ਸੋ ਅੱਖਰ ਖਵਣ ਗੁਣ ਜੇ ਵਾ ਮਨੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਹਜ਼ੂਰ ਕਹਿੰਦੇ ਨੇ ਉਹ ਸੰਯਮ ਚ, ਉਹ ਨਿਰਮਲਤਾਈ ਚ ਉਹਨੇ ਸ਼ਬਦ ਨੂੰ ਸ਼ਿੰਗਾਰ ਬਣਾਇਆ ਹੈ।
ਮੇਰਾ ਪ੍ਰਭ ਸੱਚਾ ਸਾਦ ਹੀ ਸੱਚਾ,
ਮੇਰਾ ਵਾਹਿਗੁਰੂ ਸੱਚਾ ਹੈ ਜੀ। ਇਹ ਨਹੀਂ ਕਿ ਅੱਜ ਸੱਚਿਆ ਕੱਲ ਨੂੰ ਉਹਨੇ ਫਿੱਕੇ ਪੈ ਜਾਣਾ, ਨਾ, ਉਹ ਸਦੀਵ ਕਾਲ ਕੀ ਸੱਚ ਹੈ।
ਜਿਨ ਆਪੇ ਆਪ ਉਪਾਇਆ,
ਉਸ ਖਸਮ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹਦਾ ਕੋਈ ਮਾਂ ਬਾਪ ਨਹੀਂ ਜੀ, ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ, ਨਿਰਸਾਕੰਗ ਸਰੀਕ ਹੈ, ਉਸ ਨੂੰ ਕਿਸ ਮਾਂ ਬਾਪ ਨੇ ਜਨਮ ਨਹੀਂ ਦਿੱਤਾ।
ਨਾਨਕ ਸਦਾ ਪਿਰ ਰਾਵੇ ਆਪਣਾ,
ਧੰਨ ਗੁਰੂ ਅਮਰਦਾਸ ਜੀ ਪਹਿਲੇ ਪਦੇ ਵਿੱਚ ਕਹਿੰਦੇ ਨੇ, ਜੇ ਗੁਰੂ ਦੇ ਚਰਨਾਂ ਨਾਲ ਜੀਵ ਤੂੰ ਜੁੜ ਜਾਏ ਤੇ ਸਦੀਵ ਕਾਲ ਲਈ, ਰਾਵੇ ਦਾ ਅਰਥ ਮੰਨਣਾ, ਆਪਣੇ ਉਸ ਕੰਤ ਵਾਹਿਗੁਰੂ ਦੀ ਸੇਜ ਨੂੰ ਮਾਣੇਗੀ।
ਜਿਨ ਗੁਰ ਚਰਨੀ ਚਿੱਤ ਲਾਇਆ,
ਪਰ ਕੌਣ, ਜਿਨ੍ਹਾਂ ਨੇ ਆਪਣੇ ਚਿੱਤ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਲਾਇਆ ਹੈ।
ਫਿਰ ਪਾਇੜਾ ਬਾਲੜੀਏ,
ਸਤਿਗੁਰੂ ਕਹਿੰਦੇ ਨੇ ਖੇ ਬਾਲ ਇਆਣ ਜਿੰਦੇ, ਉਸ ਪਰਮਾਤਮਾ ਪਤੀ ਨੂੰ ਪਾਇਆ ਜਾਂਦਾ ਹੈ।
ਆਨ ਦਿਨ ਸਹਜੇ ਮਾਤੀ ਰਾਮ,
ਜਿਸ ਜੀਵ ਇਸਤਰੀ ਨੇ ਪਰਮਾਤਮਾ ਪਤੀ ਨੂੰ ਪਾ ਲਿਆ ਹੈ, ਦਿਨ ਰਾਤ ਉਹ ਸਹਿਜ ਅਵਸਥਾ ਵਿੱਚ ਤੇ ਨਾਮ ਦੇ ਵਿੱਚ ਮਸਤ ਰਹਿੰਦੀ ਹੈ ਜੀ, ਉਹਨੂੰ ਹੋਰ ਕੁਝ ਹੈ ਨੀ, ਨਾਮ ਦੀ ਹੀ ਖੁਮਾਰੀ ਹੈ।
ਗੁਰਮਤੀ ਮਨ ਆਨੰਦ ਪਿਆ,
ਉਸ ਦੇ ਅੰਦਰ ਗੁਰੂ ਦੀ ਮਤ ਰਾਹੀਂ ਆਨੰਦ ਪੈਦਾ ਹੋ ਜਾਂਦਾ ਹੈ।
ਤਿਤ ਤਨ ਮੈਲ ਨਾ ਰਾਤੀ ਰਾਮ,
ਤਿਤ ਤਨ ਮੈਲ ਨਾ ਰਾਤੀ ਰਾਮ, ਇਹ ਦੋ ਵਾਰੀ ਸ਼ਬਦ ਆਉਣਾ ਜੀ, ਰਾਤੀ ਅਗਲੀ ਤੁਕ ਚ ਆਵੇਗਾ, ਇਸੇ ਤਿਤ ਤਨ ਮੈਲ ਨਾ ਰਾਤੀ ਰਾਮ। ਇੱਥੇ ਰਾਤੀ ਦਾ ਅਰਥ ਰੱਤੀ ਜਿੰਨੀ, ਰਤਾ ਭਰ ਵੀ ਭੋਰਾ ਜਿਹਾ ਥੋੜਾ ਜਿਹਾ ਵੀ, ਕਿ ਜਿਹੜੀ ਪਰਮਾਤਮਾ ਨੂੰ ਪਾ ਗਈ ਸਹਿਜ ਮਾਨ ਲਈ, ਉਹਦੇ ਸਰੀਰ ਵਿੱਚ ਉਹਦੇ ਮਨ ਵਿੱਚ ਕਦੀ ਵੀ ਮੈਲਾ ਫੁਰਨਾ ਨਹੀਂ ਉੱਠਦਾ, ਕਦੀ ਵੀ ਖਿਆਲ ਹੀ ਨਹੀਂ ਉਪਜਦਾ ਜੀ, ਉਸਦਾ ਮਨ ਮੈਲ ਵਿੱਚ ਪਰਿਵਰਤ ਨਹੀਂ ਹੁੰਦਾ।
ਤਿਤ ਤਨ ਮੈਲ ਨਾ ਰਾਤੀ ਹਾਰ ਪ੍ਰਭ ਰਾਤੀ,
ਹੁਣ ਦੇਖੋ ਫਿਰ ਦੁਬਾਰਾ ਤੁਕ ਪੜੋ ਜੀ।
ਤਿਤ ਤਨ ਮੈਲ ਨਾ ਰਾਤੀ ਹਾਰ ਪ੍ਰਭ ਰਾਤੀ,
ਤਿਤ ਤਨ ਮੈਲ ਨਾ ਰਾਤੀ ਹਾਰ ਪ੍ਰਭ ਰਾਤੀ, ਪਹਿਲਾਂ ਰਾਤੀ ਦਾ ਅਰਥ ਹੋ ਗਿਆ ਉਸ ਤਨ ਦੇ ਵਿੱਚ ਰੱਤਾ ਭਰ ਵੀ ਮੈਲ ਨਹੀਂ, ਤੇ ਦੂਜੇ ਰਾਤੀ ਦਾ ਅਰਥ ਭਾਈ ਕਿਉਂ ਨਹੀਂ, ਕਹਿਣ ਲੱਗੇ ਉਹ ਪਰਮਾਤਮਾ ਦੇ ਪ੍ਰੇਮ ਵਿੱਚ ਰੱਤੀ ਹੋਈ ਹੈ, ਉਹਦੇ ਤਨ ਚ ਕੋਈ ਮਨ ਚ ਫੁਰਨਾ ਮੈਲਾ ਨਹੀਂ, ਇਸ ਕਰਕੇ ਮੈਲਾ ਨਹੀਂ, ਕਿਉਂਕਿ ਮੈਲਾ ਤਾਂ ਆਵੇ ਜੇ ਅੰਦਰ ਥਾਂ ਹੋਵੇ, ਉਹ ਵਾਹਿਗੁਰੂ ਜੀ ਦੇ ਪ੍ਰੇਮ ਰਸ ਵਿੱਚ ਰੱਤੀ ਹੋਈ ਹੈ।
ਮੇਰਾ ਪ੍ਰਭ ਮੇਲ ਮਿਲਾਏ,
ਮੇਰਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਤਰਸ ਕਰਕੇ ਮਿਲਾ ਦਿੰਦਾ ਹੈ।
ਆਨ ਦਿਨ ਰਾਵੇ ਹਰ ਪ੍ਰਭ ਆਪਣਾ,
ਉਹ ਜੀਵ ਇਸਤਰੀ ਦਿਨ ਰਾਤ ਆਪਣੇ ਪਰਮਾਤਮਾ ਨੂੰ ਮਾਣਦੀ ਹੈ, ਭੋਗਦੀ ਹੈ,
ਵਿੱਚੋਂ ਆਪ ਗਵਾਏ।
ਉਹਨੇ ਆਪਣੇ ਅੰਦਰੋਂ ਖੌਮੇ ਨੂੰ ਤਿਆਗ ਦਿੱਤਾ, ਕਿਉਂਕਿ ਇਹ ਦੋ ਇਕੱਠੇ ਨਹੀਂ ਰਹਿ ਸਕਦੇ ਜੀ। ਜੇ ਕਹੀਏ ਖੌਮੇ ਵੀ ਰਹੇ ਤੇ ਪਤੀ ਦਾ ਮਿਲਾਪ ਵੀ ਹੋਵੇ, ਨਾ, ਇਹ ਖੌਮੇ ਦਾ ਪਰਦਾ ਜਦੋਂ ਖਤਮ ਹੋ ਜਾਏ, ਆਪਣਾ ਆਪ ਗਵਾ ਦਿੱਤਾ ਜਾਏ, ਉਦੋਂ ਪਰਮੇਸ਼ਵਰ ਜੀ ਦਾ ਵਸਲ ਮਿਲਦਾ ਹੈ।
ਗੁਰਮਤ ਪਾਇਆ ਸਹਿਜ ਮਿਲਾਇਆ,
ਗੁਰੂ ਦੇ ਮਤ ਰਾਹੀਂ ਉਸ ਪਰਮਾਤਮਾ ਨੂੰ ਪਾਇਆ ਤੇ ਸਹਿਜ ਅਵਸਥਾ ਵਿੱਚ ਸਮਾਏ ਹਾਂ।
ਆਪਣੇ ਪ੍ਰੀਤਮ ਰਾਤੀ,
ਸਤਿਗੁਰੂ ਕਹਿੰਦੇ ਨੇ ਆਪਣੇ ਪਿਆਰੇ ਪ੍ਰਭੂ ਦੇ ਪ੍ਰੇਮ ਵਿੱਚ, ਉਸ ਦੇ ਨਾਮ ਵਿੱਚ ਰਤੀ ਹੈ।
ਨਾਨਕ ਨਾਮ ਮਿਲੈ ਵਡਿਆਈ,
ਸਤਿਗੁਰੂ ਕਹਿੰਦੇ ਨੇ ਯਾਦ ਰੱਖਿਓ, ਜਿਹੜਾ ਨਾਮ ਚ ਰਤਿਆ ਜਾਂਦਾ ਨਾ, ਜਦੋਂ ਜਿਹਨੂੰ ਨਾਮ ਮਿਲ ਜਾਏ, ਯਾਦ ਰੱਖਿਓ ਉਹਨੂੰ ਇੱਜ਼ਤ ਜ਼ਰੂਰ ਮਿਲੇਗੀ, ਕਿਉਂਕਿ ਨਾਮ ਚ ਤਾਕਤ ਇੰਨੀ ਹੈ ਜੀ। ਜਿੰਨਾ ਮਰਜ਼ੀ ਕੋਈ ਕਹੇ, ਜਿੰਨਾ ਮਰਜ਼ੀ ਕੋਈ ਵਿਰੋਧ ਕਰੇ, ਹਾਂ ਇੱਕ ਕੰਮ ਬੰਦਾ ਕਰੇ, ਜੇ ਕੋਈ ਨਿੰਦਿਆ ਕਰ ਰਿਹਾ ਹੈ, ਇਹਨੂੰ ਕਮਜ਼ੋਰੀ ਨਾ ਸਮਝਿਓ। ਇਹ ਜ਼ਿੰਦਗੀ ਤਜਰਬਾ ਕਰਕੇ ਦੇਖੋ, ਸੱਟ ਤੰਗ ਬੜਾ ਕਰਦੀ, ਵੈਸੇ ਨਿੰਦਿਆ ਕਰ ਰਿਹਾ, ਚੁਗਲੀ ਕਰ ਰਿਹਾ, ਈਰਖਾ ਅਧੀਨ ਹੋ ਕੇ ਕਰ ਰਿਹਾ, ਉਹਨੂੰ ਜਵਾਬ ਦੇਣ ਦੀ ਬਜਾਏ ਕਰਤੇ ਦਾ ਚਿੰਤਨ ਕਰੀਏ, ਇਹਨੂੰ ਕਮਜ਼ੋਰੀ ਨਾ ਸਮਝਿਓ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ। ਜਦੋਂ ਆਪਾਂ, ਉਹ ਬੰਦਾ ਨੀਵੇਂ ਪੱਧਰ ਤੇ ਆ ਗਿਆ ਜੀ, ਕੋਈ ਵੀ ਹੋਵੇ, ਉਹਨੇ ਨੀਵੇਂ ਪੱਧਰ ਤੇ ਖਲੋ ਕੇ ਜੋ ਕੁਝ ਬੋਲ ਸਕਦਾ ਉਹਨੇ ਮਾੜੇ ਤੋਂ ਮਾੜਾ ਬੋਲਣਾ। ਯਾਦ ਰੱਖੋ, ਚਿੱਕੜ ਵਿੱਚ ਡਿੱਗੇ ਹੋਏ ਬੰਦੇ ਦਾ ਮੁਕਾਬਲਾ ਚਿੱਕੜ ਵਿੱਚ ਡਿੱਗ ਕੇ ਨਹੀਂ ਹੋ ਸਕਦਾ। ਇੰਨੀ ਸੁਰਤ ਨੂੰ ਨੀਵੇਂ ਪੱਧਰ ਤੇ ਲਿਜਾਣਾ ਪੈਂਦਾ ਨਿੰਦਕਾਂ ਦਾ ਜਵਾਬ ਦੇਣ ਲਈ, ਵਾਹਿਗੁਰੂ ਜੀ ਬਖਸ਼ ਦਿਆ ਜੇ। ਤੇ ਜੇ ਆਪਾਂ ਕਰਤੇ ਪੁਰਖ ਤੇ ਡੋਰੀ ਸੱਟ ਦਈਏ, ਜਵਾਬ ਨਾ ਦਈਏ, ਤੇ ਮੈਂ ਕਹਿੰਦਾ ਹਕੀਕਤ ਹੈ। ਉਹ ਪਿਛਲੇ ਦਿਨ ਆਇਆ ਸੀ ਹੁਕਮਨਾਮਾ, ਇਹ ਪਰਸੋਂ ਹੀ ਸੀ ਜੀ, ਸ਼ੇਖਾਂ ਚੌ ਚੱਕਿਆ ਚੌ ਆਇਆ, ਉਹ ਸ਼ੇਖਾਂ ਦਾ ਹਾਲ ਕੀ ਹੋਇਆ ਸੀ, ਗੁਰੂ ਅਮਰਦਾਸ ਦੀ ਨਿੰਦਿਆ ਕਰਦੇ। ਮਹਾਰਾਜ, ਸੱਚ ਹੈ ਕਿ ਜਦੋਂ ਇਨਸਾਨ ਪਰਮਾਤਮਾ ਦਾ ਓਟ ਆਸਰਾ ਲੈਂਦਾ ਹੈ, ਬੰਦਗੀ ਕਰਨ ਵਾਲਾ ਬਖਸ਼ਿਆ ਜਾਂਦਾ, ਪਰ ਨਿੰਦਕ ਦਾ ਮੂੰਹ ਕਲੰਕ ਨਾਲ ਭਰ ਜਾਂਦਾ ਹੈ। ਨਾਨਕ ਪ੍ਰਭ ਸ਼ਰਨਾਈ, ਮੁੱਖ ਨਿੰਦਕ ਹੈ ਸ਼ਾਹੀ, ਉਹਦੇ ਮੂੰਹ ਦੇ ਉੱਤੇ ਸਵਾਹ ਪੈਂਦੀ ਹੈ, ਕਾਲਕ ਪੈਂਦੀ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ ਜੀ, ਸਤਿਗੁਰਾਂ ਨੇ ਇਸ ਵਿੱਚ ਕਿਹਾ, ਭਾਈ ਆਪਣੇ ਅੰਦਰ ਨੂੰ ਸਹਿਜ ਅਵਸਥਾ ਵਿੱਚ ਟਿਕਾ ਕੇ,
ਪ੍ਰਭ ਰਾਵੇ ਰੰਗ ਰਾਤੀ,
ਉਹ ਆਪਣੇ ਅੰਦਰ ਨੂੰ ਪਰਮਾਤਮਾ ਵਿੱਚ ਟਿਕਾ ਕੇ ਉਸ ਦੇ ਰੰਗ ਵਿੱਚ ਰੱਤੀ ਰਹਿੰਦੀ ਹੈ।
ਫਿਰ ਰਾਵੇ ਰੰਗ ਰਾਤੜੀਏ,
ਸਤਿਗੁਰੂ ਕਹਿੰਦੇ ਨੇ ਰੰਗ ਵਿੱਚ ਰਤੜੀ ਹੋਈ ਜੀਵ ਇਸਤਰੀ ਪਰਮਾਤਮਾ ਨੂੰ ਮਾਣ ਰਹੀ ਹੈ।
ਫਿਰ ਕਾ ਮਹਿਲ ਤਿਨ ਪਾਇਆ ਰਾਮ,
ਇਹੋ ਜੀ ਭਾਗਾਂ ਵਾਲੀ ਇਸਤਰੀ ਨੇ ਪਰਮਾਤਮਾ ਦੇ ਘਰ ਦਾ, ਪਤੀ ਦੇ ਘਰ ਦਾ ਟਿਕਾਣਾ ਪਾ ਲਿਆ ਹੈ।
ਸੋ ਸਹੋ ਅਤ ਨਿਰਮਲ ਦਾਤਾ,
ਸੋ ਸਹੋ ਉਹ ਖਸਮ ਪਰਮਾਤਮਾ ਅਤ ਦਾ ਨਿਰਮਲ ਹੈ, ਪਿਆਰਿਓ ਸਭ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ,
ਜਿਨ ਵਿੱਚੋਂ ਉਹ ਆਪ ਗਵਾਇਆ ਰਾਮ।
ਇਸ ਦੀ ਪ੍ਰਾਪਤੀ ਉਹਨੂੰ ਹੈ ਜਿਨੇ ਆਪਣਾ ਆਪ ਹੀ ਗਵਾ ਦਿੱਤਾ, ਆਪਣੀ ਖੌਮੇ ਨੂੰ ਤਿਆਗ ਦਿੱਤਾ ਹੈ।
ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ,
ਜਿੱਦਣ ਆਪਣੇ ਅੰਦਰੋਂ ਮੋਹ ਮਮਤਾ ਵਾਸ਼ਨਾ ਚੁਕਾ ਦਿੱਤੀ, ਉਹੀ ਹਿਰਦਾ ਪ੍ਰਭੂ ਨੂੰ ਭਾ ਗਿਆ ਹੈ।
ਹਰ ਕਾਮਨ ਮਨ ਭਾਣੀ,
ਹਰ ਕਾਮਨ ਮਨ ਭਾਣੀ, ਭਾਈ ਜੀ ਕਾਮਨ ਦਾ ਅਰਥ ਇਸਤਰੀ, ਉਹ ਇਸਤਰੀ ਪਰਮਾਤਮਾ ਦੇ ਮਨ ਨੂੰ ਭਾ ਗਈ ਜੀ, ਜਿਹਨੇ ਮੈਂ ਮੇਰੀ ਚੁਕਾ ਦਿੱਤੀ, ਜਿਹ ਚ ਹੋਂ ਹੈ ਹੀ ਨਹੀਂ, ਕਿਉਂਕਿ ਹੋਮੇ ਇੱਕ ਬੜੀ ਵੱਡੀ ਕੰਧ ਹੈ ਜੀ, ਹੈ ਪਤਲੀ ਜੀ ਪਰ ਟੁੱਟਦੀ ਕੋਈ ਨੀ। ਸਤਿਗੁਰਾਂ ਨੇ ਇਹਨੂੰ ਤਿੱਤਲੀ ਦੇ ਖੰਭ ਨਾਲ ਤੁਲਨਾ ਦਿੱਤੀ, ਹੋਂ ਹੋਂ ਭੀਤ ਭਯੋ ਹੋਇ ਬੀਚੈ ਸੁੰਤ ਦੇਸ਼ ਨਿਕਟਾਰੋ ਨਿਕਟਾਇਓ ਪਾਂ ਬੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੁਰਾਇਓ। ਸਤਿਗੁਰੂ ਕਹਿੰਦੇ ਜਿਹਨੇ ਆਪਣੇ ਅੰਦਰੋਂ ਖੌਮ ਮੁਕਾ ਦਿੱਤੀ, ਮੈਂ ਮੁਕਾ ਦਿੱਤੀ, ਉਹਨੇ ਇਸ ਅਵਸਥਾ ਨੂੰ ਮਾਣਿਆ ਹੈ।
ਆਨ ਦਿਨ ਗੁਣ ਗਾਵੈ ਨਿਤ ਸਾਚੇ,
ਦਿਨ ਰਾਤ ਉਹ ਫਿਰ ਸੱਚੇ ਵਾਹਿਗੁਰੂ ਜੀ ਦੇ ਗੁਣ ਗਾਉਂਦੀ ਹੈ।
ਕਥੇ ਅਕਥ ਕਹਾਣੀ,
ਜਿਸ ਨੂੰ ਕਥਿਆ ਨਹੀਂ ਜਾ ਸਕਦਾ, ਹਾਂ ਉਹਨੂੰ ਮੁਕੰਮਲ ਦੱਸਿਆ ਨਹੀਂ ਜਾ ਸਕਦਾ, ਪਰ ਅਕਥ ਦੀ ਕਹਾਣੀ ਜ਼ਰੂਰ ਕਰਦੀ ਹੈ। ਕਥਿਆ ਨਹੀਂ ਜਾ ਸਕਦਾ, ਪਰ ਉਹਨੂੰ ਕੱਥ ਕੱਥ ਕੇ ਆਤਮਕ ਸੁਖ ਪੁੰਚਦੀ ਹੈ।
ਜੁਗ ਚਾਰੇ ਸਾਚਾ ਏਕੋ ਵਰਤੈ,
ਚਾਰੇ ਯੁਗਾਂ ਵਿੱਚ ਹਰ ਸਮੇਂ ਸਿਰਫ ਇੱਕੋ ਕਰਤਾ ਪੁਰਖ ਵਾਹਿਗੁਰੂ ਆਪ ਵਰਤਦਾ ਹੈ।
ਬਿਨ ਗੁਰ ਕਿਨੈ ਨਾ ਪਾਇਆ,
ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਕਦੀ ਕਿਸੇ ਨੇ ਨਹੀਂ ਪਾਇਆ।
ਨਾਨਕ ਰੰਗ ਰਵੈ ਰੰਗ ਰਾਤੀ,
ਸਤਿਗੁਰੂ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਉਹ ਜੀਵ ਇਸਤਰੀ ਪਰਮਾਤਮਾ ਦੇ ਰੰਗ ਵਿੱਚ ਰਤੀ ਹੋਈ ਨਾਮ ਦਾ ਵਸਲ ਮਾਨਦੀ ਹੈ।
ਜਿਨ ਹਰ ਸੇਤੀ ਚਿਤ ਲਾਇਆ,
ਜਿਨ੍ਹਾਂ ਨੇ ਆਪਣਾ ਚਿੱਤ ਹਰੀ ਪਰਮਾਤਮਾ ਦਾ ਲਾਇਆ ਹੈ।
ਕਾਮਨ ਮਨ ਸੋਹੇ ਲੜਾ,
ਕਹਿੰਦੇ ਨੇ ਉਸ ਕਾਮਨ ਉਸ ਇਸਤਰੀ ਦੇ ਮਨ ਵਿੱਚ ਸੋਹੇ ਲੜਾ। ਵੈਸੇ ਇਹ ਪਾਠ ਕਰਨੇ ਸੋਹੇਲਾ, ਸੋਹੇਲੇ ਦਾ ਅਰਥ ਹੈ ਮੰਗਲਮਈ ਗੀਤ, ਖੁਸ਼ੀ ਵਾਲਾ ਗੀਤ। ਇਹਦਾ ਅਰਥ ਹੈ ਉਸ ਜੀਵ ਇਸਤਰੀ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ।
ਸਾਜਨ ਮਿਲੇ ਪਿਆਰੇ ਰਾਮ,
ਸੱਜਣ ਪਰਮਾਤਮਾ ਵਾਹਿਗੁਰੂ ਜੀ ਮਿਲ ਜਾਣ, ਉਸ ਮਿਲਾਪ ਵਿੱਚ ਸੋਹਲੜਾ ਅੰਦਰ ਦਾ ਸੁਖ ਮਿਲਦਾ ਹੈ।
ਗੁਰਮਤੀ ਮਨ ਨਿਰਮਲ ਹੋਆ,
ਗੁਰੂ ਦੇ ਮਤ ਰਾਹੀਂ ਉਸ ਜੀਵ ਦਾ ਮਨ ਬਿਲਕੁਲ ਨਿਰਮਲ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੁੰਦਾ ਹੈ।
ਹਰ ਰਾਖਿਆ ਉਰ ਧਾਰੇ ਰਾਮ,
ਉਹਨਾਂ ਨੇ ਹਰੀ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਹੈ।
ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ,
ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਆਪਣੇ ਹਿਰਦੇ ਚ ਧਾਰਨ ਕਰ ਲਿਆ, ਮੈਂ ਮੇਰੀ ਮਟ ਮਿਟ ਗਈ, ਉਹਨਾਂ ਦੇ ਕਾਰਜ ਕਰਤੇ ਨੇ ਆਪ ਸਵਾਰੇ ਹਨ।
ਗੁਰਮਤੀ ਹਰ ਜਾਤਾ,
ਗੁਰੂ ਦੇ ਮਤ ਰਾਹੀਂ ਸਤਿਗੁਰੂ ਤੋਂ ਬਿਨਾਂ ਉਹ ਜਾਣਿਆ ਨਹੀਂ ਜਾ ਸਕਦਾ। ਫਿਰ ਅਰਜ਼ ਕਰਾਂ ਕਿ ਸਤਿਗੁਰੂ ਹੀ ਵਿਚੋਲੇ ਨੇ ਮਿਲਾ ਸਕਦੇ ਨੇ। ਜਿਹੜਾ ਪਾਠ ਆਪਾਂ ਪੜ੍ਹਨੇ ਆ ਮਹਾਰਾਜ ਜੀ ਦਾ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਜਿਹੋ ਜਿਹਾ ਸੁਣੀਦਾ ਸੀ ਉਹੋ ਜਿਹਾ ਦੇਖਿਆ, ਪਰਮਾਤਮਾ ਦੀ ਦਰਗਾਹ ਦੇ ਬਸੀਠ ਵਕੀਲ ਵਿਚੋਲੇ ਨੇ ਸਤਿਗੁਰੂ ਜੀ। ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦਿੜਾਏ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਨ੍ਹਾਂ ਦੇ ਧੁਰ ਸੰਜੋਗ ਬਣੇ ਨੇ ਸਤਿਗੁਰੂ ਵਿਚੋਲੇ ਬਣ ਕੇ ਉਹਨਾਂ ਨੂੰ ਮਿਲਾ ਦਿੰਦੇ ਹਨ।
ਪ੍ਰੀਤਮ ਮੋਹ ਲਿਆ ਮਨ ਮੇਰਾ,
ਪ੍ਰੀਤਮ ਦਾ ਅਰਥ ਅੱਤ ਦਾ ਪਿਆਰਾ, ਅੱਤ ਦੇ ਪਿਆਰੇ ਵਾਹਿਗੁਰੂ ਜੀ ਨੇ ਸਾਡੇ ਮਨ ਨੂੰ ਮੋਹ ਲਿਆ ਹੈ।
ਪਾਇਆ ਕਰਮ ਵਿਧਾਤਾ,
ਪਾਇਆ ਕਰਮ ਵਿਧਾਤਾ, ਜਿਹੜਾ ਬਖਸ਼ਾਂ ਵਾਲਾ, ਸਾਰੇ ਕਰਮ ਬਣਾਉਣ ਵਾਲਾ, ਵਿਧਾਤਾ ਦਾ ਅਰਥ ਬਣਾਉਣ ਵਾਲਾ, ਸਾਰੇ ਕੰਮ ਕਰਨ ਵਾਲਾ ਜਿਹੜਾ ਆਪ ਪ੍ਰਭੂ ਹੈ, ਉਸ ਨੂੰ ਪ੍ਰਾਪਤ ਕੀਤਾ ਹੈ।
ਸਤਿਗੁਰ ਸੇਵ ਸਦਾ ਸੁਖ ਪਾਇਆ,
ਸਤਿਗੁਰੂ ਜੀ ਦਾ ਸਿਮਰਨ ਕਰਕੇ, ਗੁਰੂ ਜੀ ਦੀ ਸੇਵਾ ਕਰਕੇ ਸਦੀਵ ਸੁਖ ਮਾਣਿਆ ਹੈ।
ਹਰ ਵਸਿਆ ਮਨ ਮੁਰਾਰੇ,
ਸਾਡੇ ਖਿਰਦੇ ਘਰ ਦੇ ਵਿੱਚ ਉਹ ਮੁਰਾਰੀ, ਮੁਰ ਇਹ ਸ਼ਬਦ ਹੈ ਮੁਰਾਰੇ, ਮੁਰ ਅਰ, ਮੁਰ ਦੈਂਤ, ਅਰ ਦਰ ਤੇ ਦੁਸ਼ਮਣ, ਕਿ ਮੁਰ ਦੈਂਤ ਨੂੰ ਮਾਰਨ ਵਾਲੇ, ਇਹਦਾ ਭਾਵ ਅਰਥ ਹੈ ਅਕਾਲ ਪੁਰਖ ਵਾਹਿਗੁਰੂ ਜੀ, ਕਿ ਦੈਤਾਂ ਦਾ ਸ਼ਿੰਗਾਰ ਕਰਨ ਵਾਲਾ ਪਰਮੇਸ਼ਵਰ ਉਸ ਨੂੰ ਪ੍ਰਾਪਤ ਕੀਤਾ ਹੈ।
ਨਾਨਕ ਮੇਲ ਲਈ ਗੁਰ ਆਪਣੇ,
ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਇਹ ਜੀਵ ਇਸਤਰੀ ਆਪਣੇ ਸਤਿਗੁਰਾਂ ਨੇ ਮਿਲਾ ਲਈ ਹੈ।
ਗੁਰ ਕੈ ਸ਼ਬਦ ਸਵਾਰੇ,
ਗੁਰੂ ਦੇ ਸ਼ਬਦ ਰਾਹੀਂ ਉਸ ਜੀਵ ਇਸਤਰੀ ਦਾ ਜੀਵਨ ਸਵਾਰਿਆ ਗਿਆ ਹੈ। ਚਲੋ ਆਪਾਂ ਥੋੜੇ ਜਿਹੇ ਅੱਖਰੀ ਅਰਥ ਕੀਤੇ ਨੇ ਜੀ, ਤੇ ਜੀ ਇਸ ਕਰਕੇ ਕਿਉਂਕਿ ਅੱਜ ਪੰਜਾ ਸਾਹਿਬ ਦਾ ਸਾਕਾ ਹੈ, ਤੇ ਜਿਸ ਟਾਈਮ ਤੁਸੀਂ ਬੈਠੇ ਹੋ ਤਕਰੀਬਨ ਇਸੇ ਕੋਈ ਵੇਲੇ ਵਾਪਰਿਆ ਸੀ। ਮੈਂ ਇਸ ਸੰਬੰਧੀ ਥੋੜੀ ਜਿਹੀ ਅਰਜ਼, ਮੇਨ ਖਾਸ ਕਰਕੇ ਸਾਕਾ, ਹਾਲਾਂਕਿ ਇੱਥੇ ਇੱਕ ਕਿਤਾਬ ਹੈ ਧਰਮ ਪ੍ਰਚਾਰ ਕਮੇਟੀ ਦੇ ਛਾਪੀ ਹੈ, ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ ਦੀ ਸ਼ਹਾਦਤ ਤੇ ਸਾਕਾ ਪੰਜਾ ਸਾਹਿਬ, ਉਹ ਪੜ੍ਹਨ ਵਾਲੀ ਹੈ ਜੀ, ਜੇ ਕਿ ਇਹਦਾ ਦਿਲ ਕੀਤਾ ਜ਼ਰੂਰ ਪੜ੍ਹਿਓ, ਪਰ ਉਂਝ ਸਾਡਾ ਪੜ੍ਹਨ ਵਾਲਾ ਧਿਆਨ ਘੱਟ ਹੀ ਹੈ, ਧਿਆਨ ਹੀ ਇੰਨਾ ਖਿੰਡਿਆ ਪਿਆ ਪੜ੍ਹਨਾ ਬੰਦੇ ਕਿਸੇ ਨੇ ਜੀ, ਕਿੰਨੇ ਕੁ ਬੰਦੇ ਨੇ ਰਾਤ ਜਿਹੜੇ ਕੋਈ ਪੋਥੀ ਸਾਖੀ ਪੜ੍ਹ ਕੇ ਸੌਂਦੇ ਹੋਣਗੇ, ਬੀਜ ਨਾਸ ਨਹੀਂ ਹੋਇਆ, ਪਰ ਪਤਾ ਨਹੀਂ ਸਾਡਾ ਪੜ੍ਹਾਈ ਵਾਲੇ ਪਾਸੇ ਚੇਤੀ ਕੋਈ ਨਹੀਂ, ਸਾਨੂੰ ਗਾਣੇ ਇਹੋ ਜਿਹੇ ਸੁਣਾਏ ਨੇ ਵੀ ਆਪਾਂ ਤਾਂ ਜਿਵੇਂ ਮਾਂ ਦੇ ਕੁੱਖ 'ਚੋਂ ਹੀ ਸਭ ਕੁਝ ਸਿੱਖ ਕੇ ਆਏ ਹੋਏ ਹਾਂ। ਉਹ ਕਿਤਾਬ ਛੋਟੀ ਜਿਹੀ ਪਰ ਪੜ੍ਹਨ ਵਾਲੀ ਹੈ, ਡਾਕਟਰ ਰਣਜੀਤ ਕੌਰ ਪੰਨਵਾਂ ਹੋਣਾ ਦੀ ਉਹ ਲਿਖੀ ਐਡਿਟ ਕੀਤੀ ਹੋਈ ਹੈ ਅਤੇ ਮੈਂ ਇਸ ਕਰਕੇ ਸਿਫਾਰਿਸ਼ ਕੀਤੀ ਦਿਲ ਕੀਤਾ ਉਹ ਲੈ ਜਾਇਓ ਅਤੇ ਜ਼ਰੂਰ ਪੜ੍ਹਿਓ। ਇਹ ਪੰਜਾਂ ਸਾਹਿਬ ਦਾ ਜਿਹੜਾ ਸਾਕਾ ਹੈ ਆਪ ਸਭ ਨੂੰ ਪਤਾ ਵੀ ਖਸਨ ਅਬਦਾਲ ਅਤੇ ਜਦੋਂ ਪੰਜਾਂ ਸਾਹਿਬ ਦਾ ਆਪਾਂ ਜ਼ਿਕਰ ਕਰਦੇ ਹਾਂ ਅਤੇ ਸਾਡੇ ਸਨਮੁੱਖ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਹ ਕੌਤਕ ਆ ਜਾਂਦਾ ਵਲੀ ਕੰਧਾਰੀ ਨਾਲ ਜੋ ਕੁਝ ਉੱਥੇ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਵਲੀ ਕੰਧਾਰੀ ਕੋਲ ਉੱਪਰ ਪਾਣੀ ਸੀ ਭਾਈ ਮਰਦਾਨਾ ਜੀ ਗਏ ਉਹਨੇ ਨਹੀਂ ਦਿੱਤਾ ਫਿਰ ਭੇਜਿਆ ਨਹੀਂ ਦਿੱਤਾ ਜਦੋਂ ਉਹ ਪੱਥਰ ਚੁੱਕਿਆ ਅੱਜ ਵੀ ਹਸਨ ਅਬਦਾਲ ਤੁਸੀਂ ਜਾਂਦੇ ਹੋ ਵੈਸਾਖੀ ਖਾਸ ਕਰਕੇ ਅੱਜ ਵੀ ਉਹ ਨਿਰਮਲ ਜਲ ਉੱਥੋਂ ਚੱਲ ਰਿਹਾ ਅਤੇ ਉੱਤੋਂ ਪਹਾੜੀ ਤੋਂ ਉਹਨਾਂ ਨੇ ਵਲੀ ਕੰਧਾਰੀ ਨੇ ਪੱਥਰ ਰੇੜਿਆ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਪੰਜਾ ਲਾ ਕੇ ਰੋਕ ਦਿੱਤਾ। ਮੈਂ ਇੱਥੇ ਇੱਕ ਬੇਨਤੀ ਕਰਨੀ ਹੈ ਇੱਕ ਕਿਤਾਬ ਹੈ ਕਰਾਮਾਤ ਇਹ ਕਹਾਣੀਆਂ ਨੇ ਕਰਤਾਰ ਸਿੰਘ ਦੁੱਗਲ ਉਹਨਾਂ ਦੀਆਂ ਅਤੇ ਮੈਂ ਸ਼ਤਾਬਦੀ ਵਾਲੇ ਦਿਨ ਜਦੋਂ ਇੱਥੇ ਬੋਲ ਕੇ ਗਿਆ ਮੈਂ ਬੇਨਤੀ ਕੀਤੀ ਕਰਤਾਰ ਸਿੰਘ ਦੁੱਗਲ ਕਰਾਮਾਤ ਕਹਾਣੀ ਵਿੱਚ ਲਿਖਦਾ ਹੈ ਕਿਉਂਕਿ ਉਹ ਹਸਨ ਅਬਦਾਲ ਦੇ ਨੇੜੇ ਦਾ ਵਸਨੀਕ ਸੀ ਕਹਿੰਦਾ ਵੀ ਮੈਂ ਛੋਟਾ ਜਿਹਾ ਸਾਂ ਅਤੇ ਮੇਰੀ ਮਾਂ ਸਾਖੀ ਸੁਣਾਉਂਦੀ ਹੁੰਦੀ ਸੀ ਕਿ ਦੇਖੋ ਜੀ ਇੱਥੇ ਸਤਿਗੁਰੂ ਜੀ ਆਏ ਹੰਕਾਰੀ ਵਲੀ ਕੰਧਾਰੀ ਨੇ ਪੱਥਰ ਰੇੜਿਆ ਅਤੇ ਸਤਿਗੁਰਾਂ ਨੇ ਪੰਜਾ ਲਾ ਕੇ ਰੋਕ ਦਿੱਤਾ। ਕਹਿੰਦੇ ਮੇਰੇ ਮਨ 'ਚ ਤਰਕ ਉੱਠਣਾ ਇਹ ਹੋ ਹੀ ਨਹੀਂ ਸਕਦਾ ਏਡਾ ਵੱਡਾ ਪੱਥਰ ਆਵੇ ਅਤੇ ਪੰਜੇ ਨਾ ਰੁਕ ਸਕਦਾ। ਕਹਿੰਦਾ ਮੈਂ ਸੁਣ ਲੈਣਾ ਪਰ ਮਾਈ ਮਾਤਾ ਸੁਣਾਉਂਦੀ ਸੀ ਥੋੜ੍ਹਾ ਜਿਹਾ ਵੱਡਾ ਹੋਇਆ ਸਕੂਲ ਗਿਆ ਅਤੇ ਮਾਸਟਰ ਵੀ ਇੱਕ ਦਿਨ ਸਮਝਾ ਰਿਹਾ ਸੀ ਮੁਨਸ਼ੀ ਜਿਹੜਾ ਪੜ੍ਹਾ ਰਿਹਾ ਸੀ ਕਿ ਆਹ ਜਿਹੜਾ ਪੱਥਰ ਹੈ ਇਹ ਵਲੀ ਕੰਧਾਰੀ ਨੇ ਰੇੜਿਆ ਉੱਤੋਂ ਡਿੱਗਿਆ ਆਇਆ ਰੁੜਦਾ ਆਇਆ ਸਤਿਗੁਰਾਂ ਨੇ ਪੰਜਾ ਲਾ ਦਿੱਤਾ। ਕਹਿੰਦਾ ਮੇਰਾ ਅੰਦਰ ਕਲਪੇ ਮੈਂ ਵਾਰ ਵਾਰ ਅੰਦਰੋਂ ਤੜਫਾਂ ਅਤੇ ਮੈਂ ਕਹਿ ਦਿੱਤਾ ਮਾਸਟਰ ਨੂੰ ਨਹੀਂ ਨਹੀਂ ਇਹ ਕਦੀ ਚਿੱਤ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਿ ਪੱਥਰ ਵਿੱਚ ਪੰਜਾ ਲੱਗ ਜਾਏ। ਕਹਿੰਦਾ ਉਸ ਮਾਸਟਰ ਨੇ ਬੜੇ ਠਰਮੇ ਨਾਲ ਕਿਹਾ ਨਹੀਂ ਬੇਟਾ ਕਿ ਕੁਝ ਐਸੀਆਂ ਰੂਹਾਂ ਹੁੰਦੀਆਂ ਨੇ ਉਹ ਕੁਝ ਕਰ ਜਾਂਦੀਆਂ ਨੇ ਜਿਹੜੇ ਸੰਸਾਰ ਦੀ ਸਮਝ ਤੋਂ ਬਾਹਰ ਹੁੰਦਾ ਹੈ ਇਹ ਹੋ ਸਕਦਾ ਹੈ ਐਸੀਆਂ ਰੂਹਾਂ ਹੁੰਦੀਆਂ ਨੇ। ਕਹਿੰਦਾ ਮੇਰਾ ਅੰਨ ਨਹੀਂ ਅੰਦਰ ਨਹੀਂ ਮੰਨਿਆ ਮੈਂ ਕਿਹਾ ਨਹੀਂ ਨਹੀਂ ਇਹ ਝੂਠੀ ਹੈ ਜੀ ਹੋ ਹੀ ਨਹੀਂ ਸਕਦਾ ਜੀ ਆ ਮੈਂ ਗਿਆ ਪਰ ਉਹ ਕਹਿੰਦਾ ਜਿੱਦਣ ਪੰਜਾ ਸਾਹਿਬ ਦਾ ਸਾਕਾ ਵਾਪਰਿਆ ਮੇਰੀ ਮਾਂ ਮੈਨੂੰ ਅਤੇ ਮੇਰੀ ਛੋਟੀ ਭੈਣ ਨੂੰ ਨਾਲ ਲੈ ਕੇ ਪੰਜਾ ਸਾਹਿਬ ਗਏ। ਮੈਂ ਸਿਰਫ ਥੋੜ੍ਹਾ ਜਿਹਾ ਪਹਿਲਾਂ ਆਪ ਜੀ ਨੂੰ ਇਸ਼ਾਰਾ ਤਾਂ ਕਰ ਦਿੱਤਾ ਗੁਰੂ 'ਤੇ ਆਸਥਾ ਬਣਾ ਕੇ ਚੱਲੀਏ ਜਿਹੜੇ ਕਹਿੰਦੇ ਇਹ ਕੁਝ ਨਹੀਂ ਵਾਪਰ ਸਕਦਾ। ਮੈਂ ਕਹਾਂਗਾ ਨਾਨਕ ਮਤੇ ਸਾਹਿਬ ਦਾ ਜੇ ਪਿੱਪਲ ਕਹਿਵੇਂ ਘੱਟੋ ਘੱਟੋ ਹੀ ਦੇਖ ਲਓ ਸਿੱਧਾ ਨੇ ਸਾੜ ਦਿੱਤਾ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਕੇਸਰ ਦੇ ਛਿੱਟੇ ਮਾਰੇ ਉਹ ਖਰਾਬ ਹੋ ਗਿਆ ਅਤੇ ਅੱਜ ਵੀ ਉਹ ਪਿੱਪਲ ਭਾਵਾਂ ਹੁਣ ਜਿਹੜਾ ਢੱਕ ਦਿੱਤੀਆਂ ਨੇ ਪਰ ਉੱਪਰ ਤਾਂ ਉੱਠਿਆ ਹੋਇਆ ਹੈ ਨਾ। ਉਹ ਕਹਿੰਦੇ ਨੇ ਅਸੀਂ ਗਏ ਮਾਂ ਮੇਰੀ ਰੋ ਰਹੀ ਸੀ ਅਤੇ ਮੈਨੂੰ ਪਤਾ ਸੀ ਉਦੋਂ ਸਾਕੇ ਬਹੁਤ ਹੋ ਰਹੇ ਸਨ ਨਨਕਾਣਾ ਸਾਹਿਬ ਦਾ ਸਾਕਾ ਹੋ ਕੇ ਹਟਿਆ। ਕਹਿੰਦਾ ਮੈਨੂੰ ਪਤਾ ਸੀ ਕਿ ਜੇ ਸਾਕਾ ਵਾਪਰਿਆ ਕੋਈ ਜਿਹਾ ਅੱਜ ਸਾਡੇ ਘਰ ਰੋਟੀ ਨਹੀਂ ਪੱਕੇਗੀ ਮਾਂ ਸਾਡੀ ਸਾਰਿਆਂ ਨੂੰ ਜ਼ਮੀਨ ਉੱਤੇ ਸਵਾਏਗੀ। ਦੇਖੋ ਉਸ ਵਕਤ ਕੈਸਾ ਜਜ਼ਬਾ ਸੀ ਜੀ। ਕਹਿੰਦੇ ਅਸੀਂ ਗਏ ਮਾਂ ਸਾਡੀ ਰੋਂਦੀ ਜਾ ਰਹੀ ਸੀ ਜ਼ਾਰੋ ਜ਼ਾਰ ਵੀ ਗੱਡੀ ਥੱਲੇ ਸਿੰਘ ਆ ਗਏ ਨੇ। ਕਿਉਂ ਉੱਥੇ ਗਏ ਵਾਪਸ ਆਏ ਕਹਿੰਦੇ ਮੈਂ ਅੱਖਾਂ ਨਾਲ ਦੇਖਿਆ ਸੁਣਿਆ ਵਹਿ ਵਾਪਸ ਆਇਆ ਜਿਹੜੀ ਤਰਕ ਦੀ ਜੜ ਬੀਜ ਕਈ ਸਾਲਾਂ ਦਾ ਮੇਰੇ ਅੰਦਰ ਸੀ ਕਿ ਪੱਥਰ ਕਿਵੇਂ ਰੁਕ ਸਕਦਾ ਹੈ ਕਿਵੇਂ ਰੁਕ ਸਕਦਾ ਪਹਾੜ। ਕਹਿੰਦਾ ਜਦੋਂ ਮਾਂ ਰੋਂਦੀ ਵਾਪਸ ਆਈ ਤੇ ਮੈਂ ਸਾਨੂੰ ਫਿਰ ਸਾਖੀ ਸੁਣਾਉਣ ਲੱਗ ਪਈ ਵੇ ਪੁੱਤਰ ਗੱਡੀ ਤਾਂ ਰੁਕਣੀ ਪੱਥਰ ਤਾਂ ਰੁਕ ਹੀ ਜਾਣਾ ਸੀ ਵਲੀ ਕੰਧਾਰੀ ਨੇ ਸੱਟਿਆ ਹਜ਼ੂਰ ਨੇ ਪੰਜੇ ਨਾਲ ਰੋਕ ਦਿੱਤਾ। ਕਹਿੰਦਾ ਮੇਰੀ ਛੋਟੀ ਭੈਣ ਨੇ ਜਿਹੜਾ ਮੈਂ ਤਰਕ ਕਰਦਾ ਸਾਂ ਉਹਨੇ ਤਰਕ ਕਰਕੇ ਕਿਹਾ ਮਾਂ ਪੱਥਰ ਕਿਵੇਂ ਰੁਕ ਸਕਦਾ ਹੈ। ਕਹਿੰਦਾ ਮਾਂ ਨੇ ਕੀ ਜਵਾਬ ਦੇਣਾ ਸੀ ਮੈਂ ਖੁਦ ਦਿੱਤਾ ਕਿ ਜਿਹੜਾ ਸ਼ੂਕ ਦੀ ਹੋਈ ਗੱਡੀ ਨੂੰ ਸਿੰਘਾਂ ਤੇ ਆਵੇ ਰੋਕ ਸਕਦਾ ਉਹ ਪੱਥਰ ਕਿਉਂ ਨਹੀਂ ਰੋਕ ਸਕਦਾ। ਕਹਿੰਦਾ ਮੇਰੇ ਮਨ ਦਾ ਉਦਨ ਸ਼ੰਕਾ ਨਿਵਿਰਤ ਹੋਇਆ। ਮੈਂ ਆਪ ਨੂੰ ਬੇਨਤੀ ਕਰਾਂਗਾ ਜੇ ਇਹ ਕਰਾਮਾਤ ਕਿਤਾਬ ਹੈ ਜੀ ਬਸ ਪਹਿਲੀ ਕਹਾਣੀ ਹੈ ਜਿਹੜੀ ਪੰਜਾ ਸਾਹਿਬ ਦੇ ਸਾਕੇ ਨਾਲ ਕਹਾਣੀਕਾਰ ਨੇ ਆਪਣਾ ਅਨੁਭਵ ਦਿੱਤਾ। ਉਸ ਵੇਲੇ ਇਹ ਸਾਡੇ ਬਹੁਤ ਸਨਮਾਨਯੋਗ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਉਹਨਾਂ ਨੇ ਇੱਕ ਗੱਡੀ ਲਿਖੀ ਸੀ ਆ ਢਾਡੀ ਸਿੰਘ ਜਾਣਦੇ ਨੇ ਗੱਡੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਨੇ ਲਿਖਿਆ, ਹੋਰ ਵੀ ਵਿਦਵਾਨਾਂ ਨੇ ਲਿਖਿਆ, ਮੈਂ ਸਿਰਫ ਇੱਕ ਬੇਨਤੀ ਕਰਾਂਗੇ, ਇਹ ਸਾਕਾ ਕਿਉਂ ਵਾਪਰਿਆ? ਗੁਰੂ ਕੇ ਬਾਗ ਦਾ ਮੋਰਚਾ ਲੱਗਾ ਜੀ, ਆਪ ਜੀ ਦੇ ਨੇੜੇ ਲੱਕੜਾਂ ਵੱਢਣ ਤੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਜੀ। ਮਹੰਤਾਂ ਨੇ ਗ੍ਰਿਫਤਾਰ ਕਰਾ ਦਿੱਤੇ, ਮੋਰਚਾ ਲੱਗ ਗਿਆ ਜੀ। ਇੰਨੇ ਕੁ ਸਿੱਖ ਜਾਣ ਲੱਗ ਪਏ, ਜੇਲ੍ਹ ਭਰੀ ਗਈ। ਹੁਣ ਇਹਨਾਂ ਕੈਦੀਆਂ ਨੂੰ ਉਹ ਚਾਹੁੰਦੇ ਸਨ ਜੇਲ੍ਹ ਬਦਲ ਦਿੱਤੀ ਜਾਏ। ਮੈਂ ਅਟਕ ਤੇ ਕੈਮਲਪੁਰ ਦੀਆਂ ਜੇਲ੍ਹਾਂ ਦਾ ਜ਼ਿਕਰ ਥੋੜਾ ਜਿਹਾ ਕੀਤਾ। ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ, ਭਾਈ ਸਾਹਿਬ ਭਾਈ ਕਰਮ ਸਿੰਘ ਜੀ, ਅਰਜ਼ ਹੈ ਕਿ ਭਾਈ ਪ੍ਰਤਾਪ ਸਿੰਘ ਹੁਣੀ, ਮੈਂ ਥੋੜਾ ਜਿਹਾ ਇਹਨਾਂ ਦੇ ਜੀਵਨ ਸੰਬੰਧੀ ਅਰਜ਼ ਕਰਾਂਗਾ, ਤੇ ਜੇ ਕਿਸੇ ਨੂੰ ਚੰਗਾ ਲੱਗੇ, ਕਿਤਾਬ ਹੈ ਸਾਡੇ ਸ਼ਹੀਦ ਗਿਆਨੀ ਭਜਨ ਸਿੰਘ ਦੀ ਹੋਣਾ ਦੀ ਲਿਖੀ ਹੈ। ਉਸ ਕਿਤਾਬ ਦੇ ਵਿੱਚ ਬੀਬੀ ਹਰਨਾਮ ਕੌਰ, ਭਾਈ ਪ੍ਰਤਾਪ ਸਿੰਘ ਦੇ ਵਾਹਿਗੁਰੂ ਜੀ ਘਰੋਂ ਨੇ ਬੀਬੀ ਹਰਨਾਮ ਕੌਰ, ਤੇ ਉਸ ਵਕਤ ਉਹ ਆਪ ਪਟੜੀ ਉੱਤੇ ਬੈਠੇ ਸਨ, ਤੇ ਉਹਨਾਂ ਦੀ ਕੁੱਖ ਵਿੱਚ ਉਸ ਵੇਲੇ ਬੱਚਾ ਸੀ। ਭਾਈ ਪ੍ਰਤਾਪ ਸਿੰਘ ਹੁਣੀ ਮੈਂ ਜ਼ਿਕਰ ਕਰ ਰਿਹਾ। ਭਾਈ ਪ੍ਰਤਾਪ ਸਿੰਘ ਹੁਣੀ ਇਹ ਅਸਲ ਵਿੱਚ ਉਸ ਵਕਤ ਇਹ ਪੰਜਾ ਸਾਹਿਬ ਇਹ ਖਜ਼ਾਨਚੀ ਸਨ ਜੀ, ਤੇ ਉਹ ਬੀਬੀ ਜੀ ਲਿਖਦੀ ਹੈ ਇੱਥੋਂ ਤੱਕ ਤਨਖਾਹ ਨਹੀਂ ਸਨ ਲੈਂਦੇ ਜੀ, ਆਪਣੇ ਘਰ ਦੇ ਜ਼ੇਵਰ ਵੇਚ ਕੇ ਉਹ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਸਨ। ਮੈਂ ਥੋੜ੍ਹਾ ਜਿਹਾ ਭਾਈ ਪ੍ਰਤਾਪ ਸਿੰਘ ਬਾਣੀ ਆਪ ਨੂੰ ਬੇਨਤੀ ਕਰ ਦਿਆਂਗਾ। ਇਹ ਫੌਜ ਵਿੱਚ ਆਰਮੀ ਵਿੱਚ ਵੀ ਗਏ, ਪਰ ਜਦੋਂ ਅਕਾਲੀ ਮੂਵਮੈਂਟ ਚੱਲੀ, ਇਹਨਾਂ ਨੇ ਆਪਣੇ ਸੀਸ ਦੇ ਉੱਤੇ ਕਾਲੀ ਦਸਤਾਰ ਬੰਨ ਲਈ। ਅੰਗਰੇਜ਼ ਨੂੰ ਕਾਲੀ ਦਸਤਾਰ ਨਹੀਂ ਸੀ ਚੰਗੀ ਲੱਗਦੀ, ਉਹਨੇ ਕਿਹਾ ਜੀ ਤੇਰੀ ਆ ਪਗੜੀ, ਤੇਰੀ ਦਸਤਾਰ, ਇਹ ਰੰਗ ਤੈਨੂੰ ਬਦਲਣਾ ਪਏਗਾ। ਭਾਈ ਪ੍ਰਤਾਪ ਸਿੰਘ ਹੁਣਾਂ ਨੇ ਨੌਕਰੀ ਛੱਡ ਦਿੱਤੀ। ਖੈਰ ਉਹ ਪੰਜਾ ਸਾਹਿਬ ਆਏ ਇੱਥੇ। ਇਹ ਘਟਨਾ ਸ਼ਿਮਲੇ ਦੀ ਜਿਹੜੀ ਮੈਂ ਸੁਣਾ ਰਿਹਾ ਕਿ ਜਦੋਂ ਕਾਲੀ ਦਸਤਾਰ ਬਣੀ, ਉੱਥੇ ਇੱਕ ਘਟਨਾ ਵਾਪਰੀ ਸ਼ਿਮਲੇ। ਭਾਈ ਪ੍ਰਤਾਪ ਸਿੰਘ ਦੇ ਇੱਕ ਮਿੱਤਰ ਸਨ, ਡਾਕਟਰ ਸਨ ਜੀ, ਉਹਨਾਂ ਦਾ ਨਾ 2-2.5 ਸਾਲ ਦਾ ਬੱਚਾ, ਉਹਦੀ ਮੌਤ ਹੋ ਗਈ। ਭਾਈ ਪ੍ਰਤਾਪ ਸਿੰਘ ਦੇ ਮਿੱਤਰ ਦੇ ਬੱਚੇ ਦੀ, ਉਸ ਸਿੰਘ ਨੇ ਕਿਸੇ ਨੂੰ ਰੋਣ ਨਹੀਂ ਦਿੱਤਾ। ਉਸ ਡਾਕਟਰ ਨੇ ਉਹਨੇ ਕਿਹਾ ਰੋਣਾ ਨਹੀਂ, ਕਰਤਾਰ ਦਾ ਕੀਰਤਨ ਕਰੋ, ਬਾਣੀ ਦਾ ਕੀਰਤਨ ਕਰੋ, ਖੁਸ਼ੀ ਖੁਸ਼ੀ ਨਾਲ ਆਪਣੇ ਬੱਚੇ ਦੀ ਲਾਸ਼ ਲੈ ਕੇ, ਅਰਥੀ ਲੈ ਕੇ ਤੁਰਿਆ। ਤੇ ਬੀਬੀ ਹਰਨਾਮ ਕੌਰ ਪ੍ਰਤਾਪ ਸਿੰਘ ਉਹਨਾਂ ਦੇ ਘਰੋਂ ਨੇ, ਉਹਨਾਂ ਦੀ ਇੰਟਰਵਿਊ ਗਿਆਨੀ ਭਜਨ ਸਿੰਘ ਉਹਨਾਂ ਲਈ, ਉਹ ਪੂਰੀ ਦੀ ਪੂਰੀ ਇੰਟਰਵਿਊ ਕਿਤਾਬ ਵਿੱਚ ਹੈ ਜੀ। ਉਹ ਕਹਿੰਦੀ ਹੈ ਜਦੋਂ ਉਸ ਬੱਚੇ ਦਾ ਸੰਸਕਾਰ ਹੋਇਆ ਤੇ ਸ਼ਹੀਦ, ਉਹ ਸ਼ਹੀਦ ਕਹਿੰਦੀ ਸੀ ਆਪਣੇ ਪਰ ਸ਼ਹੀਦ ਸਨ, ਇਹ ਘਰ ਆਏ ਤੇ ਮੈਨੂੰ ਆ ਕੇ ਕਹਿੰਦੇ ਨੇ ਕਿ ਮੇਰਾ ਇੱਕ ਫੁਰਨਾ ਬਣਿਆ, ਜੇ ਅਕਾਲ ਪੁਰਖ ਸਾਨੂੰ ਬੱਚਾ ਦੇਵੇ, ਤੇ ਜੇ ਕਿਤੇ ਬੱਚੇ ਦੀ ਮੌਤ ਇੰਨੀ ਕੁ ਉਮਰ 'ਚ ਹੋ ਜਾਏ, ਤੇ ਮੈਂ ਬੈਂਡ ਵਾਜੇ ਵਜਾ ਕੇ ਗੁਰੂ ਦਾ ਸ਼ੁਕਰ ਕਰਦਾ ਉਹਦਾ ਸੰਸਕਾਰ ਕਰਨ ਜਾਵਾਂਗਾ। ਪਰਮਾਤਮਾ ਦੀ ਖੇਡ। ਜਦੋਂ ਇਹ ਸ਼ਹੀਦ ਹੋਏ ਨੇ, 24-25 ਸਾਲ ਦੀ ਉਮਰ ਸੀ ਜੀ ਤਕਰੀਬਨ। ਭਾਈ ਸਾਹਿਬ ਦਾ ਵਿਆਹ ਹੋਇਆ, ਬੀਬੀ ਹਰਨਾਮ ਕੌਰ ਦੀ ਕੁੱਖ ਤੋਂ ਪੁੱਤਰ ਦਾ ਜਨਮ ਹੋਇਆ, ਉਹਦਾ ਨਾਮ ਤਰਲੋਕ ਸਿੰਘ ਰੱਖਿਆ ਗਿਆ। ਮੈਂ ਥੋੜ੍ਹਾ ਜਿਹਾ ਇਹਨਾਂ ਦੇ ਜੀਵਨ ਸੰਬੰਧੀ ਅਰਜ਼ ਕਰ ਰਿਹਾ, ਬਾਅਦ 'ਚ ਆਪਾਂ ਸਾਕੇ ਸੰਬੰਧੀ ਆਉਂਦੇ। ਉਹਦਾ ਨਾਮ ਤਰਲੋਕ ਸਿੰਘ ਰੱਖਿਆ ਗਿਆ। ਉਹ ਬੱਚਾ ਬੜਾ ਹੋਣਹਾਰ ਜੀ, ਤੁਸੀਂ ਹੈਰਾਨ ਹੋ ਗਏ, 2.5 ਸਾਲ ਦਾ ਬੱਚਾ ਤਬਲਾ ਵਜਾਉਣ ਲੱਗ ਪਿਆ। ਜੋ ਪਰਿਵਾਰ ਉਹਨਾਂ ਦਾ ਦੱਸਦਾ, ਇਹ ਬੱਚਾ ਖੇਡਦਾ ਪਿਆ ਸੀ। ਪੰਜਾ ਸਾਹਿਬ ਦੀ ਘਟਨਾ, ਇੰਨਾ ਹੋਣਹਾਰ ਬੱਚਾ ਤਬਲਾ ਵਜਾਏ, ਛੋਟੀ ਉਮਰ 'ਚ ਬਾਣੀ ਪੜ੍ਹਨ ਲੱਗ ਪਿਆ। ਕਹਿੰਦੇ ਇੱਕ ਦਿਨ ਬੱਚਿਆਂ ਨਾਲ ਖੇਡ ਰਿਹਾ ਸੀ, ਕੜਾਈ ਤਪਦੀ ਪਈ ਸੀ ਪਾਣੀ ਦੀ, ਉੱਬਲਦਾ ਪਾਣੀ, ਤੇ ਦੂਸਰੇ ਨਿਆਣੇ ਨੇ ਧੱਕਾ 'ਚ ਮਾਰਿਆ, ਤਰਲੋਕ ਸਿੰਘ ਉੱਬਲਦੇ ਹੋਏ ਪਾਈ ਨਹੀਂ ਦੀ, ਕੜਾਈ ਵਿੱਚ ਡਿੱਗ ਪਿਆ। ਭਾਈ ਪ੍ਰਤਾਪ ਸਿੰਘ ਦਾ ਬੇਟਾ 2.5 ਸਾਲ ਦਾ ਬੱਚਾ, ਕੜਾਈ ਉੱਬਲਦਾ ਪਾਣੀ ਉਹਦੇ ਵਿੱਚ ਡਿੱਗਾ, ਤੇ ਸਾਰਾ ਜਿਸਮ ਜਿਹੜਾ ਉਹ ਸੜ ਗਿਆ। ਪਤਾ ਲੱਗਾ, ਭਾਈ ਸਾਹਿਬ ਬਾਹਰ ਸਨ, ਪਤਾ ਮਿਲਿਆ। ਜਦੋਂ ਆਏ ਤੇ ਦੇਖਿਆ ਬੱਚਾ ਸੜ ਚੁੱਕਿਆ, ਪਾਣੀ ਦੇ ਵਿੱਚ ਮੌਤ ਹੋ ਗਈ ਉਹਦੀ। ਉਹ ਬੀਬੀ ਕਹਿੰਦੀ ਹੈ ਮੈਨੂੰ ਕੋਲ ਬੁਲਾ ਕੇ, ਕਹਿੰਦੇ ਆਪਾਂ ਰੋਣਾ ਨਹੀਂ, ਇਹ ਸਤਿਗੁਰਾਂ ਦੀ ਦਾਤ ਹੈ, ਉਹਨਾਂ ਦਿੱਤੀ, ਉਹਨਾਂ ਲੈ ਲਈ, ਤੂੰ ਰੋਈ ਨਾ। ਕਹਿੰਦੇ ਨੇ ਸੱਚ ਹੈ, ਉਸ ਤਰਲੋਕ ਸਿੰਘ ਜੀ ਨੂੰ, ਛੋਟੇ ਜਿਹੇ ਆਪਣੇ ਭੁਚੰਗੀ ਨੂੰ, ਉਹਦੀ ਲਾਸ਼ ਲਈ ਬੈਂਡ ਵਾਜਾ ਵਜਾਇਆ ਭਾਈ ਪ੍ਰਤਾਪ ਸਿੰਘ ਨੇ। ਵਾਹਿਗੁਰੂ, ਕਹਿਣਾ ਬਹੁਤ ਸੌਖਾ ਜੀ, ਬੜੀ ਅਚਰਜ ਕਹਾਣੀ। ਬੈਂਡ ਵਾਜੇ ਵਾਲੇ ਲਿਆਂਦੇ, ਕਹਿੰਦੇ ਤੁਸੀਂ ਧੁਨ ਲਾਣੀ ਹੈ ਗੁਰੂ ਕੇ ਸ਼ਬਦ ਦੀ, ਬੈਂਡ ਵਾਜਾ ਵੱਜਦਾ ਜਾਏ। ਭਾਈ ਪ੍ਰਤਾਪ ਸਿੰਘ ਨੇ ਆਪਣਾ ਪੁੱਤਰ ਚੁੱਕਿਆ, ਅੰਤਮ ਸੰਸਕਾਰ ਕਰਕੇ ਆਏ, ਵਾਪਸ ਆਏ, ਮਾਂ ਦੀ ਮਮਤਾ ਹੈ। ਬੀਬੀ ਹਰਨਾਮ ਕੌਰ ਕਹਿੰਦੇ ਮੈਨੂੰ ਆ ਕੇ ਕਹਿੰਦੇ ਨੇ ਦੇਖੀ ਦਾਤ ਦਿੱਤੀ, ਉਹ ਲੈ ਗਿਆ ਜਿਹਨੇ ਦਿੱਤੀ, ਉਸ ਬੱਚੇ ਤੋਂ ਨਫ਼ਰਤ ਨਾ ਕਰੀ ਜਿਹਨੇ ਧੱਕਾ ਮਾਰਿਆ, ਉਹਨੇ ਵਿਚਾਰੇ ਕੋਈ ਜਾਣ ਬੁੱਝ ਕੇ ਥੋੜਾ ਮਾਰਿਆ, ਇਹ ਤਾਂ ਸਬੈਕਨ ਉਹਦਾ ਲਿਖਿਆ ਸੀ, ਉਹਨਾਂ ਇਸ ਤਰ੍ਹਾਂ ਜਾਣਾ ਸੀ। ਮੈਂ ਬੇਨਤੀ ਕਰਾਂਗਾ, ਐਸੇ ਕਿਰਦਾਰ ਦੇ ਮਾਲਕ ਸਨ ਭਾਈ ਪ੍ਰਤਾਪ ਸਿੰਘ ਜੀ ਹੋਣੀ। ਅਗਲੀ ਬੇਨਤੀ, ਇੱਕ ਮੈਂ ਜ਼ਿਕਰ ਹੋਰ ਇਹ ਸ਼ਬਦ ਕਰਦਿਆਂ ਜੀ, ਭਾਈ ਕਰਮ ਸਿੰਘ ਜੀ, ਕਿਉਂਕਿ ਅਸੀਂ ਮੈਂ ਰਾਤ ਵੀ ਕਥਾ ਕਰਦਿਆਂ ਗੱਲ ਕਹੀ, ਜਿਹੜੀ ਸਾਡੇ ਕੋਲ ਨੈਗੇਟਿਵ ਅਪਰੋਚ ਉਹਦਾ ਰੱਜ ਕੇ ਪ੍ਰਚਾਰ ਕਰਨੇ ਤੇ ਇਤਿਹਾਸ ਦੱਸਣਾ ਚਾਹੀਦਾ। ਸਾਰੀ ਦੁਨੀਆ ਭਾਈ ਦੁਨੀ ਚੰਦ ਅਮਰਾਤੀ ਕਿਆ ਸਾਰੇ ਪ੍ਰਚਾਰ ਕਰਨੇ ਕਿ ਦੁਨੀ ਚੰਦ ਭੱਜ ਗਿਆ, ਬਿਲਕੁਲ ਭੱਜ ਗਿਆ ਜੀ, ਮਜੀਠੇ ਦਾ ਰਹਿਣ ਵਾਲਾ ਸੀ, ਧਾਲੀਵਾਲ ਸੀ ਜੀ, ਭੱਜ ਗਿਆ, ਆ ਗਿਆ, ਲੱਤ ਟੁੱਟ ਗਈ, ਅੰਮ੍ਰਿਤਸਰ ਉਹਦੀ ਰਹਿਸ਼ੀ, ਉਹਦੀ ਮੌਤ ਹੋ ਗਈ। ਅੱਜ ਤੱਕ ਸਭ ਨੂੰ ਪਤਾ ਦੁਨੀ ਚੰਦ ਮਸੰਦ ਭੱਜਿਆ, ਦੁਨੀ ਚੰਦ ਡਰ ਗਿਆ, ਦੁਨੀ ਚੰਦ ਨੇ ਖਾਤੀ ਦਾ ਮੁਕਾਬਲਾ ਨਾ ਕੀਤਾ। ਪਰ ਮੈਂ ਇੱਕ ਬੇਨਤੀ ਕਰਾਂਗਾ, ਦੇ ਦੋ ਪੋਤੇ ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ, ਦੁਨੀ ਚੰਦ ਦੇ ਪੋਤੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਨਿਰਮੋਹਗੜ੍ਹ ਦੀ ਜੰਗ ਵਿੱਚ ਇਹਨਾਂ ਸ਼ਹਾਦਤ ਦਾ ਜਾਮ ਪੀਤਾ ਤੇ ਬੇਨਤੀ ਕੀਤੀ, ਸਤਿਗੁਰੂ ਅਸੀਂ ਦਾਦੇ ਵਾਲਾ ਕਲੰਕ ਮਿਟਾਉਣ ਵਾਸਤੇ ਆਏ ਹਾਂ। ਪਰ ਉਹਦਾ ਜ਼ਿਕਰ ਬਹੁਤ ਘੱਟ ਕੀਤਾ ਜਾਂਦਾ, ਕੋਈ ਨਹੀਂ ਕਰਦਾ ਜੀ ਅਨੂਪ ਸਿੰਘ ਸਰੂਪ ਸਿੰਘ ਉਹਨਾਂ ਦਾ ਜ਼ਿਕਰ, ਭਾਈ ਦੁਨੀ ਚੰਦ ਦਾ ਜ਼ਿਕਰ ਹੈ। ਮੈਂ ਕਹਿੰਦਾ ਸੁਣਾਓ ਇਤਿਹਾਸ, ਪਰ ਘੱਟੋ ਘੱਟ ਇਹ ਵੀ ਤਾਂ ਦੱਸੋ ਨਾ, ਉਸ ਖੂਨ ਵਿੱਚ ਦੋ ਨੌਜਵਾਨਾਂ ਨੇ ਸ਼ਹਾਦਤ ਦਾ ਜਾਮ ਵੀ ਪੀਤਾ। ਹੁਣ ਜਿਹੜੇ ਭਾਈ ਕਰਮ ਸਿੰਘ ਸਨ, ਮੈਂ ਤਾਂ ਇਹ ਥੋੜੀ ਉਦਾਹਰਣ ਲਈ, ਇਹ ਆਨੰਦਪੁਰ ਸਾਹਿਬ ਦੇ ਮਹੰਤ ਸਨ। ਇਹਨਾਂ ਦੇ ਪਿਤਾ ਜੀ ਗਿਆਨੀ ਭਗਵਾਨ ਸਿੰਘ ਏਡੇ ਚੰਗੇ ਸਨ ਜੀ, ਹਰ ਮਹੰਤ ਮਾੜਾ ਨਹੀਂ ਸੀ, ਪੰਜ ਉਂਗਲਾਂ ਕਦੀ ਬਰਾਬਰ ਨਹੀਂ ਹੁੰਦੀਆਂ, ਸਾਰੇ ਗਿਆਨੀ ਚੰਗੇ ਨਹੀਂ ਤੇ ਸਾਰੇ ਗਿਆਨੀ ਮਾੜੇ ਵੀ ਨਹੀਂ। ਪਰ ਸਾਡਾ ਮਨੁੱਖੀ ਸੁਭਾਅ ਹੈ, ਇੱਕ ਬੰਤਾ ਗਲਤੀ ਕਰਦਾ ਅਸੀਂ ਪੂਰੀ ਦੀ ਪੂਰੀ ਜਮਾਤ ਨੂੰ ਰੱਜ ਕੇ ਭੰਡਦੇ ਹਾਂ। ਗਿਆਨੀ ਭਗਵਾਨ ਸਿੰਘ ਬਹੁਤ ਸਿਦਕ ਵਾਲੇ ਸਨ ਜੀ, ਇਹ ਕੇਸਗੜ੍ਹ ਸਾਹਿਬ ਦੀ ਸੇਵਾ ਕਰਦੇ ਸਨ। ਇਹਨਾਂ ਦੇ ਹੱਥ 'ਚ ਗੜਵਾ ਹੁੰਦਾ ਸੀ, ਦੁਪਹਿਰੇ ਗੜਵਾ ਨੀਰ ਦਾ ਭਰ ਕੇ ਥੱਲੇ ਉਤਰ ਆਉਂਦੇ ਸਨ, ਸੰਗਤਾਂ ਨੂੰ ਜਲ ਪਿਆਉਣਾ, ਇਹਨਾਂ ਨੂੰ ਗੜਵੇ ਵਾਲਾ ਮਹੰਤ ਕਹਿੰਦੇ ਹੁੰਦੇ ਸਨ। ਇਹਨਾਂ ਦੇ ਬੇਟੇ ਨੇ ਭਾਈ ਕਰਮ ਸਿੰਘ ਜੀ, ਅਸਲ 'ਚ ਇਹਨਾਂ ਦਾ ਨਾਮ ਸੀ ਸੰਤ ਸਿੰਘ, ਤੇ ਇਹ ਇੰਨੇ ਕਮਾਲ ਦਾ ਕੀਰਤਨ ਕਰਦੇ ਸਨ ਭਾਈ ਕਰਮ ਸਿੰਘ। ਇਹ ਹਜ਼ੂਰ ਸਾਹਿਬ ਗਏ, ਅੰਮ੍ਰਿਤ ਦੀ ਦਾਤ ਉੱਥੋਂ ਲਈ ਤੇ ਸੰਤ ਸਿੰਘ ਤੋਂ ਪੰਜਾਂ ਪਿਆਰਿਆਂ ਨੇ ਨਾਮ ਰੱਖ ਦਿੱਤਾ ਕਰਮ ਸਿੰਘ, ਭਾਈ ਕਰਮ ਸਿੰਘ। ਇਹ ਕੀਰਤਨ ਇਹਨੇ ਆਹ ਜਿਹੜਾ ਸ਼ਬਦ ਨਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਇਹਨਾਂ ਪ੍ਰੇਮ 'ਚ ਭਿੱਜ ਕੇ ਗਾਉਂਦੇ ਸਨ, ਇਹ ਟਿਕਿਆ ਹੋਇਆ ਅੰਦਰ। ਮੈਂ ਅਰਜ਼ ਕਰਾਂ, ਜਿਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਤੇ ਇਹਨਾਂ ਦਾ ਜਿੱਥੇ ਨਾਰਾਇਣ ਦਾਸ ਦਾ ਜ਼ਿਕਰ ਵੀ ਤਾਂ ਕਰਨਾ ਚਾਹੀਦਾ ਨਾ, ਭਾਈ ਕਰਮ ਸਿੰਘ ਮਹੰਤ ਨੇ, ਉਹਨਾਂ ਨੇ ਆਨੰਦਪੁਰ ਸਾਹਿਬ ਦਾ ਸਾਰਾ ਪ੍ਰਬੰਧ ਖਾਲਸਾ ਪੰਥ ਦੀ ਕਮੇਟੀ ਨੂੰ ਦੇ ਦਿੱਤਾ, ਪਿਆਰਿਓ ਆਪਣੇ ਆਪ ਨੂੰ ਸਮਰਪਿਤ ਕਰਤਾ ਪੰਥ ਦੇ, ਤੇ ਮੋਰਚਿਆਂ ਵਿੱਚ ਸ਼ਮੂਲੀਅਤ ਕੀਤੀ। ਇਹ ਇਹਨਾਂ ਦੀ ਪਤਨੀ ਤੇ ਦੋਨੋਂ ਜਣੇ ਦਰਸ਼ਨ ਕਰਦੇ ਕਰਾਉਂਦੇ ਪੰਜਾ ਸਾਹਿਬ ਪਹੁੰਚ ਗਏ, ਉੱਥੇ ਇਹਨਾਂ ਜੇ ਕੀਰਤਨ ਕੀਤਾ, ਤੇ ਕੀਰਤਨ ਤੋਂ ਬਾਅਦ ਇਹ ਭਾਂਡਿਆਂ ਦੀ ਸੇਵਾ, ਲੰਗਰ ਦੀ ਸੇਵਾ, ਝਾੜੂ ਦੀ ਸੇਵਾ, ਸੇਵਾ ਜੜ ਜਾਂਦੇ, ਬਾਣੀ ਪੜ੍ਹਦੇ ਸਨ, ਤੇ ਉੱਥੇ ਸੰਗਤ ਨਾਲ ਇੰਨਾ ਪਿਆਰ ਪੈ ਲਿਆ, ਸੰਗਤ ਨੇ ਕਿਹਾ ਜੀ ਤੁਸੀਂ ਜਾਣਾ ਨਹੀਂ। ਭਾਈ ਸਾਹਿਬ ਉੱਥੇ ਕੀਰਤਨ ਕਰਨ ਲੱਗ ਪਏ ਘਰ ਵਾਲੀ ਨਾਲ। ਆਹ ਜਿਹੜਾ ਦਿਨ ਅੱਜ ਆਇਆ ਹੈ, ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਦਾ ਪਿਆਰ ਵੀ ਭਰਾਵਾਂ ਵਰਗਾ ਹੋ ਗਿਆ। ਇੱਥੋਂ ਸਿੱਖ ਜਾ ਰਹੇ ਸਨ, ਟ੍ਰੇਨ ਵਿੱਚ ਬਿਠਾ ਕੇ ਲਿਜਾ ਰਹੇ ਨੇ, ਤੇ ਮਨ 'ਚ ਆਇਆ ਇਹ ਗੁਰੂ ਪੰਥ ਦਾ ਮੋਰਚਾ ਲੱਗਾ, ਪ੍ਰਸ਼ਾਦੇ ਤੋਂ ਭੁੱਖਣ ਪਾਣੇ ਜਾਂਦੇ ਪਏ ਨੇ, ਆਪਾਂ ਇੱਕ ਕੰਮ ਕਰਨਾ ਹੈ ਕਿ ਲੰਗਰ ਤਿਆਰ ਕਰਾਂਗੇ। ਸਟੇਸ਼ਨ ਮਾਸਟਰ ਖਿੰਦੂ ਸੀ ਜੀ, ਭਾਈ ਪ੍ਰਤਾਪ ਸਿੰਘ ਦਾ ਮਿੱਤਰ ਵੀ ਸੀ, ਉਹਨਾਂ ਨੇ ਕਿਹਾ ਵੀ ਮੈਨੂੰ ਦੱਸੀ, ਦੋ ਗੱਡੀਆਂ ਲੰਘ ਚੁੱਕੀਆਂ ਨੇ, ਜਦੋਂ ਹੁਣ ਸਿੱਖਾਂ ਦੀ ਗੱਡੀ ਆਉਣੀ ਹੈ ਜਿਨ੍ਹਾਂ ਨੂੰ ਅਟਕ ਲਿਜਾ ਰਹੇ ਨੇ, ਮੈਨੂੰ ਇਤਲਾਹ ਦੇ ਦੇਈ, ਅਸੀਂ ਪਹਿਲਾਂ ਪ੍ਰਸ਼ਾਦ ਪਾਣੀ ਤਿਆਰ ਕਰ ਲਾਂਗੇ, ਰੁਕੀ ਹੋਈ ਗੱਡੀ ਵਿੱਚ ਸੰਗਤਾਂ ਦੀ ਸੇਵਾ ਕਰ ਦਿਆਂਗੇ। ਪਿਆਰਿਓ, ਉਸਨੇ ਇਤਲਾਹ ਦੇ ਦਿੱਤੀ ਭਾਈ ਪ੍ਰਤਾਪ ਸਿੰਘ ਨੂੰ, ਕਿ ਆ 30 ਅਕਤੂਬਰ ਅੱਜ ਨਾ ਜੀ ਕਿ 8 ਵਜੇ ਗੱਡੀ ਨਿਕਲਣੀ ਹੈ। ਭਾਈ ਸਾਹਿਬ ਨੇ ਸੰਗਤ ਇਕੱਠੀ ਕਰ ਲਈ, ਉਹਨਾਂ ਕਿਹਾ ਸਾਧ ਸੰਗਤ ਜੀ ਆਓ। ਸਵੇਰੇ ਅੰਮ੍ਰਿਤ ਵੇਲੇ ਕੀਰਤਨ ਹੋਇਆ। ਉਸ ਦਿਨ ਆਸਾਂ ਕੀ ਵਾਰ ਦਾ ਕੀਰਤਨ ਭਾਈ ਕਰਮ ਸਿੰਘ ਜੀ ਉਹਨਾਂ ਨੇ ਕੀਤਾ ਜੀ। ਪਰ ਦੂਜੇ ਪਾਸੇ ਖਬਰ ਮਿਲ ਗਈ, ਸਟੇਸ਼ਨ ਮਾਸਟਰ ਨੇ ਕਹਿ ਦਿੱਤਾ ਵੀ ਗੱਡੀ ਰੁਕਣ ਦੀ ਇਜਾਜ਼ਤ ਨਹੀਂ, ਗੱਡੀ ਰੁਕ ਨਹੀਂ ਸਕਦੀ। ਪਿਆਰਿਓ, ਗੁਰਦੁਆਰੇ ਸਾਹਿਬ ਲੰਗਰ ਤਿਆਰ ਹੈ। ਇਹ ਪਤਾ ਲੱਗਾ ਗੱਡੀ ਨਹੀਂ ਰੁਕ ਸਕਦੀ, ਉਸੇ ਵਕਤ ਫੈਸਲਾ ਕਰ ਲਿਆ ਜੀ ਗੱਡੀ ਰੁਕੇ ਨਾ ਰੁਕੇ ਅਸੀਂ ਗੱਡੀ ਦੀ ਲਾਈਨ ਅੱਗੇ ਬੈਠਾਂਗੇ, ਅਸੀਂ ਆਪਣੇ ਭਰਾਵਾਂ ਨੂੰ ਲੰਗਰ ਜ਼ਰੂਰ ਛਕਾਵਾਂਗੇ। ਉੱਥੇ ਫਿਰ ਭਾਈ ਕਰਮ ਸਿੰਘ ਨੇ ਇੰਨਾ ਪ੍ਰੇਮ ਚ ਭਿੱਜ ਕੇ ਕੀਰਤਨ ਕੀਤਾ ਜੀ ਉਸ ਅੰਮ੍ਰਿਤ ਵੇਲੇ। ਉਹਨਾਂ ਫਿਰ ਇਹ ਸ਼ਬਦ ਵੀ ਪੜਿਆ ਅਖੀਰ ਤੇ, ਜਦੋਂ ਹਰ ਜੁਗ ਜੁਗ ਭਗਤ ਤੋਂ ਪਾਇਆ ਵਾਲਾ ਜਦੋਂ ਸ਼ੰਤ ਲਾਇਆ, ਕਹਿੰਦੇ ਨੇ ਇਹ ਸ਼ਬਦ ਪੜਿਆ, ਮੋਏ ਮਰਨੇ ਕਾ ਚੌਖ ਹੈ, ਮਰੋ ਤਾਂ ਹਰ ਕਹਿ ਦੁਆ, ਮਰੂ ਤਾਂ ਹਰ ਕਹਿ ਦੁਆਰ, ਮਾਤ ਹਰ ਪੁੱਛੈ ਕੌਣ ਕਹਿ ਪਰਾ ਹਮਾਰੇ ਬਾਰ। ਮੈਂ ਇਹ ਸਾਰੀ ਘਟਨਾ ਆਪ ਜੀ ਨੂੰ ਉਹਨਾਂ ਚਸ਼ਮਦੀਨ ਦੀਦ ਜਿਹੜੇ ਗਵਾਹ ਨੇ, ਮੈਂ ਉਹਨਾਂ ਉਸ ਇਤਿਹਾਸ ਨੂੰ ਆਧਾਰ ਬਣਾ ਕੇ ਬੇਨਤੀ ਕਰ ਰਿਹਾ। ਉਸ ਵਕਤ ਕਹਿੰਦੇ ਲੰਗਰ ਤਿਆਰ ਹੋ ਗਿਆ, ਇਹ ਵੀ ਪਤਾ ਲੱਗ ਗਿਆ ਵੀ ਗੱਡੀ ਰੁਕਣੀ ਨਹੀਂ, ਪ੍ਰਸ਼ਾਦਾ ਪਾਣੀ ਲੰਗਰ ਤਿਆਰ ਕਰਕੇ ਤੁਰ ਪਏ। ਸ਼ਬਦ ਪੜ੍ਹਨ ਦੀ ਸੰਗਤ ਗਈ ਤੇ 300 ਦੇ ਕਰੀਬ, ਕਿਉਂਕਿ ਬੀਬੀ ਹਰਨਾਮ ਕੌਰ ਜੀ ਉਹਦੇ ਵਿੱਚ ਆਪ ਬੈਠੇ ਹੋਏ ਸਨ, ਉਹਨਾਂ ਦੀ ਇਤਲਾਹ ਮੁਤਾਬਕ ਮੈਂ ਫਿਰ ਅਰਜ਼ ਕਰਾਂ, ਬੇਟਾ ਉਹਨਾਂ ਦਾ ਮਰ ਚੁੱਕਾ ਹੈ, ਉਹਨਾਂ ਦੀ ਕੁੱਖ ਵਿੱਚ ਉਦੋਂ ਬੱਚਾ ਸੀ। ਤੁਸੀਂ ਮੇਰੀ ਬੇਨਤੀ ਸਮਝ ਗਏ ਹੋਵੋਗੇ, ਜਿਹੜੇ ਸ਼ਬਦ ਮੈਂ ਨਹੀਂ ਵਰਤਣਾ ਚਾਹੁੰਦਾ, ਕੁੱਖ 'ਚ ਸੰਤਾਨ ਹੈ। ਉਹ ਕਹਿੰਦੇ ਸੀ ਥੋੜ੍ਹਾ ਜਿਹਾ ਹਟਵੇਂ ਬੈਠੇ ਸਾਂ, 300 ਦੇ ਕਰੀਬ ਸੰਗਤ ਜਾ ਕੇ ਪਟੜੀ ਦੇ ਉੱਤੇ ਬੈਠ ਕੇ ਸਟੇਸ਼ਨ ਮਾਸਟਰ ਨੂੰ ਕਿਹਾ ਤੂੰ ਰੋਕ। ਉਹ ਕਹਿੰਦਾ ਮੈਨੂੰ ਇਜਾਜ਼ਤ ਨਹੀਂ ਰੋਕਣ ਦੀ, ਅੰਗਰੇਜ਼ ਦਾ ਰਾਜ ਸੀ। ਪਿਆਰਿਓ, ਸੱਚ ਹੈ ਕਿ ਸਤਨਾਮ ਵਾਹਿਗੁਰੂ ਬੈਠੀ ਸੰਗਤ ਗੱਡੀ ਸ਼ੋਕ ਦੀ ਆਈ, ਵਿਸਲ ਵੱਜੇ, ਜ਼ੋਰ ਦੀ ਸ਼ੋਕ ਦੀ ਗੱਡੀ ਆਈ। ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਸਭ ਤੋਂ ਅੱਗੇ ਬੈਠੇ ਸਨ, ਪੂਰੇ ਜ਼ੋਰ ਨਾਲ ਸ਼ੋਕਦੀ ਹੋਈ ਗੱਡੀ ਦਾ ਇੰਜਨ ਭਾਈ ਪ੍ਰਤਾਪ ਸਿੰਘ ਦੇ ਮੱਥੇ 'ਚ ਆ ਕੇ ਵੱਜਿਆ, ਛੱਜਾ ਵੱਜਿਆ। ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਦੋਨੋਂ ਨਪੀੜੇ ਗਏ। ਗੱਡੀ ਅੱਗੇ ਚੱਲੀ ਥੋੜ੍ਹੀ, ਉਸੇ ਵਕਤ ਗੱਡੀ ਰੁਕ ਗਈ ਜੀ, ਬਿਲਕੁਲ ਰੁਕ ਗਈ। ਮੈਂ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਤੋਂ ਇਹ ਸਾਕਾ ਸ਼ੁਰੂ ਕੀਤਾ। ਆ ਬਿਲਕੁਲ ਜਾਮ ਹੋ ਗਈ ਗੱਡੀ। ਬੀਬੀ ਹਰਨਾਮ ਕੌਰ ਕਹਿੰਦੀ ਹੈ ਕਿ ਮੈਂ ਦੇਖਿਆ ਕਿ ਭਾਈ ਪ੍ਰਤਾਪ ਸਿੰਘ ਦਾ ਜਿਹੜਾ ਜਬਾੜਾ ਸੀ ਇਸ ਪਾਸਿਓਂ ਸਦਾ ਲੈ ਚੁੱਕਾ ਸੀ, ਆ ਹਿੱਸਾ ਜਿਹੜਾ ਇੱਕ ਵੱਖ ਹੋ ਚੁੱਕਾ, ਸਿਰਫ ਜ਼ਬਾਨ ਬੋਲਦੀ ਹੈ। ਜਦੋਂ ਸੰਗਤਾਂ ਉਹਨਾਂ ਨੂੰ ਖਿੱਚਣ ਗਈਆਂ, ਭਾਈ ਪ੍ਰਤਾਪ ਸਿੰਘ ਨੇ ਕਿਹਾ ਸੰਗਤ ਜੀ ਤੁਸੀਂ ਸਾਡੇ ਵੱਲ ਨਾ ਆਓ, ਅਸੀਂ ਕਾਸਲੀ ਬੈਠੇ ਹਾਂ, ਵੇਖੋ ਸਰੀਰ ਨਪੀੜਿਆ ਪਿਆ, ਜਬਾੜਾ ਪਾਟਾ ਹੋਇਆ, ਇਹਨੂੰ ਹੋਰ ਆਪਾਂ ਕੀ ਪਾਵਾਂਗੇ, ਕੀ ਗੁਰੂ ਨਾਨਕ ਸਾਹਿਬ ਦੀ ਉਹ ਅਜ਼ਮਤ ਨਹੀਂ ਜਿਹੜੀ ਪਹਾੜ ਰੋਕ ਸਕਦੀ ਹੈ। ਸੰਗਤ ਜੀ ਤੁਸੀਂ ਸਾਡੀ ਪਰਵਾਹ ਨਾ ਕਰੋ, ਤੁਸੀਂ ਇੱਕ ਕੰਮ ਕਰੋ, ਪਹਿਲਾਂ ਪ੍ਰਸ਼ਾਦਾ ਛਕਾਓ ਸਿੰਘਾਂ ਨੂੰ। ਕਹਿੰਦੇ ਉਸੇ ਵਕਤ ਸੰਗਤ ਨੇ ਸਾਰੇ ਜਿਹੜੇ ਟ੍ਰੇਨ ਵਿੱਚ ਸਿੰਘ ਸਨ ਉਹਨਾਂ ਨੂੰ, ਕੈਦੀਆਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ। ਫਿਰ ਪੁੱਛਿਆ ਗਿਆ ਜੀ ਸ਼ਹੀਦ ਕਿਵੇਂ ਹੋਏ, ਕਹਿੰਦੇ ਨੇ ਭਾਈ ਕਰਮ ਸਿੰਘ ਤਾਂ ਉਸੇ ਵਕਤ ਸ਼ਹੀਦ ਹੋ ਗਏ, ਥੋੜ੍ਹੇ ਸਮੇਂ ਬਾਅਦ, ਘੰਟੇ ਦੋ ਤਿੰਨ ਘੰਟੇ ਦਾ ਕਿਹਾ ਜਾਂਦਾ। ਉਹਨਾਂ ਦਾ ਸਾਰਾ ਸਰੀਰ ਜਿਹੜਾ ਸੀ ਫਿਸ ਚੁੱਕਾ ਸੀ, ਪਰ ਉਹ ਵਾਹਿਗੁਰੂ ਵਾਹਿਗੁਰੂ ਕਰ ਰਹੇ ਸਨ, ਗੱਡੀ ਦੇ ਇੰਜਨ ਦੇ ਵਿੱਚ ਲਪੇਟੇ, ਪਰ ਹੋਸ਼ 'ਚ ਸਨ ਉਦੋਂ। ਉਹ ਵੀ ਕਹਿ ਰਹੇ ਸਨ ਸਾਨੂੰ ਨਾ ਕੱਢੋ, ਜਿਸ ਮਕਸਦ ਲਈ ਆਏ ਹਾਂ ਪਹਿਲਾਂ ਗੁਰੂ ਕੇ ਸਿੱਖਾਂ ਨੂੰ ਲੰਗਰ ਛਕਾਓ। ਯਾਦ ਰੱਖਿਓ, ਜਦੋਂ ਮੈਂ ਅੱਜ ਇਹ ਸਾਕੇ ਨੂੰ ਥੋੜ੍ਹਾ ਜਿਹਾ ਵਾਚ ਰਿਹਾ ਸਾਂ, ਮੈਨੂੰ ਭਾਈ ਤਾਰੂ ਸਿੰਘ ਜੀ ਚੇਤੇ ਆ ਜਾਂਦੇ ਨੇ, ਕਿਰਤੀ ਨੇ ਪੂਲੇ ਵਾਲੇ। ਉਹ ਕਿਸੇ ਦਾ ਮਾੜਾ ਨਹੀਂ ਕਰ ਰਹੇ, ਗਰੀਬਾਂ ਦੀ ਮਦਦ ਕਰਦੇ ਆ। ਭਾਈ ਸਾਹਿਬ ਨੂੰ ਇਸੇ ਕਰਕੇ ਸ਼ਹੀਦ ਕੀਤਾ ਗਿਆ, ਉਹ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ। ਆ 84 ਜਦੋਂ ਵਾਪਰਿਆ, ਘਰਾਂ 'ਚ ਸੁਣ ਰਹੇ ਹੋਣਗੇ ਕਈ ਪਰਿਵਾਰ ਪਿਛਲੇ ਸਮੇਂ ਵੀ ਇੰਨੇ ਤਸ਼ੱਦਦ ਦੇ ਸ਼ਿਕਾਰ ਹੋਏ, ਜਿਨ੍ਹਾਂ ਨੇ ਕਿਸੇ ਨੂੰ ਪ੍ਰਸ਼ਾਦਾ ਵੀ ਛਕਾਇਆ, ਹਕੂਮਤ ਨੇ ਉਹ ਵੀ ਮਾਰ ਦਿੱਤੇ। ਸਾਰੀ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ, ਗੱਡੀ ਜਦੋਂ ਤੁਰੀ ਦੋਨਾਂ ਨੂੰ ਮੰਜੀ 'ਤੇ ਲਿਟਾ ਲਿਆ। ਭਾਈ ਕਰਮ ਸਿੰਘ ਜੀ ਨੂੰ ਲੈ ਗਿਆ ਹੋਸਪਿਟਲ, ਉਹ ਸ਼ਹੀਦ ਹੋ ਗਏ। ਭਾਈ ਪ੍ਰਤਾਪ ਸਿੰਘ ਹੋਣਾ ਦੇ ਸਵਾਸ ਚੱਲਦੇ ਸਨ। ਉਹ ਬੀਬੀ ਹਰਨਾਮ ਕੌਰ ਕਹਿੰਦੇ ਆ ਕਿ ਮੰਜੇ 'ਤੇ ਪਾ ਕੇ ਗੁਰਦੁਆਰੇ ਲੈ ਆਏ, ਪੀੜਤ ਸਨ, ਖੂਨ ਸਾਰਾ ਵਗ ਰਿਹਾ, ਪਤਾ ਸੀ ਬਚਣਾ ਨਹੀਂ। ਕਹਿੰਦੇ ਮੈਂ ਕੋਲ ਆਈ ਤੇ ਕਹਿੰਦੇ ਮੈਂ ਇਹੀ ਕਿਹਾ ਵੀ ਆਪਾਂ ਤੁਸਾਂ ਤਾਂ ਮੈਨੂੰ ਕਿਹਾ ਸੀ ਆਪਾਂ ਜੀਵਨ ਸਾਥੀ ਹਾਂ, ਤੁਸੀਂ ਤੁਰ ਚੱਲੇ ਹੋ, ਇਹ ਕੋਈ ਫਿਲਮ ਦੀ ਕਹਾਣੀ ਨਹੀਂ, ਜਬਾੜਾ ਖੁੱਲ੍ਹਾ ਹੈ, ਤੁਸੀਂ ਤੁਰ ਚੱਲੇ ਹੋ, ਮੇਰਾ ਪਿੱਛੇ ਕੌਣ ਹੈ? ਤੇ ਕਹਿੰਦੇ ਭਾਈ ਸਾਹਿਬ ਸ਼ਹੀਦ ਹੋਣ ਤੋਂ ਪਹਿਲਾਂ ਕਹਿੰਦੇ ਆ ਤੇਰੇ ਪਿੱਛੇ ਖਾਲਸਾ ਪੰਥ ਹੈ, ਇਹ ਪੰਥ ਤੇਰੇ ਨਾਲ ਹੈ, ਤੇ ਜੇ ਤੂੰ ਮੇਰੀ ਪਤਨੀ ਮੈਨੂੰ ਦਿਲੋਂ ਪਿਆਰ ਕਰਨੀ ਹੈ, ਕਹਿੰਦੇ ਨੇ ਕਿਉਂ ਨਹੀਂ ਮੈਂ ਕਰਦੀ, ਦਿਲੋਂ ਕਰਨੀ ਆ, ਕਹਿੰਦੇ ਨੇ ਮੇਰੇ ਸ਼ਹੀਦ ਹੋਣ ਤੋਂ ਬਾਅਦ ਤੂੰ ਰੋਈ ਨਾ, ਤੂੰ ਰੋਣਾ ਨਹੀਂ। ਪਿਆਰਿਓ, ਭਾਈ ਪ੍ਰਤਾਪ ਸਿੰਘ ਦਾ ਸਰੀਰ ਇਸ ਤਰ੍ਹਾਂ ਪਿਆ, ਉੱਥੇ ਇੱਕ ਜ਼ਿਕਰ ਆਉਂਦਾ ਇਤਿਹਾਸ ਵਿੱਚ, ਇੱਕ ਰਾਗੀ ਸਿੰਘ ਆਏ। ਮੈਂ ਪੁੱਛਿਆ ਵੀ ਕਈਆਂ ਤੋਂ ਵੀ ਉਹ ਰਾਗੀ ਸਿੰਘ ਦਾ ਨਾਂ ਕੀ ਸੀ, ਕੌਣ ਸਨ? ਪਰ ਕਹਿੰਦੇ ਉਹ ਰਾਗੀ ਸਿੰਘ ਇੰਨੀ ਭਾਵਨਾ ਵਾਲਾ ਭਾਈ ਪ੍ਰਤਾਪ ਸਿੰਘ ਉਹਨਾਂ ਨੇ ਅੰਮ੍ਰਿਤ ਵੇਲੇ ਉਸ ਰਾਗੀ ਸਿੰਘ ਨੇ ਆਪਣੀ ਗੋਦ 'ਚ ਭਾਈ ਸਾਹਿਬ ਦਾ ਸੀਸ ਰੱਖ ਲਿਆ ਤੇ ਭਾਈ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਹੁਣ ਤੁਸੀਂ ਦੇਖੋ ਇਹ ਆਪਣੇ ਤੇ ਨਾ ਟੁਕਾਈਏ ਕਿ ਹੋ ਨਹੀਂ ਸਕਦਾ ਜੀ, ਜਿਵੇਂ ਆਪਾਂ ਕਹਿੰਦੇ ਇਹ ਨਹੀਂ ਹੋ ਸਕਦਾ ਜੀ, ਮੇਰੇ ਤਜਰਬੇ ਨੂੰ ਸਿੱਖੀ ਦਾ ਤਜਰਬਾ ਮਤ ਮੰਨੋ, ਇੱਥੇ ਇੱਕ ਦੋ ਇੱਕ ਚੜ੍ਹਾਉਂਦੀਆਂ ਕੌਣ ਜਾਣੇ ਤੇਰਾ ਨਾਮ ਜੀ, ਇੱਥੇ ਤਾਂ ਵੱਧ ਤੋਂ ਵੱਧ ਨੇ। ਜਪਜੀ ਸਾਹਿਬ ਦਾ ਪਾਠ ਕੀਤਾ ਜੀ, ਭਾਈ ਸਾਹਿਬ ਦਾ ਸਰੀਰ ਸਿਰ ਗੋਦੀ ਚ ਹੈ, ਹੱਡੀਆਂ ਸਾਰੀਆਂ ਟੁੱਟੀਆਂ ਪਈਆਂ ਨੇ, ਜਬਾੜਾ ਖੁੱਲ੍ਹਾ, ਕੇਤੀ ਛੁੱਟੀ ਨਾਲ ਕਹਿ ਕੇ ਸਲੋਕ ਦਾ ਭੋਗ ਪਾਇਆ, ਨਾਲ ਹੀ ਭਾਈ ਪ੍ਰਤਾਪ ਸਿੰਘ ਜੀ ਸ਼ਹੀਦ ਹੋ ਗਏ, ਆਪਣੇ ਪ੍ਰਾਣ ਤਿਆਗ ਦਿੱਤੇ, ਉਹਨਾਂ ਦਾ ਸੰਸਕਾਰ ਕੀਤਾ ਗਿਆ। ਮੈਂ ਅਰਜ਼ ਕਰਾਂ ਥੋੜ੍ਹਾ ਜਿਹਾ, ਉਸ ਬੀਬੀ ਹਰਨਾਮ ਕੌਰ ਨੇ ਪਤੀ ਦੀ ਮੌਤ ਤੋਂ ਬਾਅਦ ਉਹਦੀ ਫਿਰ ਇੱਕ ਬੇਟੀ ਦਾ ਜਨਮ ਹੋਇਆ, ਬੱਚਾ ਪਹਿਲਾਂ ਮਰ ਚੁੱਕਾ ਸੀ, ਉਸ ਬੇਟੀ ਦਾ ਨਾਮ ਜੋਗਿੰਦਰ ਕੌਰ ਰੱਖਿਆ। ਬੀਬੀ ਹਰਨਾਮ ਕੌਰ ਜਲੰਧਰ ਰਹਿੰਦੇ ਸਨ, ਉਹ ਬੇਟੀ ਉਹਨੇ ਆਪਣੀ ਜੋਗਿੰਦਰ ਕੌਰ ਵਿਆਹੀ, ਆਪਣੀ ਬੇਟੀ ਕੋਲ ਹੀ ਰਹਿਣਾ ਸੀ, ਉਹ ਚੰਗੇ ਤਕੜੇ ਬੰਦੇ, ਉਹਦੇ ਦੋਹਤੇ ਅੱਗੋਂ ਬਹੁਤ ਅਮੀਰ ਤੇ ਗੁਰਮੁਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਦੇ ਨਾਂ ਤੇ 25 ਰੁਪਈਏ ਪੈਨਸ਼ਨ ਲਾਈ। ਮੈਂ ਉਸ ਵੇਲੇ ਦੀ ਗੱਲ, 1965 ਤੱਕ ਬੀਬੀ ਹਰਨਾਮ ਕੌਰ ਇੱਥੇ ਪੈਨਸ਼ਨ ਲੈਣ ਆਉਂਦੀ ਰਹੀ। ਮੈਂ ਤੈਨੂੰ ਸਿਰਫ ਦੋ ਕੁ ਗੱਲਾਂ ਦੱਸਣੀਆਂ ਚਾਹੁੰਦਾ ਸਿਦਕ ਦੀਆਂ। ਉਹਦਾ ਦੋਤਰਾ ਹੈ ਹਰਿੰਦਰਪਾਲ ਸਿੰਘ ਲੂਥਰਾ, ਉਹ ਕਹਿੰਦੇ ਅਸੀਂ ਭਾਬੀ ਜੀ ਕਹਿੰਦੇ ਸਾਂ, ਬੜੀ ਸੰਜਮ ਵਾਲੀ, ਅੰਮ੍ਰਿਤ ਵੇਲੇ ਉੱਠਣਾ, ਆਪਣੇ ਹੱਥੀ ਮੱਝਾਂ ਚੋਣੀਆਂ, ਦੁੱਧ ਚੋਣਾ, ਦੁੱਧ ਰਿੜਕਣਾ, ਸੁਖਮਨੀ ਸਾਹਿਬ ਦਾ ਪਾਠ ਕਰਨਾ। ਇੰਨੀ ਧੀਰਜ ਵਾਲੀ ਉਹ ਬੀਬੀ ਜੀ ਜਿਹਨੇ ਪਤੀ ਨੂੰ ਸ਼ਹੀਦ ਹੁੰਦਿਆਂ ਦੇਖਿਆ। ਕਹਿੰਦੇ ਇੱਕ ਦਿਨ ਅਸੀਂ ਪੁੱਛ ਲਿਆ ਕਿ ਨਾਨੀ, ਭਾਬੀ ਕਹਿੰਦੇ ਸਨ, ਚਲੋ ਘਰਾਂ 'ਚ ਹੁੰਦਾ ਹੀ ਹੈ, ਜੇ ਅੱਜ ਨਾਨਾ ਜਿਉਂਦਾ ਹੁੰਦਾ, ਜਿਵੇਂ ਤੁਸੀਂ ਉਹਨਾਂ ਦੇ ਗੁਣ ਦੱਸਦੇ ਹੋ, ਅੱਜ ਮੰਤਰੀ ਹੁੰਦੇ, ਅੱਜ ਵੱਡੇ ਰੁਤਬੇ 'ਤੇ ਹੁੰਦੇ, ਉਹ ਬਹੁਤ ਉੱਚੇ ਅਹੁਦੇ 'ਤੇ ਹੁੰਦੇ। ਕਹਿੰਦੇ ਅਸੀਂ ਨਾਨੀ ਨੂੰ ਪੁੱਛਿਆ, ਨਾਨੀ ਵਿੱਚੋਂ ਟੋਕ ਕੇ ਕਹਿੰਦੀ, ਪੁੱਤਰ ਸ਼ਹੀਦ ਦੇ ਅਹੁਦੇ ਤੋਂ ਵੱਡਾ ਅਹੁਦਾ ਕੋਈ ਨਹੀਂ ਦੁਨੀਆਂ ਵਿੱਚ, ਸ਼ਹੀਦ ਦਾ ਅਹੁਦਾ ਸਭ ਤੋਂ ਉੱਚਾ ਅਹੁਦਾ ਹੈ, ਇਹ ਮੰਤਰੀ, ਇਹ ਸੰਤਰੀ, ਇਹ ਜਿੰਨੇ ਨੇ। ਕਿਉਂਕਿ ਭਾਈ ਸਾਹਿਬ ਦੇ ਬ੍ਰਦਰ ਦੀ ਮੌਤ ਹੋ ਗਈ ਸੀ, ਕੋਇਟਾ ਆਇਆ ਸੀ ਭੁਚਾਲ ਉਹਦੇ ਵਿੱਚ, ਕਹਿੰਦੇ ਸਾਡੀ ਨਾਨੀ ਕਹਿੰਦੀ ਉਹ ਵੀ ਤਾਂ ਮਰ ਗਿਆ ਵਿਚਾਰਾ, ਕਿਸੇ ਨੂੰ ਨਾ ਪਤਾ, ਤੁਹਾਡੇ ਨਾਨੇ ਨੂੰ ਤਾਂ ਸਾਰਾ ਜਗਤ ਜਾਣਦਾ ਹੈ, ਸ਼ਹੀਦ ਦਾ ਰੁਤਬਾ ਸਭ ਤੋਂ ਉੱਚਾ ਹੁੰਦਾ ਹੈ। ਉਹ ਕਦੀ ਸਰਾਂ 'ਚ ਕਮਰਾ ਨਹੀਂ ਸੀ ਲਿਆਉਣਾ ਜੀ, ਬੀਬੀ ਹਰਨਾਮ ਕੌਰ ਆਉਣਾ ਪਰ ਕਰਮਾਂ 'ਚ ਪੈ ਜਾਣਾ। ਕਹਿੰਦੇ ਇੱਕ ਵਾਰੀ ਸੀ ਇਹ ਹੀ ਪੁੱਛ ਲਿਆ ਪਰਿਵਾਰ ਨੇ ਕਿ ਕਮੀ ਤਾਂ ਕਿਸੇ ਚੀਜ਼ ਦੀ ਨਹੀਂ, ਤੁਸੀਂ ਕਿਉਂ ਪੈਨਸ਼ਨ ਲੈਣ ਜਾਂਦੇ ਹੋ ਸ਼੍ਰੋਮਣੀ ਕਮੇਟੀ ਕੋਲੋਂ, ਕੋਈ ਕਮੀ ਹੈ ਤੁਹਾਨੂੰ? ਕਹਿੰਦੀ ਨਹੀਂ ਪੁੱਤਰ, ਇਹ ਤੁਹਾਡੇ ਨਾਨੇ ਸ਼ਹੀਦ ਦੀ ਕਮਾਈ ਹੈ, ਮੈਂ ਇਸ ਕਰਕੇ ਜਾਣੀ ਹਾਂ। ਦੂਜੀ ਗੱਲ, ਜਦੋਂ ਮੈਂ 25 ਰੁਪਈਏ ਲੈਂਦੀ ਹਾਂ ਤੇ ਤੁਹਾਡੇ ਨਾਨੇ ਦਾ ਬੋਲ ਚੇਤੇ ਆ ਜਾਂਦਾ ਹੈ, ਤੇਰੇ ਪਿੱਛੇ ਪੰਥ ਖਲੋਤਾ। ਉਹ 25 ਰੁਪਈਏ ਲਿਜਾ ਕੇ ਆਪਣੇ ਨੌਕਰਾਂ ਨੂੰ, ਲੋੜਵੰਦਾਂ ਨੂੰ ਦਿੰਦੇ ਸਨ ਜੀ। ਅੱਜ ਉਹਨਾਂ ਦੋ ਸ਼ਹੀਦਾਂ ਦਾ ਸ਼ਹੀਦੀ ਵਾਲਾ ਦਿਨ ਹੈ, ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ। ਅੱਜ ਦੇ ਦਿਨ ਉਹਨਾਂ ਸ਼ਹਾਦਤ ਦਾ ਜਾਮ ਪੀਤਾ ਤੇ ਮੈਂ ਜਿੱਥੋਂ ਸ਼ੁਰੂਆਤ ਕੀਤੀ ਸੀ, ਕਰਤਾਰ ਸਿੰਘ ਦੁੱਗਲ ਕਹਿੰਦਾ ਹੈ ਕਿ ਮੈਂ ਨਹੀਂ ਸਾਂ ਮੰਨਦਾ, ਪੱਥਰ ਨਹੀਂ ਰੁਕ ਸਕਦਾ, ਏਡਾ ਪਹਾੜਾ ਪੱਥਰ ਕਿਵੇਂ ਰੁਕ ਗਿਆ? ਕਹਿੰਦੇ ਬਸ ਉਸ ਗੱਡੀ ਨੂੰ ਦੇਖ ਕੇ ਬਸ ਇੱਕੋ ਗੱਲ ਆਈ ਕਿ ਜਿਹਦਾ ਮੁਰਸ਼ਦ ਪਹਾੜੀਆਂ ਨੂੰ ਪੰਜਾ ਲਾ ਸਕਦਾ ਹੈ, ਉਹਦਾ ਸਿੱਖ ਸਿਦਕ ਨਾਲ ਬਹਿ ਤੇ ਇੰਜਨ ਵੀ ਰੋਕ ਸਕਦਾ ਹੈ। ਉਹ ਜਿਹੜਾ ਇੰਜਨ ਚਲਾ ਰਿਹਾ ਸੀ ਡਰਾਈਵਰ ਟ੍ਰੇਨ ਦਾ, ਉਹ ਅਰਾਈ ਮੁਸਲਮਾਨ ਸੀ ਜੀ, ਗੁਜਰਾਤ ਦਾ। ਜਿਹੜਾ ਪੰਜਾਬ ਇਹ ਪਾਕਿਸਤਾਨ ਜੋ ਗੁਜਰਾਤ ਹੈ, ਜਦੋਂ ਕੇਸ ਚੱਲਿਆ ਬੀਬੀ ਹਰਨਾਮ ਕੌਰ ਦੀ ਮੈਂ ਇੰਟਰਵਿਊ ਤੁਹਾਨੂੰ ਸਾਂਝੀ ਕਰ ਰਿਹਾ, ਕਹਿੰਦੀ ਹੈ ਮੈਜਿਸਟਰੇਟ ਦੇ ਸਾਹਮਣੇ ਉਹ ਗਿਆ, ਉਸ ਅਰਾਈਂ ਡਰਾਈਵਰ ਨੂੰ ਕਿਹਾ ਗਿਆ ਤੂੰ ਬ੍ਰੇਕ ਕਿਉਂ ਲਾਈ, ਤੂੰ ਬ੍ਰੇਕ ਕਿਉਂ ਲਾਈ? ਉਹਨੇ ਫਿਰ ਕੋਰਟ ਵਿੱਚ ਕਿਹਾ ਤੁਸੀਂ ਇੰਜਨ ਦਾ ਨਿਰੀਖਣ ਕਰ ਲਓ, ਮੈਂ ਬ੍ਰੇਕ ਬਿਲਕੁਲ ਨਹੀਂ, ਖੁਦਾ ਜਾਣਦਾ। ਕਹਿੰਦਾ ਜਦੋਂ ਗੱਡੀ ਵੱਜੀ ਸਿੱਖਾਂ ਦੇ ਸਿਰ ਦੇ ਨਾਲ, ਮੈਨੂੰ ਇੰਝ ਲੱਗਾ ਜਿਵੇਂ ਕੋਈ ਪਹਾੜ ਦੇ ਵਿੱਚ ਵੱਜੀ ਹੋਵੇ, ਮੇਰੇ ਹੱਥੋਂ ਛੁੱਟ ਗਿਆ ਸਭ ਕੁਝ। ਪਰ ਜਦੋਂ ਨਿਰੀਖਣ ਕੀਤਾ ਉਸ ਗੱਡੀ ਨੂੰ ਬ੍ਰੇਕ ਨਹੀਂ ਸੀ ਲੱਗੀ। ਯਾਦ ਰੱਖਿਓ ਜਦੋਂ ਮੈਜਿਸਟਰੇਟ ਨੇ ਸਾਰੀ ਇਹ ਪੜਚੋਲ ਕੀਤੀ ਗਈ, ਪਰ ਉਸ ਵਕਤ ਮੰਨਿਆ ਗਿਆ ਇਹ ਗੱਡੀ ਕਿਸੇ ਅਦ੍ਰਿਸ਼ਟ ਤਾਕਤ ਨੇ ਰੋਕ ਦਿੱਤੀ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਆਓ ਜੀ ਅੱਜ ਉਹਨਾਂ ਨੂੰ ਆਪਾਂ ਯਾਦ ਪੈ ਕਰਨੇ ਆ, ਸਾਡੇ ਸ਼ਹੀਦ ਨੇ, ਕੱਲ ਨੂੰ ਭਾਈ ਬੇਅੰਤ ਸਿੰਘ ਉਹਨਾਂ ਦੀ ਸ਼ਹਾਦਤ ਹੈ। ਅਗਲੇ ਦਿਨ ਜਿਵੇਂ ਸਿੰਘ ਸਾਹਿਬ ਨੇ ਕਿਹਾ ਜੀ 40 ਸਾਲ ਹੋ ਜਾਣੇ ਨੇ ਸਾਨੂੰ ਅਤੇ ਅਸੀਂ ਮੰਨੀਏ, ਕਾਹਦੀ ਖੁਸ਼ੀ, 40 ਸਾਲ ਹੋ ਚੁੱਕੇ ਨੇ ਸਿੱਖ ਨਸ਼ਲ ਕੁਸ਼ੀ ਦੇ। ਇਹਨੂੰ ਤੁਸੀਂ ਘਰਾਂ 'ਚ ਸੁਣਦੇ ਹੋ, ਤੁਹਾਡੀ ਪਾਰਟੀ ਕੀ ਹੈ, ਇਟ ਡਜ਼ਨਟ ਮੈਟਰ, ਪਰ ਭਾਰਤ ਦੇ ਮੱਥੇ 'ਤੇ ਜਿਹੜਾ ਇੱਕ ਕਲੰਕ ਲੱਗ ਗਿਆ ਹੈ, ਜਿੰਨੀ ਦੇਰ ਤੱਕ ਇਹ ਧਰਤੀ ਦਾ ਟੁਕੜਾ ਰਹੇਗਾ, 84 ਦੀ ਨਸਲ ਕੁਸ਼ੀ ਕਦੀ ਭਾਰਤ ਦੇ ਮੱਥੇ ਤੋਂ ਕਲੰਕ ਨਹੀਂ ਹਟ ਸਕਦਾ। ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰ ਰਹੇ ਹਾਂ। ਆਓ ਸੰਗਤ ਜੀ, ਉਹਨਾਂ ਸਾਰਿਆਂ ਦੀ ਯਾਦ 'ਚ ਨਾ ਆਪਾਂ ਥੋੜ੍ਹਾ ਜਿਹਾ ਸਿਮਰਨ ਕਰ ਲਈਏ। ਸਮਝੋ ਅਸੀਂ ਪੰਜਾਬ ਸਾਹਿਬ ਬੈਠੇ ਹਾਂ, ਭਾਈ ਪ੍ਰਤਾਪ ਸਿੰਘ ਦਾ ਤਨ ਪਿਆ ਹੈ, ਭਾਈ ਕਰਮ ਸਿੰਘ ਦੀ ਚਿਖਾ ਬਲ ਚੁੱਕੀ ਹੈ, ਸੰਗਤ ਸਤਨਾਮ ਵਾਹਿਗੁਰੂ ਜਪ ਰਹੀ ਹੈ। ਕਰੋ ਕਿਰਪਾ ਜੀ, ਤਿੰਨ ਹਿੱਸਿਆਂ 'ਚ ਮਿਹਰ ਕਰੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਗੁਰੂ, ਸਾਰੇ ਸਿੰਘ ਜਪੋ। ਸਤਨਾਮ ਵਾਹਿਗੁਰੂ, 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 ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਾਧ ਸੰਗਤ ਸ਼ਬਦ ਦੀ ਕਥਾ ਕਰਦਿਆਂ ਇਤਿਹਾਸ ਸੁਣਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਬਖਸ਼ ਦੇਣਾ ਜੀ ਆਓ ਅੰਤਲੀਆਂ ਤੁਕਾਂ ਗੁਰੂ ਅਮਰਦਾਸ ਜੀ ਦੇ ਬਚਨ ਸਰਵਣ ਕਰੀਏ ਜੀ
ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੈ ਗੁਰ ਕੈ ਸ਼ਬਦ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ